ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ਼ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ, ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ, ਮੈਂ ਤੁਹਾਡਾ ਹੋਸਟ ਦੇ ਦੋਸਤ ਅਮਨਦੀਪ ਸਿੱਧੂ। ਅੱਜ ਸ਼ਨਿਚਰਵਾਰ ਚੜ ਚੁੱਕਾ ਆਸਟ੍ਰੇਲੀਆ ਦੇ ਸਾਰੇ ਹੀ ਹਿੱਸਿਆਂ ਦੇ ਵਿੱਚ, ਤੇ ਗੁੱਡ ਮਾਰਨਿੰਗ, ਸਲਾਮ, ਨਮਸਤੇ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਾਰੇ ਦੇਸ਼ਾਂ ਦੇ ਵਿੱਚ ਹਜੇ ਸ਼ੁੱਕਰਵਾਰ ਹੀ ਚੱਲ ਰਿਹਾ, ਜਿਨ੍ਹਾਂ ਦੇ ਵਿਚੋਂ ਅਮਰੀਕਾ ਕੈਨੇਡਾ ਦੇਸ਼ ਆ ਜਾਂਦੇ ਨੇ, ਤੇ ਉਥੇ ਇਸ ਵੇਲੇ ਨਿਊਯਾਰਕ ਦੇ ਵਿਚ 7:02 ਹੋਏ ਨੇ, ਤੇ ਦੂਸਰੇ ਪਾਸੇ ਲਾਸ ਏਂਜਲਿਸ ਤੇ ਵੈਨਕੂਵਰ ਦੇ ਵਿਚ 4:02 ਸਵੇਰ ਦੇ ਹੋਏ ਨੇ ਸ਼ੁੱਕਰਵਾਰ। ਸੋ 24 ਘੰਟਿਆਂ ਦਾ ਫਰਕ ਹੈ, ਪਰ ਹਰਮਨ ਰੇਡੀਓ ਹਰ ਥਾਂ ਤੁਸੀਂ ਸੁਣ ਰਹੇ ਹੋ ਤੇ ਤੁਹਾਡਾ ਸਵਾਗਤ ਹੈ ਜੀ। ਜੀ ਆਇਆਂ ਨੂੰ ਆਓ ਸਾਰੇ ਰਲੀਏ, ਰਲ ਕੇ ਅਰਦਾਸ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਇਧਰ ਐਡਲੇਡ ਦੇ ਵਿਚ 8:32 ਹੋਏ ਨੇ, ਅੱਧਾ ਘੰਟਾ ਪਿੱਛੇ ਆ ਨਿਊ ਸਾਊਥ ਵੇਲਸ ਤੋਂ, ਤੇ ਪਰਥ 2 ਘੰਟੇ ਪਿੱਛੇ ਇਸ ਵੇਲੇ 7:02 ਹੋਏ ਨੇ। ਭਾਰਤ ਦੇ ਵਿਚ 4:32 ਹੋਏ ਨੇ, ਤੇ ਡੁਬਈ ਦੇ ਵਿਚ 3:02, ਤੇ ਅੱਧੀ ਰਾਤ ਤੋਂ 2 ਮਿੰਟ ਉਤੇ ਹੋ ਚੁੱਕੇ ਨੇ ਲੰਡਨ ਦੇ ਵਿਚ। ਸ਼ਨਿਚਰਵਾਰ ਦੀ ਤਰੀਕ ਬਦਲ ਚੁੱਕੀ ਆ। ਸੋ ਸਾਰੇ ਸਰੋਤਿਆਂ ਦਾ ਸਵਾਗਤ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ। ਬਹੁਤ ਸਾਰੇ ਸੱਜਣ ਮਿੱਤਰ ਸਵੇਰੇ ਸਵਖਤੇ ਤੇ ਸਾਡੇ ਨਾਲ ਜੁੜੇ ਹੋਏ ਨੇ। ਗੁਰਬਾਣੀ ਵਿਚਾਰ ਪ੍ਰੋਗਰਾਮ ਸਰਵਣ ਕਰ ਰਹੇ ਸੀ ਦਲਜੀਤ ਸਿੰਘ ਮਹਿਤਾ ਚੌਂਕ, ਉਸ ਪ੍ਰੋਗਰਾਮ ਨੂੰ ਕੰਪਾਈਲ ਤੇ ਪੇਸ਼ ਕਰਦੇ ਨੇ, ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ। ਰਣਜੋਤ ਸਿੰਘ ਐਡਲੇਡ ਵਾਲੇ, ਹਰਮੀਤ ਚੰਨਾ ਭਾਜੀ ਤੇ ਸੁਖਵਿੰਦਰ ਸੌਂਦ ਹੋਣੀ, ਦਲਜੀਤ ਸਿੰਘ ਭਾਜੀ, ਰਾਜ ਮਹਿੰਦਰ, ਸਿਮਨਜੀਤ ਸਿੰਮੀ ਸਾਰੇ ਪ੍ਰੋਗਰਾਮ ਦੇ ਵਿਚ ਜੁੜ ਗਏ ਨੇ, ਤੇ ਅਸੀਂ ਰਸੀਦਾਂ ਦੇ ਦਿੱਤੀਆਂ ਤੇ ਹੋਰ ਗੱਲਾਂ ਬਾਤਾਂ ਵੀ ਅੱਜ ਪ੍ਰੋਗਰਾਮਾਂ ਦੇ ਵਿਚ ਕਰਨੀਆਂ, ਬੜੀਆਂ ਇੰਟਰਸਟਿੰਗ ਗੱਲਾਂ ਹੋਣਗੀਆਂ। ਅਮਰੀਕ ਸਿੰਘ ਫਲੋਰਾ ਸਾਡੇ ਨਾਲ ਜੁੜਨਗੇ ਤੇ ਅਸੀਂ ਸਾਰੇ ਮਸਲਿਆਂ ਤੇ ਝਾਤੀ ਪਾਵਾਂਗੇ ਤੇ ਉਨ੍ਹਾਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੇ। ਖਬਰਾਂ ਬਹੁਤ ਆ ਰਹੀਆਂ ਨੇ ਦੀਨ ਦੁਨੀਆ ਤੋਂ, ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਮੌਸਮ ਦੀ ਜਾਣਕਾਰੀ, ਵਿਚਾਰ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਵਿਚਾਰ ਅਸੀਂ ਕਰਦੇ ਹੁੰਦੇ ਹਾਂ ਕਿਸੇ ਨਾ ਕਿਸੇ ਨੁਕਤੇ ਦੇ ਉੱਤੇ, ਤੇ ਅੱਜ ਦਾ ਜਿਹੜਾ ਵਿਚਾਰ ਹੈ ਜੀ ਉਹ ਹੈਗਾ ਜੀ ਭਲਮਾਨਸੀ ਦੇ ਉੱਤੇ। ਜੀ ਭਲਮਾਨਸੀ ਕੀ ਹੈ? ਹਰ ਬੰਦਾ ਆਪਣੇ ਆਪ ਨੂੰ ਭਲਾ ਕਹਾਉਂਦਾ ਹੈ, ਤੇ ਗੁਰੂ ਸਾਹਿਬ ਬਾਣੀ ਦੇ ਵਿਚ ਵੀ ਬਹੁਤ ਸਾਨੂੰ ਦ੍ਰਿਸ਼ਟਾਂਤ ਦਿੰਦੇ ਨੇ ਕਿ ਭਲਾ ਕਹਾਉਣਾ ਚਾਹੀਦਾ, ਭਲਾ ਕਰਨਾ ਚਾਹੀਦਾ, ਤੇ ਕਰਨਾ ਚਾਹੀਦਾ, ਕਹਾਉਣਾ ਘੱਟ ਚਾਹੀਦਾ। ਇਸ ਦਾ ਕਾਰਨ ਇਹ ਹੈ ਕਿ ਜਦੋਂ ਭਲਾ ਕਹਾਉਂਦੇ ਆ ਨਾ ਆਪਾਂ, ਤਾਂ ਸਾਡੇ ਦੇ ਵਿਚ ਹਉਮੈ ਆ ਜਾਂਦੀ ਆ। ਸੋ ਕਹਿੰਦੇ ਕਿ ਮਨੁੱਖ ਜਿਹੜਾ ਆ ਉਹ ਕਬਹੂ ਭਲਾ ਭਲਾ ਕਹਾਵੇ, ਆਪਣੇ ਆਪ ਨੂੰ ਕਦੇ ਭਲਾ ਭਲਾ ਕਹਾਉਣ ਦੀ ਉਹ ਲੋਚਦਾ ਤੇ ਸੋਚਦਾ ਆ। ਤੇ ਸੁਖਮਣੀ ਸਾਹਿਬ ਦੇ ਵਿਚ ਵੀ ਇਹ ਕਿਹਾ ਕਿ ਆਪਸ ਕੋ ਜੋ ਭਲਾ ਕਹਾਵੇ ਤਾਂ ਕਿ ਭਲਾਈ ਨਿਕਟ ਨਾ ਆਵੇ। ਤੇ ਇਕ ਕਹਾਣੀ ਤੁਹਾਡੇ ਨਾਲ ਸਾਂਝੀ ਕਰ ਰਿਹਾ, ਇਹ ਖਲੀਲ ਜ਼ਿਬਰਾਨ ਹੋਣਾ ਦੀ ਹੈ ਤੇ ਪਿਆਰਾ ਸਿੰਘ ਪਦਮ ਹੋਣਾ ਨੇ ਇਸ ਨੂੰ ਟਰਾਂਸਲੇਟ ਕੀਤਾ। ਭਲਮਾਨਸੀ ਇਸ ਦਾ ਟਾਈਟਲ ਹੈ ਤੇ ਕਿਤਾਬ ਦੇ ਵਿਚ ਪੰਨਾ 55 ਤੇ ਆ, 68 ਨੰਬਰ ਕਹਾਣੀ ਭਲਮਾਨਸੀ। ਹਾੜ ਦੀ ਸਵੇਰ ਇੱਕ ਡੱਡੂ ਨੇ ਆਪਣੀ ਡੱਡ ਨੂੰ ਪੁੱਛਿਆ ਨੂੰ ਕਿਹਾ, ਮੇਰਾ ਖਿਆਲ ਹੈ ਜੋ ਲੋਕ ਟੋਭੇ ਦੇ ਇਧਰ ਉਧਰ ਰਹਿੰਦੇ ਹਨ ਉਹ ਸਾਡੇ ਰਾਤ ਭਰ ਟਰਟਰਾਉਣ ਤੋਂ ਜ਼ਰੂਰ ਬੇਆਰਾਮ ਹੁੰਦੇ ਹੋਣਗੇ। ਅੱਗੋਂ ਡੱਡ ਨੇ ਪੁੱਛਿਆ, ਕੀ ਇਹ ਲੋਕ ਦਿਨ ਭਰ ਬਕਵਾਸ ਕਰ ਕਰਕੇ ਸਾਡੇ ਆਰਾਮ ਦੇ ਵਿਚ ਵਿਘਨ ਨਹੀਂ ਪਾਉਂਦੇ? ਅੱਗੋਂ ਡੱਡੂ ਬੋਲਿਆ, ਕੁਛ ਵੀ ਹੋਵੇ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਅਸੀਂ ਕੁਛ ਜ਼ਿਆਦਾ ਹੀ ਟਰਟਰਾਉਂਦੇ ਹਾਂ। ਕੁਛ ਨਾ ਕੁਛ ਸਾਨੂੰ ਵੀ ਕਾਬੂ ਰੱਖਣ ਦੀ ਲੋੜ ਹੈ। ਸੋ ਇਹ ਹੈ ਜੀ ਭਲਮਾਨ ਸੀ ਕਿ ਤੁਸੀਂ ਸਵੈ ਪੜਚੋਲ ਕਰਦੇ ਹੋ, ਅਸੈਸਮੈਂਟ ਕਰਦੇ ਹੋ ਆਪਣੀ। ਅਸੈਸਮੈਂਟ ਦੇ ਵਿਚ ਤੁਸੀਂ ਦੇਖਦੇ ਹੋ ਕਿ ਤੁਹਾਡੀਆਂ ਗਲਤੀਆਂ ਕੀ ਹੈ, ਉਹ ਗਲਤੀਆਂ ਨੂੰ ਸੁਧਾਰਨਾ ਹੀ ਭਲਾਈ ਹੈ। ਪਰ ਜੇ ਕੋਈ ਕੰਮ ਕਰਕੇ, ਚੰਗਾ ਕੰਮ ਕਰਕੇ ਅਸੀਂ ਫਿਰ ਕਹਿੰਦੇ ਹਾਂ ਕਿ ਅਸੀਂ ਚੰਗੇ ਹਾਂ ਜਾਂ ਲੋਕ ਸਾਨੂੰ ਚੰਗੇ ਕਹਿਣ, ਇਸ ਤਰ੍ਹਾਂ ਨਹੀਂ ਆਪਣੇ ਮਨ ਦੇ ਵਿਚ ਇੱਛਾ ਹੋਣੀ ਚਾਹੀਦੀ। ਕਹਿੰਦੇ ਕਿ ਜੇ ਲੋੜੇ ਚੰਗਾ ਆਪਣਾ, ਕਰ ਪੁੰਨੋ ਨੀਚ ਸਦਾਈਏ। ਸੋ ਆਪਣੇ ਆਪ ਨੂੰ ਨੀਚ, ਆਪਣੇ ਆਪ ਨੂੰ ਹੀਣ ਭਾਵਤਾ ਮਨ ਦੇ ਵਿਚ ਗਰੀਬੀ ਲਿਆਉਣੀ ਚਾਹੀਦੀ ਹੈ। ਨੋਟ ਹੀਣ ਭਾਵਤਾ, ਮਤਲਬ ਨੀਚ ਸਦਾਉਣਾ ਚਾਹੀਦਾ ਕਿ ਮੈਂ ਤੇ ਤਾਂ ਕੁਛ ਨਹੀਂ ਹੋ ਸਕਿਆ, ਜਿੰਨਾ ਕੁ ਮੈਂ ਕਰ ਸਕਿਆ ਕਰ ਸਕਿਆ। ਸੋ ਇਸ ਦੇ ਸੰਬੰਧ ਦੇ ਵਿਚ ਗੁਰਬਾਣੀ ਦੇ ਵਿਚ ਬੜਾ ਸੁੰਦਰ ਧਰਮ ਦੇ ਸੰਬੰਧ ਦੇ ਵਿਚ ਪੰਕਤੀਆਂ ਦਰਜ ਨੇ ਸੁਖਮਨੀ ਸਾਹਿਬ ਦੇ ਵਿਚ ਹੀ। ਸਰਵ ਧਰਮ ਹੈ ਸ੍ਰੇਸ਼ਟ ਧਰਮ, ਸਾਰੇ ਧਰਮਾਂ ਦੇ ਵਿਚ ਕਹਿੰਦੇ ਕਿ ਕਿਹੜਾ ਧਰਮ ਜਿਹੜਾ ਮਹਾਨ ਹੈ, ਕਿਹੜਾ ਕਿਹੜਾ ਮਹਾਨ ਹੈ ਜੀ? ਹਰ ਕੋ ਨਾਮ ਜਪ ਨਿਰਮਲ ਕਰਮ। ਜਿਸ ਧਰਮ ਦੇ ਵਿਚ ਨਾਮ ਜਪਿਆ ਜਾਂਦਾ ਹੈ ਤੇ ਨਿਰਮਲ ਕਰਮ ਕੀਤੇ ਜਾਂਦੇ ਨੇ, ਮਤਲਬ ਉਹ ਕੰਮ ਕੀਤੇ ਜਾਂਦੇ ਨੇ ਜਿਹਦੇ ਨਾਲ ਮਨ ਨੂੰ ਮੈਲ ਨਾ ਲੱਗੇ, ਉਹ ਧਰਮ ਦੁਨੀਆਂ ਦੇ ਵਿਚ ਸ੍ਰੇਸ਼ਟ ਧਰਮ ਹੈ। ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾਧ ਸੰਗਤ ਦੁਰਮਤ ਮਲ ਹਿਰਿਆ। ਕਿਹੜੀ ਕਿਰਿਆ ਸਾਰਿਆਂ ਨਾਲੋਂ ਉੱਚੀ ਆ? ਉੱਤਮ ਕਿਰਿਆ ਕਿਹੜੀ ਆ? ਸਾਧ ਸੰਗੇ ਦੁਰਮਤ ਮਲ ਹਿਰਿਆ, ਕਿ ਉਸ ਗੁਰੂ ਦੇ ਨਾਲ, ਉਸ ਸਾਧ ਦੇ ਨਾਲ, ਉਸ ਪੁਰਸ਼ ਦੇ ਨਾਲ, ਉਸ ਹਸਤੀ ਦੇ ਨਾਲ ਰਹਿਣਾ ਜਿਹਦਾ ਵਿਸ਼ਾ ਵਸਤੂ ਸਿਰਫ ਨਾਮ ਤੇ ਸ਼ਬਦ ਹੈ, ਉਸ ਦੇ ਨਾਲ ਜਿਹੜੀ ਸਾਡੀ ਮਾੜੀ ਮੱਤ ਹੈ ਜਾਂ ਮੈਲ ਲੱਗੀ ਹੋਈ ਆ ਉਹ ਉੱਤਰ ਜਾਵੇ, ਇਹੀ ਸਾਰਿਆਂ ਨਾਲੋਂ ਉੱਤਮ ਕਿਰਿਆ ਹੈ। ਸਗਲ ਉਦਮ ਮੈਂ ਉਦਮ ਭਲਾ। ਹੁਣ ਭਲਾ ਅਸੀਂ ਕਹਿੰਦੇ ਹਾਂ, ਅੱਜ ਭਲਾ ਦੇ ਟੋਪਿਕ ਹੈ ਕਿ ਭਲਮਾਨ ਕਿਹੜੀ ਸਾਰਿਆਂ ਨਾਲੋਂ ਵਧੀਆ ਕਿਹੜੀ ਆ, ਕਿਹੜਾ ਕੰਮ ਕੀਤਾ ਜਾਵੇ ਕਿ ਉਹ ਸਾਰਿਆਂ ਨਾਲੋਂ ਭਲੇ ਵਾਲਾ ਹੋਵੇ। ਇੱਕੋ ਹੀ ਕੰਮ ਗੁਰੂ ਸਾਹਿਬ ਨੇ ਜਸਟੀਫਾਈ ਕੀਤਾ ਜਾਂ ਸਾਨੂੰ ਦਿੱਤਾ, ਪ੍ਰਮਾਣਿਤ ਕੀਤਾ, ਉਹ ਹੈਗਾ ਹਰ ਕਾ ਨਾਮ ਜਪੋ ਜੀ ਸਦਾ। ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਸੋ ਇੱਕੋ ਇੱਕ ਭਲਾਈ ਵਾਲਾ ਕੰਮ ਹੈ ਜੀ ਜਿਹਦੇ ਨਾਲ ਭਲਾਈ ਹੋ ਸਕਦੀ ਹੈ, ਹਰ ਕਾ ਨਾਮ ਜਪਣਾ ਜੀ ਸਦਾ। ਆਪਣੇ ਜੀ ਦੇ ਨਾਲ ਨਾਲ ਲਾ ਕੇ, ਮਤਲਬ ਹਿਰਦੇ ਦੇ ਵਿਚ ਨਾਮ ਜਪੇ, ਇਹੀ ਸਾਰਿਆਂ ਨੂੰ ਵੱਡਾ ਭਲਾਈ ਦਾ ਕਾਰਜ ਦੱਸਿਆ ਗਿਆ ਗੁਰੂ ਸਾਹਿਬ ਵੱਲੋਂ। ਸੋ ਉਹ ਇਹ ਕਿਸ ਤਰ੍ਹਾਂ ਕਰਨਾ, ਇਹ ਸਾਨੂੰ ਸਾਧ ਸੰਗ ਕਰਨੀ ਪੈਣੀ ਹੈ। ਸਾਧ ਕੌਣ ਹੈ ਅੱਜ ਦੀ ਦੁਨੀਆਂ ਦੇ ਵਿਚ? ਸਾਰਿਆਂ ਨੂੰ ਉੱਤਮ ਸਾਧ, ਪ੍ਰਮਾਣ ਸਾਧ ਗੁਰੂ ਗ੍ਰੰਥ ਸਾਹਿਬ ਨੇ, ਜਿਨ੍ਹਾਂ ਦਾ ਵਿਸ਼ਾ ਵਸਤੂ ਸਿਰਫ ਟੋਪਿਕ ਜਾਂ ਫੋਕਸ ਜਾਂ ਫੋਕੀ ਸਿਰਫ ਨਾਮ ਅਤੇ ਸ਼ਬਦ ਹੈ। ਸਾਧ ਸੰਗਤ ਦੀ ਤੁਸੀਂ ਵਿਆਖਿਆ ਪੜ੍ਹ ਲਓ ਸੁਖਮਨੀ ਸਾਹਿਬ ਦੇ ਵਿਚ, ਉਹ ਸਾਧ ਸੰਗਤ ਸਾਧ ਦੀ ਵਿਆਖਿਆ ਵੀ ਇਹੀ ਆਉਂਦੀ ਹੈ ਕਿ ਜਿਹਦੀ ਸੰਗਤ ਦੇ ਵਿਚ ਤੁਸੀਂ ਨਾਮ ਤੇ ਸ਼ਬਦ ਦੇ ਨਾਲ ਜੁੜਦੇ ਹੋ ਉਸ ਨੂੰ ਸਾਧ ਕਹਿੰਦੇ ਨੇ। ਤੇ ਗੁਰੂ ਗ੍ਰੰਥ ਸਾਹਿਬ ਦੇ ਵਿਚ ਇਹ ਸਾਰੇ ਗੁਣ ਨੇ ਕਿ ਉਹ ਸਿਰਫ ਤੇ ਨਾਮ ਤੇ ਸ਼ਬਦ ਦੀ ਹੀ ਗੱਲ ਕਰਦੇ ਨੇ। ਸੋ ਅਸੀਂ ਬਾਣੀ ਦੇ ਨਾਲ ਜੁੜਨਾ, ਅਸੀਂ ਗੁਰਬਾਣੀ ਦੇ ਨਾਲ ਜੁੜਨਾ, ਤੇ ਅਸੀਂ ਨਾਮ ਤੇ ਸ਼ਬਦ ਦਾ ਹੀ ਅਧਿਐਨ ਕਰਨਾ, ਸ਼ਬਦ ਹੀ ਜਪਣਾ, ਸ਼ਬਦ ਹੀ ਬੋਲਣਾ ਆ। ਤੇ ਆਓ ਇੱਕ ਤੁਹਾਨੂੰ ਧਾਰਮਿਕ ਗੀਤ ਸੁਣਾਉਂਦੇ ਆ ਜੀ, ਪਾਲੀ ਦੇਤ ਵਾਲੀਆ ਦੀ ਆਵਾਜ਼ ਦੇ ਵਿਚ। ਬਹੁਤ ਸੋਹਣਾ ਗੀਤ ਗਾਇਆ ਸੀ ਜੀ, ਬਾਣੀ ਦੇ ਨਾਲ ਜੁੜਨ ਦੀ ਤਾਕੀਦ ਕੀਤੀ ਗਈ ਹੈ ਇਸ ਗੀਤ ਦੇ ਵਿਚ, ਬੰਦਿਆ ਤੂੰ ਮਾਣ ਨਾ ਕਰੀ 2002 ਵਿਚ ਐਲਬਮ ਆਈ ਸੀ। ਆਪ ਸਭ ਦਾ ਪ੍ਰੋਗਰਾਮ ਦੇ ਵਿਚ ਸਵਾਗਤ ਹੈ ਜੀ।
ਪਾਣੀ ਨਾਲ ਜਦੋਂ ਦਾ ਪਿਆਰ ਹੁੰਦਾ ਜਾ ਰਿਹਾ, ਜ਼ਿੰਦਗੀ ਚ ਉਦੋਂ ਦਾ ਨਿਖਾਰ ਹੁੰਦਾ ਜਾ ਰਿਹਾ, ਜ਼ਿੰਦਗੀ ਚ ਉਦੋਂ ਦਾ ਸੁਧਾਰ ਹੁੰਦਾ ਜਾ ਰਿਹਾ। ਲਾਸ਼ ਚੋਂ ਬਚਾ ਲਿਆ ਪ੍ਰਾਣੀ ਨੂੰ, ਅੰਤ ਵਿਸ਼ਵਾਸ ਚੋਂ ਬਚਾ ਲਿਆ ਪ੍ਰਾਣੀ ਨੂੰ, ਨੂਰੋ ਨੂਰ ਸਾਰਾਸਨ ਸਾਰ ਹੁੰਦਾ ਜਾ ਰਿਹਾ, ਜ਼ਿੰਦਗੀ ਚ ਉਦੋਂ ਦਾ ਨਿਖਾਰ ਹੁੰਦਾ ਜਾ ਰਿਹਾ, ਜ਼ਿੰਦਗੀ ਚ ਉਦੋਂ ਦਾ ਸੁਧਾਰ ਹੁੰਦਾ ਜਾ ਰਿਹਾ, ਦਿਲੋਂ ਤੇਰਾ ਸਤਿਕਾਰ ਹੁੰਦਾ ਜਾ ਰਿਹਾ, ਜ਼ਿੰਦਗੀ ਚ ਉਦੋਂ ਦਾ ਨਿਖਾਰ ਹੁੰਦਾ ਜਾ ਰਿਹਾ, ਜ਼ਿੰਦਗੀ ਚ ਉਦੋਂ ਦਾ ਸੁਧਾਰ ਹੁੰਦਾ ਜਾ ਰਿਹਾ, ਬਹਾਰ ਹੁੰਦਾ ਜਾ ਰਿਹਾ, ਜ਼ਿੰਦਗੀ ਚ ਉਦੋਂ ਦਾ ਸੁਧਾਰ ਹੁੰਦਾ ਜਾ ਰਿਹਾ, ਜ਼ਿੰਦਗੀ ਚ ਉਦੋਂ ਦਾ ਸੁਧਾਰ ਹੁੰਦਾ ਜਾ ਰਿਹਾ, ਕਦਮਾਂ ਤੋਂ ਆਪਾ ਵੀ ਨਿਸਾਰ ਹੁੰਦਾ ਜਾ ਰਿਹਾ, ਜ਼ਿੰਦਗੀ ਚ ਉਦੋਂ ਦਾ ਸੁਧਾਰ ਹੁੰਦਾ ਜਾ ਰਿਹਾ, ਜ਼ਿੰਦਗੀ ਚ ਉਦੋਂ ਦਾ ਸੁਧਾਰ ਹੁੰਦਾ ਜਾ ਰਿਹਾ, ਜ਼ਿੰਦਗੀ ਚ ਉਦੋਂ ਦਾ ਸੁਧਾਰ ਹੁੰਦਾ ਜਾ ਰਿਹਾ।
ਪਾਲੀ ਤੇਤਵਾਲੀਆ ਦੀ ਆਵਾਜ਼ ਦੇ ਵਿੱਚ ਖੂਬਸੂਰਤ ਗੀਤ ਸੁਣ ਰਹੇ ਸੀ। ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ। ਪ੍ਰੋਗਰਾਮ ਹੈ ਦਿਲ ਵਾਲੀ ਗੱਲ ਤੇ ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜ ਰਹੇ ਨੇ ਪ੍ਰੋਗਰਾਮ ਦੇ ਵਿੱਚ। ਸਾਰਿਆਂ ਦਾ ਸਵਾਗਤ ਹੈ ਜੀ ਆਇਆਂ ਨੂੰ। ਕਿਆ ਬਾਤ ਹੈ ਜੀ, ਅੱਜ ਕੋਹਰਾ ਪੈ ਰਿਹਾ ਜੀ ਆਸਟ੍ਰੇਲੀਆ ਦੇ ਵਿੱਚ, ਬਹੁਤ ਠੰਡ ਹੈ, ਅੱਤ ਕਰਾਈ ਪਈ ਹੈ ਸਵੇਰ ਦੀ, ਤੇ ਸਾਰੇ ਹੀ ਸੱਜਣ ਆਪਣੇ ਆਪਣੇ ਇਲਾਕੇ ਆਪਣੇ ਆਪਣੇ ਪਿੰਡਾਂ ਦਾ ਟੈਂਪਰੇਚਰ ਸਾਂਝਾ ਕਰ ਰਹੇ ਨੇ। ਕਿਤੇ 0 degree ਆ ਤੇ ਕਿਤੇ -1 ਕਿਤੇ -2। ਖੈਰ ਕੈਨੇਡਾ ਵਾਲਿਓ, ਤੁਸੀਂ ਗੁੱਸਾ ਨਾ ਕਰਿਓ, ਸਾਡੇ ਇਹਨੂੰ ਹੀ ਠੰਡ ਬਹੁਤ ਮੰਨਦੇ ਆ। ਸਾਡੇ ਲਈ ਤਾਂ ਬਹੁਤ ਹੈ, ਤੁਹਾਡੇ ਲਈ -24 degree ਬਹੁਤੀ ਜ਼ਿਆਦਾ ਖਾਸ ਨਹੀਂ ਹੁੰਦੀ, ਪਰ ਸਾਡੇ ਨਾ 3-4 degree ਹੋ ਜਾਵੇ ਤਾਂ ਬੜੀ ਠੰਡ ਹੁੰਦੀ ਆ। ਸੋ ਇਹ ਜਿਹੜੀ ਜਾਣਕਾਰੀ ਹੈ ਸਿਰਫ ਆਸਟ੍ਰੇਲੀਆ ਵਾਲਿਆਂ ਲਈ ਆ। ਸੋ ਆਸਟ੍ਰੇਲੀਆ ਦੇ ਵਿੱਚ ਬੜੀ ਠੰਡ ਪੈ ਰਹੀ ਹੈ ਜੀ, ਤੇ ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜ ਰਹੇ ਨੇ, ਤੇ ਨਾਲ ਦੀ ਨਾਲ ਆਪਾਂ ਸੁਨੇਹੇ ਪਹਿਲਾਂ ਲੈ ਲਈਏ ਤੇ ਫਿਰ ਮੌਸਮ ਤੇ ਝਾਤੀ ਵੀ ਮਾਰਨੀ ਆ। ਰਣਜੋਤ ਸਿੰਘ ਸਵੇਰੇ ਅਰਲੀ ਪ੍ਰੋਗਰਾਮ ਦੇ ਵਿਚ ਜੁੜੇ ਸਨ ਤੇ ਫਤਿਹ ਦੀ ਸਾਂਝ ਉਨ੍ਹਾਂ ਨੇ ਬੁਲਾਈ ਹੈ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ। ਬਹੁਤ ਬਹੁਤ ਧੰਨਵਾਦ ਰਣਜੋਤ ਜੀ ਤੇ ਉਹਨਾਂ ਨੇ ਫੋਟੋ ਭੇਜੀ ਆ ਜਿਹੜੀ ਕਿ ਮੈਂ ਲਾਈਵ ਬਲੌਗ ਤੇ ਸਾਂਝੀ ਕਰਤੀ ਆ ਐਂਡਰਾਇਡ ਐਪ ਦੇ ਵਿਚ ਤੁਸੀਂ ਦੇਖ ਸਕਦੇ ਹੋ ਜੀ ਐਡਲੇਡ ਦੀ ਸਵੇਰ ਚੜ੍ਹਦੀ ਹੋਈ ਤੇ ਕਹਿੰਦੇ ਗੋਟ ਕਲੀਅਰ ਸਕਾਈ ਇਨ ਐਡਲੇਡ ਸੋ ਦਿਨੇ ਅੱਜ ਸੋਹਣਾ ਦਿਨ ਲੰਘੂਗਾ ਪਰ ਐਡਲੇਡ ਦੇ ਸਬੰਧ ਵਿਚ ਦੱਸ ਦਈਏ ਕਿ ਅੱਜ ਇਸ ਸਾਲ ਮੀਂਹ ਘੱਟ ਪਏ ਨੇ ਤੇ ਰਿਕਾਰਡ ਜਿਹੜਾ ਆ ਉਹ ਟੁੱਟਿਆ ਜੁਲਾਈ ਦਾ ਸਾਰਿਆਂ ਨੂੰ ਡਰਾਈ ਮਹੀਨਾ ਰਿਹਾ ਤੇ ਇਸ ਦੇ ਨਾਲ ਕਿਸਾਨ ਬੜੇ ਪਰੇਸ਼ਾਨ ਨੇ ਹਰਮੀਤ ਚੰਨਾ ਭਾਜੀ ਵੀ ਜੁੜ ਗਏ ਨੇ ਤੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਕਿਹਾ ਕਿ ਯੂਅਰ ਜਰਨੀ ਵਿਲ ਬੀ ਮੱਚ ਲਾਈਟਰ ਐਂਡ ਈਜ਼ੀਅਰ ਇਫ ਯੂ ਡੂ ਨਾਟ ਕੈਰੀ ਯੂਅਰ ਪਾਸਟ ਵਿਦ ਯੂ ਹਾਂਜੀ ਇਹ ਵੀ ਠੀਕ ਹੈ ਤੇ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਕਹਿੰਦੇ ਨੇ ਕਿ ਸਾਰੇ ਠੀਕ ਠਾਕ ਹੋਣਗੇ ਗੁਰਬਾਣੀ ਵਿਚਾਰ ਪ੍ਰੋਗਰਾਮ ਬਹੁਤ ਵਧੀਆ ਸੀ ਤੇ ਕਹਿੰਦੇ ਨੇ ਕਿ ਮੈਂ ਅਰਲੀ ਮੈਸੇਜ ਭੇਜ ਦਿੰਦਾ ਹੁੰਦਾ ਕਿਉਂਕਿ ਕਈ ਵਾਰੀ ਫਾਰਮ ਤੇ ਨੈਟਵਰਕਿੰਗ ਪ੍ਰੋਬਲਮ ਆ ਜਾਂਦੀ ਆ ਤੇ ਇਨ੍ਹਾਂ ਨੇ ਇਕ ਗੀਤ ਸੁਣਨ ਦੀ ਫਰਮਾਇਸ਼ ਕੀਤੀ ਆ ਗੀਤ ਜੀ ਲਾਈਨ ਚ ਲੱਗ ਗਿਆ ਮਿਸ ਨੀਲਮ ਦਾ ਤੇ ਆਪਾਂ ਜ਼ਰੂਰ ਸੁਣਾਂਗੇ ਬੋਲੀਆਂ ਨੇ ਦਲਜੀਤ ਸਿੰਘ ਮਹਿਤਾ ਚੌਂਕ ਵੀ ਦੁਆਰਾ ਪ੍ਰੋਗਰਾਮ ਚ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਕਹਿੰਦੇ ਨੇ ਕਿ ਜ਼ਿੰਦਗੀ ਚ ਕਦੇ ਕਿਸੇ ਬੁਰੇ ਦਿਨ ਨਾਲ ਰੂਬਰੂ ਹੋ ਜਾਓ ਤਾਂ ਇੰਨਾ ਹੌਸਲਾ ਜ਼ਰੂਰ ਰੱਖਣਾ ਕਿ ਦਿਨ ਬੁਰਾ ਸੀ ਜ਼ਿੰਦਗੀ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਰਾਜ ਮਹਿੰਦਰ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਤੇ ਗੁਰਬਾਣੀ ਦੀ ਸਾਂਝ ਪਾਉਂਦੇ ਨੇ ਸ਼ਲੋਕ ਮਹੱਲਾ ਤੀਜਾ ਮਨਮੁਖ ਕਾਇਰ ਕੁਰੂਪ ਹੈ ਬਿਨ ਨਾਵੇਂ ਨੱਕ ਨਾਹੇ ਅੰਦਿਨ ਧੰਦੇ ਵਿਆਪਿਆ ਸੁਪਨੇ ਪੀ ਸੁਖ ਨਾਹੇ ਨਾਨਕ ਗੁਰਮੁਖੇ ਹੋਵੇ ਤਾਂ ਉਭਰੇ ਨਾਹੇ ਤਾਂ ਬਧੇ ਦੁੱਖ ਸਹਾਏ ਸੋ ਗੁਰਮੁਖ ਤੇ ਮਨਮੁਖ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 591 ਦੇ ਉੱਤੋਂ ਬਹੁਤ ਬਹੁਤ ਧੰਨਵਾਦ ਜੀ ਸਿਮਰਜੀਤ ਸਿੰਘ ਸਿੰਮੀ ਛਾਪਟਨ ਤੋਂ ਫਤਿਹ ਬੁਲਾ ਰਹੇ ਨੇ ਜੀ ਪ੍ਰੂਨਿੰਗ ਪੀਚਿਸ ਐਂਡ ਇੰਜੋਇੰਗ ਦਿਲ ਵਾਲੀ ਗੱਲ ਯਾਨੀ ਕਿ ਉਹ ਪੀਚ ਸਟੋਨ ਫਰੂਟ ਨੇ ਆੜੂਆਂ ਦੀ ਪ੍ਰੂਨਿੰਗ ਚੱਲ ਰਹੀ ਆ ਤੇ ਇਟ ਵਾਜ -4 ਅਰਲੀ ਇਨ ਦਾ ਮਾਰਨਿੰਗ ਇਨ ਛਾਪਟਨ ਫੀਲਿੰਗ ਕੋਲਡ ਕੋਲਡ ਤਾਂ ਹੋਣਾ ਹੀ ਆ ਜੀ -4 ਡਿਗਰੀ ਦਾ ਕੋਰਾ ਪਿਆ ਹੋਇਆ ਅੱਤ ਕਰਾਈ ਹੋਈ ਆ ਤੁਸੀਂ ਤੇ ਪਾਲਾ ਬੈਂਸ ਕੋਬਰਮ ਵਾਲੇ ਵੀ ਫੋਟੋ ਭੇਜ ਰਹੇ ਨੇ ਤੇ ਉਹ ਕਹਿੰਦੇ ਨੇ ਕਿ ਹੁਣ ਇਸ ਵੇਲੇ -3 ਡਿਗਰੀ ਆ ਮਾਰਨਿੰਗ ਚ ਪਰ ਫੀਲ ਲਾਈਕ -5 ਤੇ ਫੋਟੋ ਮੈਂ ਸ਼ੇਅਰ ਕਰਦਾ ਜੀ ਕੋਰਾ ਬਹੁਤ ਪਿਆ ਸੀ ਜੀ ਕਹਿੰਦੇ ਅੱਜ ਚਲੋ ਮੈਂ ਫੋਟੋ ਦਿਖਾਉਣਾ ਆਪਣੇ ਸੱਜਣਾ ਮਿੱਤਰਾਂ ਨੂੰ ਤੇ ਦੇਖਿਓ ਕਿ ਜਿਹੜੇ ਫਾਰਮਾਂ ਦੇ ਵਿਚ ਛਾਪਟਨ ਇਲਾਕੇ ਦੇ ਵਿਚ ਕਿਸ ਤਰ੍ਹਾਂ ਆਪਣੇ ਜਿਹੜੇ ਪੰਜਾਬੀ ਨੌਜਵਾਨ ਕੰਮ ਕਰਦੇ ਨੇ ਕੋਰਿਆਂ ਦੇ ਵਿਚ ਠੰਡਾਂ ਦੇ ਵਿਚ ਰਣਜੀਤ ਸਿੰਘ ਜੀ ਆਓ ਜੀ ਆ ਗਏ ਨੇ ਜੀ ਰਣਜੀਤ ਸਿੰਘ ਵਿਰਵੀ ਵਾਲੇ ਵੀ ਤੇ ਉਹ ਵੀ ਗੁੱਡ ਮਾਰਨਿੰਗ ਦੀ ਸਾਂਝ ਪਾ ਰਹੇ ਨੇ ਬਹੁਤ ਬਹੁਤ ਧੰਨਵਾਦ ਬਿੱਟੂ ਬੋਪਾ ਰਾਏ ਤੁਹਾਡੇ ਅੱਜ ਜੀ ਬਹੁਤ ਗਰਮੀ ਆ 2.9 ਡਿਗਰੀ ਵੈਸੇ ਤਾਂ ਠੰਡ ਹੈ ਪਰ ਛਾਪਟਨ ਦੇ ਹਿਸਾਬ ਦੇ ਨਾਲ ਤਾਂ ਗਰਮੀ ਲੱਗਦੀ ਮੈਨੂੰ 2.9 ਡਿਗਰੀ ਤਾਪਮਾਨ ਕਿਆ ਬਾਤ ਹੈ ਤੇ ਅੱਜ -1 ਤੱਕ ਪਹੁੰਚ ਜਾਣਾ ਤੁਹਾਡੇ ਠੰਡ ਥੋੜੀ ਲੇਟ ਪਹੁੰਚੀ ਲੱਗਦੀ ਮਲਡੂਰੇ ਵਾਲਿਓ ਤੇ ਅੱਜ ਦਿਨੇ 15 ਤੱਕ ਜਾਏਗਾ ਵਰਿੰਦਰ ਚੀਮਾ ਵੀ ਮਲਡੂਰੇ ਤੋਂ ਆ ਗਏ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਜੀ ਤੇ ਰੁਪਿੰਦਰ ਗਿੱਲ ਘਾਲਕਲਾਂ ਵਾਲੇ ਇਨ੍ਹਾਂ ਦਾ ਹੁਣ ਨਾ ਇਨ੍ਹਾਂ ਨੇ ਆਡੀਓ ਮੈਸੇਜ ਭੇਜਿਆ ਚਲੋ ਮੈਂ ਉਹੀ ਤੁਹਾਨੂੰ ਸੁਣਾਉਣਾ ਹੈ
ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਨ ਵੀਰ ਜੀ ਰੁਪਿੰਦਰ ਸਿੰਘ ਬੋਲ ਰਹੇ ਆ ਜੀ ਤੁਹਾਡਾ ਪ੍ਰੋਗਰਾਮ ਸੁਣ ਰਹੇ ਆ ਤੇ ਬਹੁਤ ਵਧੀਆ ਅੱਜ ਮੈਲਬਨ ਦੇ ਵਿਚ ਤੜਕੇ ਬਹੁਤ ਕੋਰਾ ਸੀ ਚਿੱਟੀ ਚਾਦਰ ਵਿਜੀ ਹੋਈ ਸੀ ਬਟ ਹੁਣ ਧੁੱਪ ਲੱਗੀ ਹੋਈ ਆ ਬਹੁਤ ਸੋਹਣਾ ਵੈਦਰ ਆ ਤੇ ਗਿਪਸਲੈਂਡ ਨੂੰ ਜਾ ਰਹੇ ਆ ਡਰਾਈਵ ਕਰਕੇ ਬੜਾ ਆਨੰਦ ਲੈ ਰਹੇ ਆ ਤੁਹਾਡਾ ਪ੍ਰੋਗਰਾਮ ਸੁਣਦੇ ਵੀ ਤੇ ਡਰਾਈਵਿੰਗ ਕਰਦੇ ਵੀ ਬੜਾ ਸੋਹਣਾ ਵਧੀਆ ਵੈਦਰ ਆ ਬੜੀ ਧੁੱਪ ਲੱਗੀ ਹੋਈ ਆ ਓਕੇ ਜੀ ਵੀਰ ਜੀ ਬਸ
ਜੀ ਬਹੁਤ ਬਹੁਤ ਧੰਨਵਾਦ ਜੀ ਕਲਕਲਾਂ ਵਾਲਿਓ ਕੀ ਹਾਲ ਚਾਲ ਹੈ ਤੇ ਇਧਰ ਈਮੇਲ ਦੇ ਜ਼ਰੀਏ ਹਰਜਿੰਦਰ ਸਿੰਘ ਕਰੜਾ ਸਾਡੇ ਨਾਲ ਜੁੜ ਚੁੱਕੇ ਨੇ ਇਹ ਵੀ ਫਤਿਹ ਬੁਲਾ ਰਹੇ ਨੇ ਕਹਿੰਦੇ ਨੇ ਕਿ ਡਰੀਮ ਬਿਗ ਵਰਕ ਹਾਰਡ ਐਂਡ ਸਟੇ ਹੰਬਲ ਬਿਲਕੁਲ ਸਹੀ ਆ ਜੀ ਸਤਵੀਰ ਮਨਿਹਾਸ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਛਾਪਟਨ ਦਾ ਵੈਦਰ -2 ਡਿਗਰੀ ਦੱਸ ਰਹੇ ਨੇ ਹਰਦੀਪ ਸਿੰਘ ਸੰਧੂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਅਵਰ ਬੈਕ ਯਾਰਡ ਟੁਡੇ ਬੱਲੇ 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 ਕੋਰੇ ਨਾਲ ਭਰਿਆ ਪਿਆ ਜੀ ਲਓ ਮੈਂ ਇਹ ਸਾਰੀਆਂ ਫੋਟੋਆਂ ਨਾ ਥੋੜੀ ਦੇਰ ਤੱਕ ਸ਼ੇਅਰ ਕਰਾਂਗਾ ਤੇ ਤੁਸੀਂ ਦੇਖ ਲੈਣਾ ਆਸਟ੍ਰੇਲੀਆ ਦੇ ਵਿਚ ਕੀ ਹੋ ਰਿਹਾ ਜਗਤਾਰ ਭਾਜੀ ਵੀ ਆ ਰਹੇ ਨੇ ਆਪਣੇ ਸੁਨੇਹੇ ਦੇ ਨਾਲ ਫੋਟੋ ਦੇ ਉੱਤੇ ਬਿਲਡਿੰਗਸ ਬਣ ਰਹੀਆਂ ਬੈਕਗਰਾਉਂਡ ਦੇ ਵਿਚ ਪਤਾ ਨਹੀਂ ਜ਼ਿੰਦਗੀ ਦਾ ਕਿਹੜਾ ਕਦਮ ਜ਼ਿੰਦਗੀ ਨੂੰ ਨਵੇਂ ਮੋੜ ਦੇ ਦੇਵੇ ਜੋ ਹਮੇਸ਼ਾ ਚੱਲਦੇ ਰਹਿਣਾ ਚਾਹੀਦਾ ਹੈ ਜੀ ਸ਼ੁਭ ਸਵੇਰ ਬਹੁਤ ਵਧੀਆ ਬਹੁਤ ਧੰਨਵਾਦ ਜੀ ਤੇ ਧਨੀ ਜੀ ਵੀ ਪ੍ਰੋਗਰਾਮ ਦੇ ਵਿਚ ਆ ਗਏ ਨੇ ਤੇ ਕੈਨਬਰਾ ਚ ਕਹਿੰਦੇ ਅੱਜ -8 ਡਿਗਰੀ ਨੀਅਰ ਪਾਰਲੀਮੈਂਟ ਹਾਊਸ ਦੇ ਵਿਚ ਤੇ ਤੁਸੀਂ ਕਿੱਦਾਂ ਜੀ 5 ਵਜੇ ਸਿਡਨੀ 0 ਡਿਗਰੀ, ਮੈਟਾਗੋਂਗ -2 ਡਿਗਰੀ। ਕੌਫ ਸਰਵਰ ਦੇ ਵਿਚ ਜੀ ਸਵੇਰੇ ਸੀਗਾ 6 ਡਿਗਰੀ। ਸੋ ਵਧੀਆ ਮੌਸਮ, ਅਜੇ ਧੁੱਪ ਖਿੜੀ ਹੋਈ ਹੈ। ਸੋ ਸਾਡੇ ਗਰਮੀ ਆ ਤੁਹਾਡੇ ਨਾਲੋਂ, ਤੇ ਬਿਊਟੀਫੁਲ ਸਨੀ ਮਾਰਨਿੰਗ ਦੱਸ ਰਹੇ ਨੇ ਸਿਡਨੀ ਤੋਂ। ਵਿਜੇ ਵਿਰਦੀ ਜੀ ਵੀ ਪ੍ਰੋਗਰਾਮ ਦੇ ਵਿਚ ਆ ਗਏ ਨੇ ਤੇ ਕਹਿੰਦੇ ਭਾਜੀ ਪ੍ਰੋਬਲਮ ਆ ਰਹੀ ਹੈ ਰੇਡੀਓ ਚ, 2 ਸੈਕਿੰਡ ਚੱਲ ਕੇ ਫਿਰ ਰੁਕ ਜਾਂਦਾ ਹੈ, ਤੁਸੀਂ ਥੋੜਾ ਜਿਹਾ ਦੁਬਾਰਾ ਟਰਾਈ ਕਰੋ। ਤੇ ਇਧਰੋਂ ਤਾਂ ਕਨੈਕਸ਼ਨ ਬਿਲਕੁਲ ਸਹੀ ਚੱਲ ਰਿਹਾ ਤੇ ਰਾਜਵਿੰਦਰ ਖਾਖੂ ਨੇ ਵੀ ਗੁੱਡ ਮਾਰਨਿੰਗ ਬੁਲਾਉਂਦੇ ਹੋਏ ਸਾਡੇ ਨਾਲ ਜੁੜੇ ਨੇ ਤੇ ਕੰਪਿਊਟਰ ਦੇ ਉੱਤੇ ਰੇਡੀਓ ਸੁਣ ਰਹੇ ਨੇ ਤੇ ਕਹਿੰਦੇ ਕੰਮ ਸ਼ੁਰੂ ਕੀਤਾ ਜੀ ਤੁਹਾਡੇ ਦਰਸ਼ਨ ਕਰਕੇ। ਠੀਕ ਹੈ, ਬਹੁਤ ਵਧੀਆ ਜੀ, ਸਾਡੇ ਦਰਸ਼ਨ ਤਾਂ ਬੜੇ ਸਸਤੇ ਨੇ, ਐਡੇ ਕੋਈ ਮਹਿੰਗੇ ਦਰਸ਼ਨ ਨਹੀਂ ਹੈਗੇ, ਦਰਸ਼ਨ ਤਾਂ ਮਹਾਂਪੁਰਖਾਂ ਦੇ ਹੁੰਦੇ ਆ ਜੀ, ਅਸੀਂ ਤਾਂ ਆਮ ਬੰਦੇ ਹੀ ਆ। ਖੈਰ ਸਾਰੇ ਸਰੋਤਿਆਂ ਦਾ ਪ੍ਰੋਗਰਾਮ ਸਵਾਗਤ ਹੈ ਤੇ ਮੌਸਮ ਤੇ ਆਪਾਂ ਪੰਛੀ ਝਾਤ ਮਾਰਦੇ ਹਾਂ ਆਸਟ੍ਰੇਲੀਆ ਦੇ ਆਲੇ ਦੁਆਲੇ। ਇਧਰ ਸਾਊਥ ਆਸਟ੍ਰੇਲੀਆ ਯਾਨੀ ਕਿ ਸਦਰਨ ਆਸਟ੍ਰੇਲੀਆ ਦੇ ਵਿਚ ਠੰਡ ਨੇ ਅੱਤ ਕਰਾਈ ਪਈ ਆ, ਮਿਡਲ ਦੇ ਵਿਚ ਵੀ, ਪਰ ਨਾਰਥ ਦੇ ਵਿਚ ਦਿਨ ਬੜੇ ਸੁਹਾਵਣੇ ਨੇ। ਕੇਨਸ ਦੇ ਵਿਚ 25 ਡਿਗਰੀ ਅੱਜ ਤੇ ਬ੍ਰਿਸਬਨ ਦੇ ਵਿਚ 9-20 ਡਿਗਰੀ, ਕੌਫ ਸਰਵਰ ਦੇ ਵਿਚ 7-18 ਡਿਗਰੀ ਦਿਨ ਸਾਫ਼, ਸਿਡਨੀ ਦੇ ਵਿਚ 6-16 ਡਿਗਰੀ ਤੇ -8 ਤਾਂ ਤੁਸੀਂ ਦੇਖ ਹੀ ਚੁੱਕੇ ਹੋ। ਕੈਨਬਰਾ ਤੇ ਕੋਰਾ ਪਿਆ ਹੋਇਆ, 13 ਡਿਗਰੀ ਤੱਕ ਵੱਧ ਤੋਂ ਵੱਧ ਪਹੁੰਚੇਗਾ। ਮੈਲਬਨ 1-13 ਡਿਗਰੀ ਔਰ ਐਡਲੇਡ 4-17, ਪਰਥ 10-16 ਡਿਗਰੀ ਦਿਨ ਸਾਫ਼ ਰਹੇਗਾ ਤੇ ਡਾਰਵਿਨ 31 ਡਿਗਰੀ, ਮੌਸਮ ਖੁਸ਼ਕ ਰਹੇਗਾ ਜੀ ਉੱਤੇ। ਪਰ ਜਿਹੜੀ ਠੰਡ ਹੈ ਨਾ, ਠੰਡ ਨੇ ਅੱਤ ਕਰਾਈ ਪਈ ਹੈ ਤੇ ਐਲਿਸ ਸਪ੍ਰਿੰਗ ਵੀ ਅੱਜ -1 ਡਿਗਰੀ ਹੋਇਆ, ਜਿਹੜਾ ਕਿ ਬਹੁਤ ਰੇਅਰ, ਬਹੁਤ ਘੱਟ ਹੁੰਦਾ ਇਸ ਤਰ੍ਹਾਂ। ਤੇ ਉਧਰ ਭਾਰਤ ਚਲੀਏ ਤੇ ਉਥੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 27 ਡਿਗਰੀ ਹੈ ਤੇ ਅੱਜ ਦਿਨੇ 34 ਡਿਗਰੀ ਤੱਕ ਜਾਏਗਾ, ਹਲਕੀ ਬੱਦਲਵਾਈ ਰਹਿਣ ਦੀ ਉਮੀਦ ਹੈ, ਸੰਭਾਵਨਾ ਹੈ। ਸੋ ਇਹ ਸੀ ਮੌਸਮ ਦੀ ਜਾਣਕਾਰੀ ਤੇ ਪ੍ਰੋਗਰਾਮ ਅਸੀਂ ਅੱਗੇ ਵਧਾਉਂਦੇ ਹਾਂ ਤੇ ਗੀਤ ਆਪਾਂ ਸੁਣਨਾ ਠੰਡ ਦੇ ਮੁਤਲਕ ਹੀ, ਤੁਹਾਨੂੰ ਇਕ ਗੀਤ ਸੁਣਾਉਂਦੇ ਹਾਂ। ਪਰ ਬਹੁਤ ਸਾਰੇ ਸੱਜਣ ਜਿਹੜੇ ਸਾਡੇ ਨਾਲ ਜੁੜ ਰਹੇ ਨੇ, ਉਨ੍ਹਾਂ ਨੇ ਫੋਟੋਆਂ ਵੀ ਭੇਜ ਰਹੇ ਨੇ, ਉਹ ਵੀ ਆਪਾਂ ਸਾਰੀਆਂ ਸਾਂਝੀਆਂ ਕਰ ਰਹੇ ਹਾਂ ਇਸ ਗੀਤ ਦੇ ਦੌਰਾਨ। ਸੋ ਤੁਸੀਂ ਆਪਣੇ ਐਂਡਰਾਇਡ ਐਪ ਜਾਂ ਲਾਈਵ ਬਲੌਗ harmanradio.com/liveblog ਤੇ ਸਾਰੀਆਂ ਫੋਟੋਆਂ ਇਨਫਰਮੇਸ਼ਨ ਦੇਖ ਸਕਦੇ ਹੋ, ਖਾਸ ਕਰਕੇ ਅੱਜ ਕੋਰੇ ਦੀਆਂ ਜੀ, ਕਿ ਕੋਰਾ ਕਿੱਥੇ ਕਿੱਥੇ ਕਿੱਦਾਂ ਕਿੱਦਾਂ ਪਿਆ ਹੋਇਆ। ਚਲੋ ਇਸੇ ਕੋਰੇ ਨੂੰ ਸੈਲੀਬ੍ਰੇਟ ਕਰਨ ਦੇ ਲਈ ਤੁਹਾਨੂੰ ਫਿਰ ਮੈਂ ਇੱਕ ਗੀਤ ਸੁਣਾਉਣਾ। 2008 ਦੇ ਵਿੱਚ ਫਿਲਮ ਆਈ ਸੀ ਜੀ ਹਸ਼ਰ, ਬੱਬੂ ਮਾਨ ਦਾ ਗੀਤ ਹੈ, ਅਲਕਾ ਯਾਗਨਿਕ ਇਸ ਗੀਤ ਦੀ ਸ਼ੁਰੂਆਤ ਕਰ ਰਹੀ ਹੈ। ਆਓ ਗੀਤ ਸੁਣਦੇ ਹਾਂ, ਠੰਡੀ ਠੰਡੀ ਹਵਾ ਠੰਡੇ ਠੰਡੇ ਮੌਸਮ ਦੇ ਲਈ ਸਵਾਗਤ ਹੈ ਜੀ।
ਕਤਲ ਸਰੀਰ ਤੇਰਾ ਹੋ, ਕਤਲ ਸਰੀਰ ਤੇਰੀ, ਕਾਤਲ ਅਦਾ ਮੇਰੀ ਨਿਗਾਹ ਦੇ ਵਿੱਚ ਅੱਜ ਤੋਂ ਖੁਦਾ। ਠੰਡੀ ਠੰਡੀ ਚੱਲੇ ਅੱਜ ਹੋ, ਜਿਹੜੀ ਰਾਤ ਮੈਂ ਥਾਂ ਹੋਈ ਨਾ ਜੁਦਾ। ठंडी चले अज दिल जाने
ਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ ਜੀ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਇਕ ਵਾਰੀ ਫੇਰ ਸਵਾਗਤ ਕਰਦੇ ਹਾਂ ਸਾਰੇ ਸਰੋਤਿਆਂ ਦਾ ਜਿਹੜੇ ਹੁਣੇ ਹੁਣੇ ਸਾਨੂੰ ਜੁਆਇਨ ਕੀਤਾ ਅੱਜ ਠੰਡੀ ਠੰਡੀ ਸਵੇਰ ਦੇ ਔਰ ਸਾਰੇ ਹੀ ਤਕਰੀਬਨ ਆਸਟ੍ਰੇਲੀਆ ਦੇ ਵਿਚ ਸਾਊਥ ਸਦਰਨ ਆਸਟ੍ਰੇਲੀਆ ਦੇ ਵਿਚ ਠੰਡ ਕਾਫੀ ਪੈ ਰਹੀ ਆ ਖੈਰੇ ਪੈਣੀ ਆ ਕਿਉਂਕਿ ਸਿਆਲ ਦਾ ਮੱਧ ਹੈ ਤੇ 10 ਜੁਲਾਈ ਤੱਕ ਤਕਰੀਬਨ 15 ਜੁਲਾਈ ਤੱਕ ਮੌਸਮ ਇਸੇ ਤਰ੍ਹਾਂ ਹੀ ਰਹੇਗਾ ਮੇਰੇ ਨਾਲ ਠੰਡੇ ਹੀ ਇਕ ਸ਼ਹਿਰ ਦੇ ਵਿਚੋਂ ਜਿੱਥੇ ਕਾਫੀ ਅੱਜ ਠੰਡ ਹੈ ਤੇ ਦਿਨ ਭਰ ਬਹੁਤ ਸੋਹਣਾ ਚੜਿਆ ਉਥੋਂ ਸ਼ਹਿਰ ਦਾ ਨਾਮ ਹੈ ਸਿਡਨੀ ਤੇ ਅਮਰੀਕ ਸਿੰਘ ਫਲੋਰਾ ਸਾਡੇ ਬੜੇ ਹੀ ਠੰਡੇ ਭਾਜੀ ਜੁਆਇਨ ਕਰ ਰਹੇ ਨੇ ਠੰਡੀ ਠੰਡੀ ਸਤਿ ਸ੍ਰੀ ਅਕਾਲ ਭਾਜੀ ਤੁਹਾਨੂੰ
ਜੀ ਅਮਦੀਪ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਤੇ ਆਸ ਕਰਦੇ ਹਾਂ ਕਿ ਉਹਨਾਂ ਦਾ ਦਿਨ ਬਹੁਤ ਵਧੀਆ ਚੜਿਆ ਹੋਵੇਗਾ ਅੱਜ ਸਿਡਨੀ ਵਿਚ ਮੌਸਮ ਬਹੁਤ ਵਧੀਆ ਅਮਦੀਪ ਕ੍ਰਿਸਟਲ ਕਲੀਅਰ ਦਿਨ ਹੈ ਸਵੇਰੇ 4 ਡਿਗਰੀ ਟੈਂਪਰੇਚਰ ਇੱਥੇ ਸੀਗਾ ਕੋਈ 7 ਵਜੇ ਲੇਕਿਨ ਹੁਣ ਟੈਂਪਰੇਚਰ ਥੋੜਾ ਜਿਆਦਾ ਹੋ ਗਿਆ 14-15 ਡਿਗਰੀ ਟੈਂਪਰੇਚਰ ਇਸ ਵੇਲੇ ਬਾਹਰ ਤੇ ਅਸਮਾਨ ਵਿਚ ਕੋਈ ਵੀ ਬੱਦਲ ਦਿਖਾਈ ਨਹੀਂ ਦੇ ਰਿਹਾ ਤੇ ਅਸਮਾਨ ਬਿਲਕੁਲ ਸਾਫ਼ ਨੀਲਾ ਅਤੇ ਕਲੀਅਰ ਦਿਖਾਈ ਦੇ ਰਿਹਾ ਹੈ ਮਨਦੀਪ
ਜੀ। ਬਿਲਕੁਲ, ਔਰ ਕਾਫੀ ਇਲਾਕਿਆਂ ਦੇ ਵਿਚ ਬਹੁਤ ਠੰਡ ਵੀ ਪੈ ਰਹੀ ਹੈ ਤੇ ਖੈਰ ਠੰਡ ਪੈਣੀ ਸੁਭਾਵਿਕ ਹੈ ਕਿਉਂਕਿ ਅਮਰੀਕ ਜੀ ਇਹਦੇ ਨਾਲ ਕਈ ਫਸਲਾਂ ਨੂੰ ਬੜਾ ਫਾਇਦਾ ਹੁੰਦਾ ਜਿਸ ਤਰ੍ਹਾਂ ਕੋਬਰਮ ਤੋਂ ਜਾਂ ਸ਼ੈਪਟਨ ਇਲਾਕੇ ਦੇ ਵਿਚੋਂ ਤਸਵੀਰਾਂ ਆ ਰਹੀਆਂ ਨੇ ਕੋਰਿਆਂ ਦੀਆਂ ਵਿਕਟੋਰੀਆ ਦੇ ਵਿਚੋਂ ਬਹੁਤ ਸਾਰੀਆਂ ਫਸਲਾਂ ਜਿਹੜੀਆਂ ਨੇ ਕੋਰੇ ਦੇ ਉੱਤੇ ਠੰਡ ਦੇ ਉੱਤੇ ਆਧਾਰਿਤ ਹੁੰਦੀਆਂ ਨੇ ਖਾਸ ਕਰਕੇ ਆੜੂਆਂ ਦੀਆਂ ਫਸਲਾਂ ਬਦਾਮ ਤੇ ਜਿਹੜੇ ਨੈਕਟਰੇਨ ਕੁਛ ਬੇਰੀਆਂ ਵੀ ਤੇ ਬਦਾਮ ਵਗੈਰਾ ਸਾਰੇ ਇੱਥੇ ਆਧਾਰਿਤ ਹੁੰਦੇ ਨੇ ਕਿਉਂਕਿ ਇਹਨਾਂ ਨੂੰ ਜਿਹੜੀਆਂ ਇਹ ਫਸਲਾਂ ਹੁੰਦੀਆਂ ਇਹਨਾਂ ਨੂੰ ਨਾ ਕੁਛ ਚੇਲਾਵਰ ਚਾਹੀਦੇ ਹੁੰਦੇ ਆ ਅਮਰੀਕ ਜੀ ਤੇ ਚਿਲ ਦਾ ਮਤਲਬ ਇਹ ਹੁੰਦਾ ਕਿ ਜਿਹੜੇ ਸਾਇੰਟਿਫਿਕ ਤਰੀਕੇ ਨਾਲ ਜਿਹੜਾ ਮੰਨਿਆ ਜਾਂਦਾ ਕਿ 6 ਡਿਗਰੀ ਤੋਂ ਤਾਪਮਾਨ ਜਦੋਂ ਘੱਟ ਜਾਵੇ ਉਹਨੂੰ ਚਿਲ ਆਵਰ ਕਹਿੰਦੇ ਆ ਉਹ ਚਿਲ ਚੱਲ ਜਾਂਦਾ ਮਤਲਬ ਸੁੰਨ ਹੋ ਜਾਂਦਾ ਬੂਟਾ ਤੇ ਉਹ ਸੁੰਨ ਉਹਨੂੰ ਹੋਣਾ ਚਾਹੀਦਾ ਆ ਕਿਉਂਕਿ ਉਹਨੂੰ ਕੁਛ ਘੰਟੇ ਇੰਨੇ ਚਾਹੀਦੇ ਹੁੰਦੇ ਕਈਆਂ ਨੂੰ 300 ਘੰਟਾ ਚਾਹੀਦਾ ਹੁੰਦਾ ਕਈਆਂ ਨੂੰ 200 ਕਈਆਂ ਨੂੰ 600 ਘੰਟਾ ਵੀ ਚਾਹੀਦਾ ਹੁੰਦਾ ਆ ਬੂਟਿਆਂ ਨੂੰ ਤਾਂ ਕਿ ਉਹ ਅਗਲੇ ਸਾਲ ਵਧੀਆ ਫਸਲ ਦੇ ਸਕਣ ਸੋ ਇਹ ਕੁਦਰਤ ਨੇ ਜਿਹੜੇ ਕਾਨੂੰਨ ਜਿਹੜੇ ਬਣਾਏ ਹੋਏ ਨੇ ਉਸ ਹਿਸਾਬ ਨਾਲ ਜਿਹੜੀ ਸ੍ਰਿਸ਼ਟੀ ਰਚੀ ਹੋਈ ਆ ਸੋ ਉਸ ਦੇ ਰਜ਼ਾ ਦੇ ਵਿਚ ਹੀ ਰਹਿਣਾ ਚਾਹੀਦਾ ਤੇ ਆਪਾਂ ਰਹਿ ਵੀ ਰਹੇ ਆ ਕੋਸ਼ਿਸ਼ ਵੀ ਕਰ ਰਹੇ ਆ ਸੋ ਅਮਰੀਕ ਜੀ ਅੱਜ ਪ੍ਰੋਗਰਾਮ ਦੇ ਵਿਚ ਕਈ ਅਹਿਮ ਮਸਲੇ ਅਸੀਂ ਡਿਸਕਸ ਕਰਨੇ ਆ ਜਿਨ੍ਹਾਂ ਦੇ ਵਿਚੋਂ ਕੁਛ ਸੈਂਸਸ ਦੀਆਂ ਗੱਲਾਂ ਕਰਨੀਆਂ ਆ ਕੁਛ ਇੰਡੀਆ ਦੀਆਂ GST ਦੀਆਂ ਗੱਲਾਂ ਕਰਨੀਆਂ ਤੇ ਨਾਲ ਦੀ ਨਾਲ ਹੁਣ ਕ੍ਰਿਕਟ ਦਾ ਵੀ ਵਖੇੜਾ ਪੈ ਰਿਹਾ ਉਹਦੀ ਵੀ ਆਪਾਂ ਗੱਲ ਕਰਾਂਗੇ ਕ੍ਰਿਕਟ ਆਸਟ੍ਰੇਲੀਆ ਦੇ ਵਿਚ ਤੇ ਪਹਿਲਾਂ ਤਾਂ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਸ਼ੁਭ ਕਾਮਨਾਵਾਂ ਹੈਪੀ ਨਿਊ ਜੀ
ਅਮਨਦੀਪ ਤੁਹਾਨੂੰ ਵੀ ਬਹੁਤ ਬਹੁਤ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈ
ਕਿਸ ਤਰ੍ਹਾਂ ਚੜਿਆ ਕਿਸ ਤਰ੍ਹਾਂ ਚੜਿਆ ਜੀ
ਬਹੁਤ ਬਹੁਤ ਵਧੀਆ ਬਹੁਤ ਵਧੀਆ ਚੜਿਆ ਬਹੁਤ ਵਧੀਆ ਚੜਿਆ ਅਮਨਦੀਪ ਨਵਾਂ ਸਾਲ ਫਾਈਨੈਂਸ਼ੀਅਲ ਈਅਰ ਜਿਹੜਾ ਹੈ ਉਹ ਬਹੁਤ ਵਧੀਆ ਚੜਿਆ ਤੇ ਦੇਖਦੇ ਹਾਂ ਕਿ ਕਿੰਨੇ ਪੈਸੇ ਵਾਪਸ ਮਿਲਦੇ ਤੁਹਾਡੇ ਅਕਾਊਂਟ ਤੋਂ ਤੇ ਉਧਰ ਭਾਰਤ ਵਿਚ ਵੀ ਇਹਦੀ ਅਮਨਦੀਪ ਕਾਫੀ ਚਰਚਾ ਹੈ ਨਵੇਂ ਸਾਲ ਦੀ ਕਿਉਂਕਿ ਅੱਜ ਤੋਂ ਭਾਰਤ ਦੇ ਵਿਚ GST ਲਾਗੂ ਹੋ ਚੁੱਕੀ ਹੈ ਕਈ ਚੀਜ਼ਾਂ ਮਹਿੰਗੀਆਂ ਹੋਣਗੀਆਂ ਕਈ ਚੀਜ਼ਾਂ ਸਸਤੀਆਂ ਵੀ ਹੋ ਸਕਦੀਆਂ GST ਲੱਗਣ ਦੇ ਨਾਲ ਅਮਨਦੀਪ GST ਲਾਉਣ ਦਾ ਪਰਪਸ ਕੀ ਹੈ ਇਹਦੇ ਬਾਰੇ ਵੀ ਅਸੀਂ ਵਿਸਥਾਰ ਦੇ ਨਾਲ ਗੱਲ ਕਰਾਂਗੇ ਕਿ GST ਦੇ ਨਾਲ ਕੀ ਹੁੰਦਾ ਇਹ ਮੇਰੇ ਖਿਆਲ ਦੇ ਵਿਚ ਜਿਹੜੇ ਇੱਕ ਲੋਕਤੰਤਰ ਦਾ ਬਹੁਤ ਵੱਡਾ ਸਤੰਭ ਜਿਹੜਾ ਹੁੰਦਾ ਪਿੱਲਰ ਜਿਹੜਾ ਹੁੰਦਾ ਉਹ ਟੈਕਸ ਸਿਸਟਮ ਵੀ ਹੁੰਦਾ ਹੈ ਅੱਜ ਕੱਲ ਇਹ ਵੀ ਕਿਹਾ ਜਾ ਰਿਹਾ ਹੈ ਅਤੇ ਭਾਰਤ ਦੇ ਵਿਚ ਟੈਕਸ ਰਿਫੋਰਮ ਕਾਫੀ ਕੀਤੇ ਗਏ ਹਨ ਪਿਛਲੇ ਸਾਲਾਂ ਦੇ ਵਿਚ ਨਰਿੰਦਰ ਮੋਦੀ ਦੀ ਸਰਕਾਰ ਜਾਂ ਇਹ ਸ਼ੁਰੂਆਤ ਤਾਂ ਖੈਰ ਸਰਦਾਰ ਮਨਮੋਹਨ ਸਿੰਘ ਨੇ ਕਰ ਦਿੱਤੀ ਸੀ ਟੈਕਸ ਰਿਫੋਰਮ ਦੀ ਤੇ ਉਹਦੇ ਟਰੈਕ ਤੇ ਚੱਲਦੇ ਹੋਏ ਅੱਜਕੱਲ ਨਰਿੰਦਰ ਮੋਦੀ ਉਹਦਾ ਫਾਇਦਾ ਉਠਾ ਰਹੇ ਹਨ ਤੇ ਲਾਭ ਲੈ ਰਹੇ ਹਨ ਹੋ ਸਕਦਾ ਇਲੈਕਸ਼ਨ ਦੇ ਵਿਚ ਵੀ ਉਹਨਾਂ ਨੂੰ ਲਾਭ ਮਿਲੇ ਤੇ ਟੈਕਸ ਰਿਫੋਰਮ ਅਮਨਦੀਪ ਡੈਮੋਕ੍ਰੇਟਿਕ ਕੰਟਰੀਆਂ ਵਿਚ ਅਗਰ ਤੁਸੀਂ ਅੱਗੇ ਵਧਣਾ ਹੈ ਤੇ ਦੁਨੀਆਂ ਦੇ ਨਾਲ ਚੱਲਣਾ ਹੈ ਦੁਨੀਆਂ ਦੀ 6ਵੀਂ ਇਕਾਨਮੀ ਦਾ ਭਾਰਤ ਇਸ ਵੇਲੇ ਹੈ ਅਗਰ ਉਸਨੇ 2-3 ਸਟੈਪ ਥੱਲੇ ਆ ਕੇ ਦੁਨੀਆਂ ਦੀ 3ਵੀਂ ਜਾਂ 4ਵੀਂ ਇਕਾਨਮੀ ਬਣਨਾ ਤਾਂ ਇਹ ਟੈਕਸ ਰਿਫੋਰਮ ਬਹੁਤ ਹੀ ਜ਼ਰੂਰੀ ਸਨ ਜਿਹੜੇ ਕਿ ਇਸ ਵੇਲੇ ਸਰਕਾਰ ਕਰ ਰਹੀ ਹੈ ਇਸ ਬਾਰੇ ਡਿਟੇਲ ਦੇ ਵਿਚ ਗੱਲ ਕਰਾਂਗੇ ਕਿ ਮੰਤਵ ਕੀ ਆ
ਹਾਂਜੀ ਬਿਲਕੁਲ ਆਪਾਂ ਕਰਨੀ ਬਣਦੀ ਆਸਟ੍ਰੇਲੀਆ ਨੇ ਵੀ ਇਹਦੀ ਕੀਤੀ ਹੈ ਮਤਲਬ GST ਲਾਗੂ ਕੀਤਾ ਬੜੇ ਸਟ੍ਰੈਟਜਿਕ ਤਰੀਕੇ ਨਾਲ ਕੀਤਾ ਖੈਰ ਅਮਰੀਕ ਜੀ ਇੰਡੀਆ ਦਾ ਜਿਹੜਾ ਨਵਾਂ ਸਾਲ ਫਾਈਨੈਂਸ਼ੀਅਲ ਈਅਰ ਨਵਾਂ ਚੜਿਆ ਨਾ ਉਹ ਤਾਂ ਫਿਰ ਮੋਦੀ ਸਾਹਿਬ ਨੇ ਪਟਾਕੇ ਚਲਾਏ GST ਵਾਲੇ ਉਹ ਤੋਹਫਾ ਮਿਲਿਆ ਤੇ ਆਸਟ੍ਰੇਲੀਆ ਦੇ ਵਿਚ ਜਿਹੜਾ ਨਵਾਂ ਸਾਲ ਚੜਿਆ ਫਾਈਨੈਂਸ਼ੀਅਲ ਈਅਰ ਤੇ ਉਹਦੇ ਅੱਜ ਪਹਿਲੀ ਤਰੀਕ ਹੈ ਤੇ ਹੁਣ ਇਕ ਹੋਰ ਵੀ ਗੱਲ ਹੈ ਮੈਂ ਤੁਹਾਨੂੰ ਸਵਾਲ ਪੁੱਛਣਾ ਕਿ ਸਾਰੇ ਸਰੋਤਿਆਂ ਨੂੰ ਆਪਾਂ ਪੁੱਛਣਾ ਭੀ ਮਤਲਬ ਸੰਘਣਾ ਨੀ ਮੈਸੇਜ ਪਾ ਦੇਣਾ ਆ ਭੀ ਉਨ੍ਹਾਂ ਨੇ ਜਿਹੜੇ 2017 ਦੇ 6 ਮਹੀਨੇ ਕਿਸ ਤਰ੍ਹਾਂ ਗਵਾ ਦਿੱਤੇ ਇਹ ਦੱਸੋ ਵੀ ਕਿਹਨੇ ਕਿਹਨੇ ਗਵਾਏ ਆ 6 ਮਹੀਨੇ ਅੱਧਾ ਸਾਲ ਤਾਂ ਗਵਾ ਦਿੱਤਾ ਨਾ ਉਹਨਾਂ ਨੇ ਹਨਾ ਤੇ ਉਹ ਇਹ ਜਿਹੜਾ 30 ਜੂਨ ਹੈ ਉਹ ਸਾਲ ਦਾ ਅੱਧ ਵੀ ਮੰਨਿਆ ਜਾਂਦਾ ਸੋ ਹਜੇ ਤੱਕ ਇਹ ਤੁਸੀਂ ਪੜਚੋਲ ਕਰਕੇ ਦੱਸੋ ਸਾਡੇ ਸਰੋਤੇ ਮੈਸੇਜ ਪਾਓ ਕਿ ਉਨ੍ਹਾਂ ਨੇ ਪਿਛਲੇ 6 ਮਹੀਨਿਆਂ ਚ ਕੁਛ ਕੀਤਾ ਜਾਂ ਨਹੀਂ ਕੀਤਾ ਕੁਛ ਸਾਰਥਕ ਕੀਤਾ ਪੋਜ਼ਿਟਿਵ ਕੀਤਾ ਜਿਹਦੇ ਨਾਲ ਉਨ੍ਹਾਂ ਦੀ ਜ਼ਿੰਦਗੀ ਦਾ ਲੈਵਲ ਜਾਂ ਮਾਨਸਿਕ ਜਾਂ ਸੋਚ ਦਾ ਲੈਵਲ ਵਧੀਆ ਹੋਇਆ ਹੋਵੇ ਸੋ ਦੱਸੋ ਹਾਂ ਜਾਂ ਨਾ ਤੇ ਜੇ ਨਾ ਹੈ ਤਾਂ ਇਹਦਾ ਮਤਲਬ ਤਾਂ ਵੀ ਤੁਸੀਂ ਓਨੈਸਟ ਹੈ ਤੁਸੀਂ ਸੋਚ ਤਾਂ ਰਹੇ ਹੋ ਨਾ ਹੋ ਸਕਦਾ ਜਿਹੜੇ ਅਗਲੇ 6 ਮਹੀਨੇ ਰਹਿੰਦੇ ਆ 2017 ਦੇ ਉਹਦੇ ਵਿਚ ਤੁਸੀਂ ਕੋਈ ਆਪਾਂ ਕੋਈ ਵਧੀਆ ਉਹਦੇ ਚ ਮੈਂ ਵੀ ਆ ਜਾਂਦਾ ਆਪਾਂ ਕੋਈ ਵਧੀਆ ਕੰਮ ਕਰ ਸਕੀਏ ਤੇ ਇਹ ਵੀ ਇਕ ਫਿਗਰ ਹੈ ਜੀ 30 ਜੂਨ ਦਾ ਖੈਰ 1 ਜੁਲਾਈ ਸ਼ੁਰੂ ਹੋ ਚੁੱਕੀ ਆ ਇਸ 2017 ਦਾ ਜਿਹੜਾ ਮੱਧ ਹੈ ਉੱਥੇ ਆਪਾਂ ਪਹੁੰਚ ਚੁੱਕੇ ਹਾਂ ਸੋ ਪ੍ਰੋਗਰਾਮ ਸਾਡਾ ਚੱਲ ਰਿਹਾ, ਬਹੁਤ ਸਾਰੇ ਸੱਜਣ ਮਿੱਤਰ ਵੀ ਪ੍ਰੋਗਰਾਮ ਦੇ ਵਿਚ ਜੁਆਇਨ ਕਰ ਰਹੇ ਨੇ, ਉਨ੍ਹਾਂ ਦੀ ਵੀ ਆਪਾਂ ਹਾਜ਼ਰੀਆਂ ਲਾਉਣੀਆਂ, ਉਨ੍ਹਾਂ ਨੂੰ ਵੀ ਆਪਾਂ ਪ੍ਰੋਗਰਾਮ ਦੇ ਵਿਚ ਸ਼ਾਮਲ ਕਰਨਾ। ਸੋ ਅਮਰੀਕ ਜੀ, ਪਹਿਲਾਂ ਨਾ ਆਪਾਂ ਕਰਦੇ ਆ ਅੰਤਰਰਾਸ਼ਟਰੀ ਖਬਰਾਂ ਦੇ ਉੱਤੇ ਥੋੜੀ ਜਿਹੀ ਝਾਤੀ ਮਾਰਨੀ ਆ, ਤੇ ਉਹ ਖਬਰਾਂ ਤੁਹਾਨੂੰ ਪਤਾ ਹੈ ਕਿ ਅੱਜ ਜਿਹੜੀ ਮੇਨ ਖਬਰ ਆਸਟ੍ਰੇਲੀਆ ਦੀ ਜਿਹੜੀ ਬਣੀ ਹੋਈ ਆ ਉਹ ਹੈਗੀ ਕ੍ਰਿਕਟ ਦੇ ਬਖੇੜੇ ਨੂੰ ਲੈ ਕੇ। ਨਵਾਂ ਸਾਲ ਆਸਟ੍ਰੇਲੀਅਨ ਕ੍ਰਿਕਟਰਸ ਵਾਸਤੇ ਵਧੀਆ ਨਹੀਂ ਚੜਿਆ, ਤੇ ਨਵਾਂ ਸਾਲ ਚੜਦੇ ਹੀ ਸਾਰੀ ਤਕਰੀਬਨ 250 ਪਲੇਅਰ ਆਸਟ੍ਰੇਲੀਆ ਦਾ ਅਨਇੰਪਲੋਇਡ ਹੋ ਗਿਆ, ਤੇ ਯਾਨੀ ਕਿ ਜੋਬਲੈਸ ਹੋ ਗਿਆ, ਕਿਉਂਕਿ ਜਿਹੜੀਆਂ ਪਿਛਲੇ ਕਈ ਮਹੀਨਿਆਂ ਤੋਂ ਗੱਲਾਂ ਬਾਤਾਂ ਚੱਲ ਰਹੀਆਂ ਸੀ, ਨੈਗੋਸ਼ੀਏਸ਼ਨ ਚੱਲ ਰਹੀਆਂ ਸੀ ਬੋਰਡ ਦੇ ਨਾਲ, ਉਹ ਸਿਰੇ ਨਹੀਂ ਚੜ ਸਕੀਆਂ ਤੇ ਕੰਟਰੈਕਟ ਜਿਹੜੇ ਆ ਰਿਨਿਊ ਨਹੀਂ ਹੋ ਸਕੇ। ਸੋ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਕਿ ਆਸਟ੍ਰੇਲੀਆ ਦੀ ਜਿਹੜੀ ਕ੍ਰਿਕਟ ਟੀਮ ਹੈ ਉਹ ਬੇਰੋਜ਼ਗਾਰ ਹੋ ਗਈ ਹੈ?
ਜੀ ਆਉਂਦੇ ਪਏ, ਜਿਸ ਵੇਲੇ ਕੋਈ ਵੀ ਕੰਟਰੈਕਟ ਸਾਈਨ ਕੀਤਾ ਜਾਂਦਾ ਦੋਨਾਂ ਵਿਚ ਸਮਝੌਤਾ ਹੁੰਦਾ, ਕੰਟਰੈਕਟ ਦੈਟ ਇਜ਼ ਐਗਰੀਮੈਂਟ ਬਿਟਵੀਨ ਟੂ ਪਾਰਟੀਜ਼। ਕੋਈ ਵੀ ਪਾਰਟੀ ਅਗਰ ਕੰਟਰੈਕਟ ਨੂੰ ਨਹੀਂ ਮੰਨਦੀ ਤੇ ਉਹ ਕੰਟਰੈਕਟ ਨੂੰ ਉਹਦੇ ਲਈ ਉਹਨੂੰ ਹਰਜਾਨੇ ਵੀ ਦੇਣੇ ਪੈਂਦੇ ਆ। ਜਿਹੜੇ ਕੰਟਰੈਕਟ ਆਸਟ੍ਰੇਲੀਅਨ ਕ੍ਰਿਕਟ ਟੀਮ ਦੇ ਪਲੇਅਰ ਆ ਜਿਹੜੇ ਉਹਨਾਂ ਦੇ ਵਿਚਕਾਰ ਅਤੇ ਆਸਟ੍ਰੇਲੀਅਨ ਕ੍ਰਿਕਟ ਬੋਰਡ ਦੇ ਵਿਚਕਾਰ ਜਿੰਨੇ ਵੀ ਕੰਟਰੈਕਟ ਹੋਏ ਆ, ਅਗਰ ਉਹਨਾਂ ਨੂੰ ਆਸਟ੍ਰੇਲੀਅਨ ਕ੍ਰਿਕਟ ਬੋਰਡ ਆਨਸਰ ਨਹੀਂ ਕਰਦਾ ਤਾਂ ਉਹਨਾਂ ਨੂੰ ਉਹਦੇ ਹਰਜਾਨਾ ਵੀ ਦੇਣਾ ਪਏਗਾ। ਪਲੇਅਰ ਬੇਰੁਜ਼ਗਾਰ ਤਾਂ ਹੋਏ ਆ ਲੇਕਿਨ ਉਹਨਾਂ ਦੀ ਕੰਪਨਸੇਸ਼ਨ ਜ਼ਰੂਰ ਮਿਲ ਜਾਏਗੀ, ਅਤੇ ਜਿਸ ਵੇਲੇ ਨਵੇਂ ਕੰਟਰੈਕਟ ਨਿਊ ਹੋਣਗੇ ਜਾਂ ਬਣਨਗੇ ਉਹਦੇ ਵਿਚ ਸਰਕਾਰ ਦਾ ਜਿਹੜੇ ਆਸਟ੍ਰੇਲੀਅਨ ਕ੍ਰਿਕਟ ਬੋਰਡ ਦਾ ਪਰੜਾ ਭਾਰੀ ਹੋਏਗਾ, ਕਿਉਂਕਿ ਉਸ ਵੇਲੇ ਫਿਰ ਉਹ ਨੈਗੋਸ਼ੀਏਸ਼ਨ ਕਰ ਸਕਦੇ ਆ ਕਿ ਨਵੇਂ ਕੰਟਰੈਕਟ ਦੇ ਵਿਚ ਕਿੰਨੀਆਂ ਤਨਖਾਹਾਂ, ਕਿੰਨਾ ਪੈਸਾ ਦੇਣਾ ਉਹਨੇ ਨਿਊ ਕਰਨ ਵੇਲੇ। ਕਈ ਵਾਰੀ ਇਹ ਮੰਨਦੀ ਵੀ ਜਾਣ ਬੁੱਝ ਕੇ ਵੀ ਇਹਨਾਂ ਨੂੰ ਡਿਸੋਲਵ ਕੀਤਾ ਜਾਂਦਾ ਕਿ ਨਵੇਂ ਪਲੇਅਰਾਂ ਨੂੰ ਲਿਆ ਜਾਵੇ ਜਾਂ ਜਿਹੜੇ ਪੁਰਾਣੇ ਪਲੇਅਰ ਉਹਨਾਂ ਦੀ ਤਨਖਾਹ ਘਟਾਈ ਜਾਵੇ ਜਾਂ ਵਧਾਈ ਜਾਵੇ। ਕਈ ਵਾਰੀ ਇਹ ਨੈਗੋਸ਼ੀਏਸ਼ਨ ਜਿਹੜੀਆਂ ਹੁੰਦੀਆਂ ਨਾ ਇਹ ਬੈਕਬੋਨ ਪਿੱਛੇ ਇਹਦੀ ਪਰਨੇ ਪਿੱਛੇ ਸਿਨਰੀ ਹੋਰ ਹੁੰਦੀ ਆ, ਲੇਕਿਨ ਇਹ ਕੰਟਰੈਕਟ ਐਸੇ ਨੇ ਸਾਰੇ ਡਿਸੋਲਵ ਹੋ ਗਏ ਨਾ, ਨਵੇਂ ਸਿਓ ਕੰਟਰੈਕਟ ਬਣਨਗੇ ਅਤੇ ਉਹਨਾਂ ਕੰਟਰੈਕਟ ਵਿਚ ਕਈ ਪਲੇਅਰਾਂ ਨੂੰ ਫਾਇਦਾ ਹੋਏਗਾ, ਕਈਆਂ ਨੂੰ ਨੁਕਸਾਨ ਹੋਏਗਾ। ਕਈ ਵਾਰੀ ਕਿਸੇ ਖਿਡਾਰੀ ਨੂੰ ਕੱਢਣਾ ਬੜਾ ਮੁਸ਼ਕਿਲ ਹੁੰਦਾ ਜਿਸ ਵੇਲੇ ਕੰਟਰੈਕਟ ਡਿਸੋਲਵ ਹੋ ਜਾਂਦੇ ਆ, ਫਿਰ ਜਿਸ ਵੇਲੇ ਨਵੇਂ ਕੰਟਰੈਕਟ ਬਣਦੇ ਆ ਤਾਂ ਉਹਨਾਂ ਖਿਡਾਰੀਆਂ ਨੂੰ ਫਿਰ ਉਹਦੇ ਵਿਚ ਨਹੀਂ ਲਿਆ ਜਾਂਦਾ। ਆਪਦੀ ਮੇਰੇ ਖਿਆਲ ਵਿਚ ਇਹਦੇ ਪਿੱਛੇ ਕਹਾਣੀ ਇਹ ਚੱਲ ਰਹੀ ਹੈ।
ਕਿਆ ਬਾਤ ਹੈ! ਸੋ ਇਹਨੂੰ ਕਹਿੰਦੇ ਆ ਐਨਾਲਿਸਿਸ। ਸੋ ਮੈਨੂੰ ਲੱਗਦਾ ਕਿ ਕਈ ਵਾਰੀ ਨਾ ਵੈਸੇ ਹੀ ਥੰਮ ਬਣ ਕੇ ਵਿਚ ਬੈਠੇ ਹੁੰਦੇ ਆ ਪਲੇਅਰ, ਉਹਨਾਂ ਦੀ ਪਰਫਾਰਮੈਂਸ ਵਧੀਆ ਨਹੀਂ ਹੁੰਦੀ। ਸੋ ਚਲੋ ਦੇਖਦੇ ਆ ਕਿ ਆਉਣ ਵਾਲੇ ਸਮੇਂ ਦੇ ਵਿਚ ਕੀ ਹੁੰਦਾ, ਪਰ ਫਿਲਹਾਲ ਆਸਟ੍ਰੇਲੀਆ ਦੀ ਸਿਚੁਏਸ਼ਨ ਇਹ ਆ ਕਿ 230 ਪਲੇਅਰ ਜਿਹੜੇ ਨੇ ਉਹ ਜੋਬਲੈਸ ਨੇ, ਤੇ ਉਧਰ ਕ੍ਰਿਕਟ ਦਾ ਸ਼ਾਇਦ ਵਰਲਡ ਕੱਪ ਚੱਲ ਰਿਹਾ ਫੀਮੇਲ ਵਿਮਨ ਵਰਜ਼ਨ, ਪਰ ਉਹਨਾਂ ਦੇ ਜਿਹੜੇ ਪਲੇਅਰ ਨੇ ਉਹ ਕੰਟਰੈਕਟ ਉਹਨਾਂ ਦੇ ਆਰਜੀ ਤੌਰ ਤੇ ਜਿਹੜੇ ਨੇ ਰਿਨਿਊ ਕੀਤੇ ਜਾ ਰਹੇ ਨੇ। ਤੇ ਚਲੋ ਆਪਾਂ ਨਾਲ ਦੀ ਨਾਲ ਸੁਨੇਹੇ ਵੀ ਥੋੜੇ ਜਿਹੇ ਲੈਣੇ ਆ। ਸਾਡੇ ਨਾਲ ਪ੍ਰੀਤ ਰੇਹਲ ਬੁਲਗੁਲਗੇ ਤੋਂ ਜੁਆਇਨ ਕੀਤਾ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਸਾਰਿਆਂ ਨੂੰ, ਹਰਮਨ ਰੇਡੀਓ ਦੇ ਫੈਮਿਲੀ ਫਰੈਂਡਸ ਨੂੰ, ਤੇ ਬਹੁਤ ਬਹੁਤ ਧੰਨਵਾਦ ਜੀ ਪ੍ਰੀਤ ਰੇਹਲ ਜੀ, ਤੁਸੀਂ ਪ੍ਰੋਗਰਾਮ ਦੇ ਵਿਚ ਜੁੜੇ ਹੋ। ਤੇ ਉਹਨਾਂ ਨੇ ਇਕ ਕੈਪਸ਼ਨ ਭੇਜਿਆ, ਫੋਟੋ ਭੇਜੀ ਆ, ਦਿਨ ਚੜਿਆ ਹਰ ਦਿਨ ਵਰਗਾ ਪਰ ਅੱਜ ਇਹ ਦਿਨ ਕੁਛ ਖਾਸ ਹੋਵੇ, ਆਪਣੇ ਲਈ ਤਾਂ ਮੰਗਦੇ ਹਾਂ ਰੋਜ਼, ਅੱਜ ਸਰਬੱਤ ਦੇ ਭਲੇ ਦੀ ਅਰਦਾਸ ਹੋਵੇ, ਦਾਤਾ ਜੀ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਜੀ। ਸੋ ਅਰਦਾਸ ਦੇ ਨਾਲ ਉਨ੍ਹਾਂ ਨੇ ਪ੍ਰੋਗਰਾਮ ਦੇ ਵਿਚ ਸ਼ਮੂਲੀਅਤ ਕੀਤੀ ਆ, ਬਹੁਤ ਬਹੁਤ ਧੰਨਵਾਦ ਜੀ। ਤੇ ਰਾਜਵਿੰਦਰ ਸਿੰਘ ਜੁੜ ਗਏ ਨੇ ਸਾਡੇ ਨਾਲ ਐਲਬਰੀ ਤੋਂ, ਤੇ ਉਹ ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ, ਸਾਡੇ -2 ਸੀ ਅੱਜ ਪਰ ਹੁਣ ਪੂਰੀ ਧੁੱਪ ਹੈ ਜੀ, ਅੰਤ ਹੈ ਅੰਤ, ਜਾਣੀ ਕਿ ਬਹੁਤ ਵਧੀਆ ਧੁੱਪ ਖਿੜੀ ਹੋਈ ਆ। ਬਹੁਤ ਬਹੁਤ ਧੰਨਵਾਦ ਜੀ, ਸਵਾਗਤ ਹੈ ਜੀ ਤੁਹਾਡਾ ਰਾਜਵਿੰਦਰ ਜੀ ਐਲਬਰੀ ਵਾਲੇ, ਉਹ ਸਾਰੇ ਹੀ ਐਲਬਰੀ ਵਾਲਿਆਂ ਦਾ। ਤੇ ਸਾਡੇ ਨਾਲ GSK ਅਕਾਊਂਟੈਂਟਸ ਵਾਲੇ ਗੁਰਸ਼ਰਨ ਕੰਦੋਲਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਅਮਨਦੀਪ ਜੀ, ਸਾਰੇ ਹਰਮਨ ਰੇਡੀ ਦੇ ਹੈਪੀ ਨਿਊ ਈਅਰ ਟੂ ਆਲ ਟੈਕਸ ਪੇਅਰਸ ਇਨ ਆਸਟ੍ਰੇਲੀਆ, ਤੇ ਟੈਕਸ ਪੇਅਰਸ ਨੂੰ ਹੈਪੀ ਨਿਊ ਈਅਰ ਬੁਲਾ ਰਹੇ ਨੇ। ਤੇ ਹਰਮਨ ਰੇਡੀਓ ਦੇ ਹਾਂਜੀ ਬਲੌਗ ਦੇ ਉੱਤੇ ਬੌਬੀ ਸਿੱਧੂ ਦੀ ਫੋਟੋ ਪਾਤੀ, ਉਹਨਾਂ ਨੇ ਭੇਜੀ ਆ 50-50, 20-20 ਦੇ ਨੋਟਾਂ ਦੀ ਫੋਟੋ ਖਿੱਚ ਕੇ ਭੇਜੀ ਆ, ਕਹਿੰਦੇ ਹੈਪੀ ਨਿਊ ਈਅਰ ਟੈਕਸ ਨਿਊ ਹੈਪੀ ਨਿਊ ਈਅਰ, ਪੈਸਿਆਂ ਵਾਲਾ ਜਾਣੀ ਕਿ ਪੈਸਿਆਂ ਵਾਲਾ ਪਟਾਕੇ ਚਲਾ ਰਹੇ ਨੇ। ਸੋ ਇੱਦਾਂ ਹੈ ਕਿ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਨੇ ਕੰਮ ਕਰਦੇ ਨੇ, ਜੌਬਾਂ ਕਰਦੇ ਨੇ, ਉਨ੍ਹਾਂ ਨੂੰ ਹੁਣ ਆਸ ਉਮੀਦ ਹੋ ਜਾਣੀ ਆ ਕਿ ਉਨ੍ਹਾਂ ਨੂੰ ਕੁਛ ਨਾ ਕੁਛ ਟੈਕਸ ਰੀਫੰਡ ਹੋਣਾ, ਪਰ ਹਜੇ ਵੇਟ ਕਰੋ ਜੀ, ਹਜੇ ਮੇਰਾ ਖਿਆਲ 21 ਦਿਨ ਰਹਿੰਦੇ ਨੇ ਤੁਹਾਨੂੰ ਜਦੋਂ ਤੱਕ ਗਰੁੱਪ ਸਰਟੀਫਿਕੇਟ ਮਿਲੂਗਾ, ਤੇ ਉਦੋਂ ਤੁਸੀਂ ਆਪਣੀ ਟੈਕਸ ਰਿਟਰਨ ਭਰ ਸਕਦੇ ਹੋ, ਤੇ ਫੇਰ ਤੁਹਾਡਾ ਟੈਕਸ ਜਿਹੜਾ ਵਾਪਸ ਆ ਸਕਦਾ ਹੈ। ਕਈ ਵਾਰੀ ਲੈਣੇ ਤੇ ਦੇਣੇ ਵੀ ਪੈ ਜਾਂਦੇ, ਅਗਰ ਜ਼ਿਆਦਾ ਕੰਮ ਕੀਤਾ ਹੋਇਆ ਤਾਂ ਦੇਣੇ ਵੀ ਪੈ ਸਕਦੇ ਨੇ। ਹਾਂਜੀ,
ਪੈਸੇ
ਸੂਤ ਤਾਂ ਏਦਾਂ ਆਂਦਾ ਆ, ਸਕੀਮ ਤਾਂ ਇਹੀ ਚੱਲਦੀ ਆ, ਜੇ ਤਾਂ ਤੁਸੀਂ ਲੈਣੇ ਆ ਫੇਰ ਤਾਂ ਛੇਤੀ ਤੋਂ ਛੇਤੀ ਕਰੋ ਹਨਾ, ਟੈਕਸ ਭਰੋ। ਜੇ ਦੇਣੇ ਆ ਤਾਂ ਫੇਰ ਤੁਸੀਂ ਨਵੰਬਰ ਤੱਕ ਵੀ ਭਰ ਸਕਦੇ ਆ। ਇੱਕ ਹੋਰ ਵੀ ਜੇ ਜਿਆਦਾ ਦੇਣੇ ਆ ਤੇ ਅਕਾਊਂਟੈਂਟ ਦੇ ਥਰੂ ਫੇਰ ਤੁਸੀਂ ਮਾਰਚ ਤੱਕ ਵੀ ਭਰ ਸਕਦੇ ਹੋ, ਸੋ ਤੁਸੀਂ ਕਾਫੀ ਹਾਂਜੀ ਜੇ ਅਕਾਊਂਟੈਂਟ ਰਾਹੀਂ ਦੇਣੇ ਆ। ਖੈਰ ਰਵਿੰਦਰ ਸਿੰਘ ਸਿੰਨੀ ਤੋਂ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਰਵਿੰਦਰ ਜੀ, ਕੀ ਹਾਲ ਚਾਲ ਹੈ? ਤੇ ਸਿਮਰਨਜੀਤ ਸਿੰਘ ਸਿੰਮੀ ਸਤਿ ਸ੍ਰੀ ਅਕਾਲ ਬੁਲਾਏ ਨੇ, ਬੁਲਾ ਰਹੇ ਨੇ। ਉਹਨਾਂ ਨੇ ਮੈਸੇਜ ਆਪਣਾ ਭੇਜਤਾ, ਕਹਿੰਦੇ ਮੈਂ 2 ਮਹੀਨੇ ਗਵਾਏ ਆ ਜੀ, ਜਨਵਰੀ ਤੇ ਫਰਵਰੀ, ਤੇ 4 ਮਹੀਨੇ ਬਹੁਤ ਕੁਝ ਸਿੱਖਿਆ ਭਾਜੀ। ਚਲੋ ਬਹੁਤ ਵਧੀਆ ਜੀ, ਸੋ 6 ਮਹੀਨਿਆਂ ਦੇ ਵਿੱਚੋਂ 4 ਮਹੀਨੇ ਤੁਸੀਂ ਲਾਹਾ ਲਿਆ, ਪਰ ਬਹੁਤ ਸਾਰੇ ਸਾਡੇ ਸੱਜਣ ਨੇ, ਅਸੀਂ ਵੀ ਉਹਨਾਂ ਚ ਆ ਜਾਂਦੇ ਹਾਂ ਕਿ ਅਸੀਂ ਹੋ ਸਕਦਾ 6 ਦੇ 6 ਮਹੀਨੇ ਹੀ ਗੁਆਤੇ ਹੋਣ, ਕੋਈ ਕੰਮ ਨਾ ਕੀਤਾ ਹੋਵੇ, ਜੋਬ ਤਾਂ ਕੀਤੀ ਹੋਵੇ ਪਰ ਆਪਣੀ ਜਿਹੜੀ ਪਰਸਨਲ ਡਿਵੈਲਪਮੈਂਟ ਉਹ ਨਾ ਕੀਤੀ ਹੋਵੇ। ਤੇ ਸੁਖਜੀਤ ਸਿੰਘ ਸ਼ੈਪਟਨ ਵਾਲੇ ਵੀ ਫਤਿਹ ਬੁਲਾ ਰਹੇ ਨੇ ਜੀ, ਫਤਿਹ ਜੀ ਕੀ ਹਾਲ ਚਾਲ ਹੈ? ਰਾਜਵਿੰਦਰ ਖਾਕੂ ਨੀ ਕਹਿ ਰਹੇ ਨੇ ਕਿ ਅੱਜ ਦਾ ਦਿਨ ਹੋਰ ਵੀ ਅਹਿਮ ਹੈ ਵਿਕਟੋਰੀਆ ਦੇ ਵਿਚ, ਵੈਸੇ ਨਿਊ ਸਾਊਥ ਵੇਲਜ਼ ਦੇ ਵਿਚ ਵੀ ਅਹਿਮ ਹੈ ਜੀ। ਵਿਕਟੋਰੀਆ ਦੇ ਵਿਚ ਨੋ ਸਟੈਂਪ ਡਿਊਟੀ ਫਾਰ ਫਸਟ ਹੋਮ ਬਾਇਰ 6 ਲੱਖ ਤੱਕ ਦਾ ਘਰ ਲੈਣ ਦੇ ਲਈ, ਤੇ ਉਧਰ ਨਿਊ ਸਾਊਥ ਵੇਲਜ਼ ਦੇ ਵਿਚ 6.5 ਲੱਖ। ਸੋ ਇਹ ਵੀ ਮਤਲਬ ਜਾਣਕਾਰੀ ਹੈ, ਤੇ ਡਿਸਕਾਊਂਟ ਹੈ ਜੀ, ਜੇ 7.5 ਲੱਖ ਤੱਕ ਦਾ ਘਰ ਹੈ ਨਾ 6 ਤੋਂ ਤਾਂ ਡਿਸਕਾਊਂਟ ਹੈ। ਸੋ ਪਾਲਾ ਕੋਬਰਮ ਕਹਿ ਰਹੇ ਨੇ ਕੋਈ ਗੱਲ ਨੀ ਭਾਜੀ, ਖੇਡਣ ਚਲੇ ਜਾਣਗੇ ਇੰਡੀਆ ਨੂੰ। ਹਾਂਜੀ ਇਹ ਤਾਂ ਹੈ, ਤੇ ਬਾਕੀ ਨਾ ਇਹ ਠੰਡ ਦਾ ਇਲਾਜ ਦੇਖੋ ਇੱਕ ਬਹੁਤ ਵਧੀਆ, ਅੱਜ ਪਤਾ ਨੀ ਕੀ ਗੱਲ ਹੈ ਗਰਮੀਆਂ ਨੂੰ ਤਾਂ ਸਾਰੇ ਭੇਜ ਦਿੰਦੇ ਆ, ਇੰਨੀ ਠੰਡ ਹੋਈ ਆ ਆਸਟ੍ਰੇਲੀਆ ਚੋਂ ਕਿਸੇ ਨੇ ਚਾਹ ਦਾ ਕੱਪ ਨੀ ਪੁੱਛਿਆ ਸਾਨੂੰ, ਅੱਗੇ ਨਹੀਂ ਤਾਂ 3-3 6-6 ਕੱਪ ਵੀ ਆ, ਨਾਨਕ ਬੇਕਰੀ ਵਾਲੇ ਤਾਂ ਕਈ ਵਾਰੀ 6-6 ਸਮੋਸੇ ਭੇਜ ਦਿੰਦੇ ਆ, ਸਾਨੂੰ ਔਖਾ ਹੋ ਜਾਂਦਾ ਸੀ ਹੁੰਦੇ 2 ਜਣੇ ਆ, ਬਾਕੀ ਫਿਰ ਸਾਨੂੰ ਪਤਾ ਨੀ ਮਤਲਬ। ਹੁਣ ਅੱਜ ਦੇਖ ਲੋ ਇੰਨੀ ਠੰਡ ਹੈ, ਮਾਈਨਸ ਟੈਂਪਰੇਚਰ ਗਿਆ, ਕਿਸੇ ਨੇ ਚਾਹ ਦਾ ਕੱਪ ਨੀ ਪੁੱਛਿਆ ਸਾਨੂੰ, ਅਸੀਂ 2 ਜਣੇ ਪ੍ਰੋਗਰਾਮ ਕਰ ਰਹੇ ਹਾਂ।
ਅੱਜ ਉਹਨਾਂ ਨੂੰ ਪਤਾ ਲੱਗ ਗਿਆ ਅੱਜ ਨੀ ਪੀ ਲੈਣੀ ਹੈ ਚਾਹ, ਘਾਟਾ ਪੈਸਾ ਦਾ ਤਾਂ ਨੀ ਅੱਜ
ਚਾਹ। ਉਹ ਹੁਣ ਅੱਜ ਉਹ ਗੀਤ ਮੇਰਾ ਖਿਆਲ ਸਾਰੇ ਇਹੀ ਗੀਤ ਦੀ ਉਡੀਕ ਕਰਦੇ ਹੋਣੇ ਆ, ਕਾਹਨੂੰ ਸਾਨੂੰ ਚਾਹ ਪੁੱਛਦਾ ਤੇਰੇ ਦਰਸ਼ਨ ਹੀ ਦੁੱਧ ਵਾਰੇਗੇ। ਸਵੇਰੇ ਸਵੇਰੇ ਦਰਸ਼ਨ ਕਰਕੇ ਸਾਡੇ ਕਈ ਖੁਸ਼ ਹੋਈ ਜਾ ਰਹੇ ਸੀ।
ਹਾਂਜੀ ਬਿਲਕੁਲ ਬਿਲਕੁਲ ਸਹੀ ਫੜਿਆ,
ਬਿਲਕੁਲ ਸਹੀ ਫੜਿਆ ਨਾ। ਤੇ ਲਓ ਜੀ ਆਪਾਂ ਆਸਟ੍ਰੇਲੀਆ ਦੀਆਂ ਤੇ ਹੋਰ ਬਹੁਤ ਸਾਰੀਆਂ ਗੱਲਾਂ ਕਰਨੀਆਂ, ਤੇ ਏਦਾਂ ਹੈ ਵੀ ਹੁਣ ਚਾਹ ਦਾ ਕੱਪ ਤਾਂ ਇਉਂ ਲੱਗਦਾ ਜਿੱਦਾਂ ਕੋਈ ਫਰਿਸ਼ਤਾ ਆ ਗਿਆ ਹੁੰਦਾ ਹਨਾ, ਜੇ ਕੋਈ ਚਾਹ ਦਾ ਕੱਪ ਫੜਾ ਜਾਵੇ ਏਦਾਂ ਦੀ ਠੰਡ ਚ, ਤੁਸੀਂ ਆਪ ਦੇਖੋ ਮਤਲਬ ਹੁਣ ਕਈ ਵਾਰੀ ਕੰਮ ਕਰਦੇ ਹੁੰਦੇ ਆ, ਇੰਡੀਆ ਵੀ ਕੋਰੇ ਪੈਂਦੇ ਆ, ਧੁੰਦਾਂ ਪੈਂਦੀਆਂ, ਤੇ ਕੰਮ ਕਰਦੇ ਹੁੰਦੇ ਤੇ ਜੇ ਕੋਈ ਨਾ ਚਾਹ ਦਾ ਕੱਪ ਫੜਾ ਜਾਵੇ ਗਰਮ ਗਰਮ, ਤਾਂ ਉਹ ਏਦਾਂ ਲੱਗਦਾ ਜਿੱਦਾਂ ਫਰਿਸ਼ਤਾ ਕੋਈ ਉਤਰ ਆਇਆ ਹੋਵੇ। ਤੇ ਲਓ ਜੀ ਅਮਰੀਕ ਜੀ 1967 ਦੇ ਵਿਚ ਵੀ ਇੱਦਾਂ ਫਰਿਸ਼ਤਾ ਇੱਕ ਉਤਰਿਆ ਸੀ, ਰਫੀ ਸਾਹਿਬ ਦੀ ਆਵਾਜ਼ ਦੇ ਵਿਚ ਸੁਣਦੇ ਆ, ਨਾਲੇ ਹਿੰਦੀ ਗੀਤ, ਤੇ ਨਾਲੇ ਤੁਸੀਂ ਆਪਣਾ ਆਪਣਾ ਹੀ ਧਾਰ ਲਓ, ਹੁਣ ਸਾਨੂੰ ਸਰੋਤਿਆਂ ਨੇ ਤਾਂ ਕਿਸੇ ਨੇ ਚਾਹ ਦਾ ਕੱਪ ਦੇਣਾ ਨੀ। ਲੋਕ ਗੀਤ ਸੁਣਦੇ ਆ ਜੀ,
ਫਰਿਸ਼ਤਾ ਪਿਆਰ ਕਾ ਸਬਕ ਸਿਖਲਾਨੇ ਦਿਲ ਮੇ ਹੈ ਤਸਵੀਰ ਯਾਰ ਕੀ ਲਾਇਆ ਹੂੰ ਵੋ ਦਿਖਲਾਨੇ ਆਸਮਾਨ ਸੇ ਆਇਆ ਫਰਿਸ਼ਤਾ ਪਿਆਰ ਕਾ ਸਬਕ ਸਿਖਲਾਨੇ ਦਿਲ ਮੇ ਹੈ ਤਸਵੀਰ ਯਾਰ ਕੀ ਲਾਇਆ ਹੂੰ ਵੋ ਦਿਖਲਾਨੇ ਕਹੋ ਪਿਆਰ ਹੈ ਤੁਮਸੇ ਉਹ ਜਾਨਾ ਕਹੋ ਪਿਆਰ ਹੈ ਤੁਮਸੇ ਲਾ 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 ਲਾ
नाज प्यार का हमसे तुम कर लो अज कर लो इकरार प्यार का हमसे तुम सीखो जरा सीखो अंदाज प्यार का हमसे तुम कर लो अज कर लो इकरार प्यार का हमसे तुम आसमान से आया फरिश्ता प्यार का सबक सिखलाने दिल में है तस्वीर यार की लाया हूँ वो दिखलाने कहो प्यार है तुमसे
चाचा
को जाना कहो प्यार है तुमसे
चाचा
नजराना मैं अपने प्यार को लाया हूँ दिल पर तेरी खातिर मैं चांद छोड़ कर आया हूँ तेने नजराना मैं अपने प्यार को लाया हूँ आसमान से आया फरिश्ता खिलाने दिल में है तस्वीर यार की लाया हूँ वो दिखलाने कहो प्यार है तुमसे
बिसले
ओ जाना कहो प्यार है तुमसे
तुम बिसले
तेरा तेरे साथ साथ ही आऊंगा आशिक हूँ मैं तेरा बाहों से बांध ले जाऊंगा साया हूँ मैं तेरा तेरे साथ साथ ही आऊंगा आशिक हूँ मैं तेरा बाहों से बांध ले जाऊंगा आसमान से आया फरिश्ता प्यार का सबक सिखलाने दिल में है तस्वीर यार की लाया हूँ वो दिखलाने कहो प्यार है तुमसे ओ जाना कहो प्यार है तुमसे कहो प्यार है तुमसे ओ जाना कहो प्यार है तुमसे कहो प्यार है तुमसे जाना कहो प्यार है तुमसे कहो प्यार है तुमसे ओ जाना कहो प्यार है तुमसे
हां जी भाजी सुनिया फिर गीत
जी ये अपने बहुत बढ़िया गीत दिया है
ਉਦਾ ਤਾਂ ਮੇਰਾ ਵੀ ਬਹੁਤ ਦਿਲ ਕਰਦਾ ਰਹਿੰਦਾ ਇਹ ਗੀਤ ਗਾਣ ਨੂੰ ਮੇਰੇ ਨਾਲ ਆ ਜਿਹੜੀ ਬੀਬੀ ਨੀ ਕਹਿੰਦੀ ਹਾਂ ਹਾਂ ਕਿਹਾ ਨਾ ਬਹੁਤ ਵਾਰੀ ਇੱਦਾਂ ਨੀ
ਮੇਰੇ
ਇਹ ਹੈ ਨੀ ਇਹ ਨੀ ਲੱਭਦੀ ਨਹੀਂ ਤਾਂ ਗੀਤ ਗਾਣ ਨੂੰ ਤਾਂ ਮੇਰਾ ਵੀ ਬੜਾ ਦਿਲ ਕਰਦਾ ਵੈਸੇ ਤਾਂ ਤੁਸੀਂ ਵੀ ਬਾਥਰੂਮ ਚ ਗਾ ਲੈਂਦੇ ਬਹੁਤ ਵਧੀਆ ਗੀਤ ਤੁਹਾਨੂੰ ਕਈ ਵਾਰੀ ਇੱਦਾਂ ਵੈਸੇ
ਬਹੁਤ ਵਧੀਆ ਬਹੁਤ ਵਧੀਆ
ਸੀ ਡੀ ਲਾ ਕੇ ਤਾਂ ਮੈਂ ਵੀ ਗਾ ਲੈਂਦਾ ਮੈਨੂੰ ਏਦਾਂ ਲੱਗਦਾ ਵੀ ਮੇਰੀ ਤਾਂ ਰਫੀ ਸਾਹਿਬ ਦੇ ਆਵਾਜ਼ ਦੇ ਵਿਚ ਕੋਈ ਫਰਕ ਨੀ ਹੈਗਾ ਇੱਦਾਂ ਹੀ ਤੁਹਾਨੂੰ ਲੱਗਦਾ ਰਹਿੰਦਾ ਤੇ
ਉਸ ਤੋਂ ਜਿਆਦਾ ਵਧੀਆ ਲੱਗਦਾ ਸਮਾਂ ਉਸ ਤੋਂ ਰਫੀ ਤੋਂ ਵੀ ਵਧੀਆ ਲੱਗਦੀ ਹੈ ਲੇਕਿਨ ਜੇ ਬਿਜਲੀ ਚੱਲ ਜਾਵੇ ਫੇਰ ਪਤਾ ਲੱਗਦਾ ਫੇਰ ਜਿਹੜੇ ਆਲੇ ਦੁਆਲੇ ਹੁੰਦੇ ਆ ਨਾ ਪੰਛੀ ਉਹ ਉੱਡ ਜਾਂਦੇ ਆ
ਇੱਧਰ ਰਾਜਵਿੰਦਰ ਕੱਕ ਕਹਿ ਰਹੇ ਨੇ ਭਾਜੀ ਆਹ ਸਿੰਗਿੰਗ ਨਾ ਕਰੋ ਹਰਮਨ ਚੀਮੇ ਵਾਲੀ ਫੀਲਿੰਗ ਆਉਂਦੀ ਆ ਉਹ ਦੇਖੋ ਜੀ ਮੈਂ
ਕਾਹਦੀ ਫੀਲਿੰਗਾਂ ਦੀ
ਇੱਕ ਹਰਮਨ ਚੀਮਾ ਬਹੁਤ ਆਲਾ ਦਰਜੇ ਦਾ ਸਿੰਗਰ ਹੈ
ਅੱਛਾ ਅੱਛਾ
ਤੁਸੀਂ ਮੇਰੇ ਖਿਆਲ ਵਾਕਫ ਨਹੀਂ ਹੈਗੇ ਏਡੇ ਮਹਾਨ ਸਿੰਗਰ ਦੇ
ਨਹੀਂ ਮੈਂ ਨਾ ਤਾਂ ਸੁਣਿਆ ਕਿ ਹਰਮਨ ਹੈ ਇੱਕ ਗਾਇਕ ਕੋਈ
ਹਾਂਜੀ ਉਹ ਨਹੀਂ ਉਹ ਹਰਜੀਤ ਹਰਮਨ ਹੈ ਤੇ ਇਹ ਹਰਮਨ ਚੀਮਾ ਹੈ
ਅੱਛਾ
ਹਾਂਜੀ ਤੇ ਹਰਮਨ ਤੇ ਚੀਮੇ ਦੇ ਦੋਨਾਂ ਦੇ ਗੋਣੇ ਦੇ ਵਿਚ ਕੱਲੇ ਚ ਹੀ ਹੈ ਖੈਰ ਨਿੱਕਾ ਢਿੱਲੋਂ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮੈਸੀ ਫਰਗੂਸਨ ਦੀ ਫੋਟੋ ਖਿੱਚ ਕੇ ਭੇਜ ਰਹੇ ਨੇ ਫਾਰਮ ਦੇ ਵਿਚੋਂ ਤੇ ਨਾਲ ਚਾਹ ਦੀ ਥਰਮੋਸ ਕੱਪ ਹੁਣ ਤਾਂ ਚਾਹ ਬਹੁਤ ਆ ਗਈ ਆ ਸਤਨਾਮ ਦਿਓਲ ਮਲਡੂਰੇ ਵਾਲਿਆਂ ਨੇ ਵੀ ਗੁੱਡ ਮਾਰਨਿੰਗ ਬੁਲਾਉਂਦੇ ਹੋਏ ਚਾਹ ਦਾ ਕੱਪ ਨਾਲ ਮੇਥੇ ਆਲੀ ਰੋਟੀਆਂ ਕਿਆ ਬਾਤ ਹੈ। ਜੋਗਾ ਲਵਾਣਾ ਉਹਨਾਂ ਨੇ ਤਾਂ ਕਮਾਲੇ ਕਰਤੀ, ਉਹਨਾਂ ਨੇ ਤਾਂ ਪਕੌੜੇ ਚਾਰ ਕੱਪ ਚਾਹ ਦੇ, ਸਮੋਸੇ ਚਟਣੀ ਅੱਤ ਕਰਾਈ ਪਈ ਆ ਉਹਨਾਂ ਨੇ ਤਾਂ। ਬਹੁਤ ਬਹੁਤ ਧੰਨਵਾਦ ਜੀ ਜੋਗਾ ਜੀ। ਤੇ ਅਤਿੰਦਰਪਾਲ ਕੌਰ ਹੁਣਾਂ ਨੇ ਚਾਹ ਦਾ ਕੱਪ ਨਾਲ ਪਰੌਂਠੇ ਤੇ ਨਾਲ ਦਹੀਂ, ਆਹ ਬਣੀ ਨਾ ਗੱਲ, ਇਹਨੂੰ ਕਹਿੰਦੇ ਆ ਸੇਵਾ। ਇੱਕ ਆਵਾਜ਼ ਮਾਰੀ ਦੇਖੋ ਇਹਨਾਂ ਨੇ ਕਿੰਨੀਆਂ ਚੀਜ਼ਾਂ ਹਾਜ਼ਰ ਕਰਤੀਆਂ। ਤੇ ਦੋ ਕੱਪ ਚਾਹ ਦੇ ਸਾਡੇ ਲਈ ਸਤਨਾਮ ਗਿੱਲ ਹੋਣੀ ਵੀ ਭੇਜਤੇ ਆ, ਪਰ ਇਹ ਕੰਮ ਕਰ ਰਹੇ ਸੀ ਤੇ ਇਹਨਾਂ ਨੇ ਮਤਲਬ ਪਿੱਛੇ ਬਾਲਕੋਨੀ ਦੀ ਲੱਕੜ ਦੇ ਉੱਤੇ ਫੈਂਸ ਦੇ ਉੱਤੇ ਰੱਖ ਕੇ ਭੇਜਿਆ, ਪਰ ਇਹ ਵੀ ਬੜੇ ਸਵਾਦ ਲੱਗਦੇ ਨੇ ਜੀ। ਬਹੁਤ ਬਹੁਤ ਧੰਨਵਾਦ
ਗੁਰਦੀਪ। ਜਿੱਦਾਂ ਨਾ ਜਿੱਦਾਂ ਇਹ ਸਮਾਨ ਆ ਰਿਹਾ ਪਕੌੜਿਆਂ ਦਾ, ਚਾਹ ਦਾ, ਪਰੌਂਠਿਆਂ ਦਾ, ਦਹੀਂ ਦਾ, ਜਿੱਦਾਂ ਟੈਕਨੋਲੋਜੀ ਡਿਵੈਲਪ ਹੋ ਰਹੀ ਆ, ਇੱਕ ਦਿਨ ਅਮਨਦੀਪ ਇੱਕ ਦਿਨ ਸੱਚੀ ਆ ਜਾਣਾ ਜਦੋਂ ਕੋਈ ਸਾਫਟਵੇਅਰ ਇੱਦਾਂ ਦੀ ਹੋਣੀ ਆ ਜਿਹਦੇ ਸੱਚੀ ਪਕੌੜੇ ਬਾਹਰ ਨਿਕਲਿਆ ਕਰਨ ਕੰਪਿਊਟਰ ਦੇ ਵਿਚੋਂ।
ਅੱਛਾ, ਇਹ
ਦੇਖਦੇ ਤੁਸੀਂ ਨਾਲ ਇੱਕ ਬਾਕਸ ਜਿਹਾ ਲੱਗਿਆ ਹੋਇਆ ਕਰਨਾ, ਇਹ ਵੀ ਹੋ ਸਕਦਾ, ਇਹ ਕੋਈ ਅਣਹੋਣੀ ਗੱਲ ਨਹੀਂ ਹੈ। ਜਿੱਦਾਂ ਪਹਿਲਾਂ ਤੁਸੀਂ ਕਦੇ ਸੋਚ ਸਕਦੇ ਸੀ ਕਿ ਤੁਸੀਂ ਉਸੇ ਵੇਲੇ ਫੋਟੋ ਖਿੱਚੋ, ਤੁਹਾਡਾ ਨਾਲੇ ਨਾਲ ਤੁਹਾਡੀ ਲਾਈਵ ਕਵਰੇਜ, ਨਾਲੇ ਨਾਲ ਵੀਡੀਓ, ਨਾਲੇ ਨਾਲ ਗਾਣੇ, ਨਾਲੇ ਨਾਲ ਤਸਵੀਰਾਂ ਆਈ ਜਾਊਗੀਆਂ। ਹੁਣ ਤਾਂ ਤਸਵੀਰਾਂ ਆਣੀਆਂ, ਅਸਲੀ ਪ੍ਰੋਡਕਟ ਵੀ ਨਿਕਲਣ ਲੱਗ ਪਿਆ ਕਰਨੇ। ਜਿਹੜਾ ਪੇਸ਼ੈਂਸ ਰੱਖੋ,
ਪੇਸ਼ੈਂਸ, ਚਲੋ ਕੋਈ ਗੱਲ ਨੀ ਜੀ। ਤੇ ਗੁਰੀ ਥਿੰਦ ਹੋਣੀ ਕਹਿੰਦੇ ਨੇ ਕਿ ਸੱਚਾਈ ਦੀ ਰਾਹ ਤੇ ਚੱਲਣਾ ਫਾਇਦੇ ਦੀ ਗੱਲ ਹੁੰਦੀ ਹੈ ਕਿਉਂਕਿ ਇਸ ਰਾਹ ਤੇ ਭੀੜ ਬਹੁਤ ਘੱਟ ਹੁੰਦੀ ਹੈ। ਬਿਲਕੁਲ ਸਹੀ ਗੱਲ ਹੈ। ਤੇ ਹਾਂਜੀ, ਰਵਨੀਤ ਹੁਣੀ ਮੈਲਬਨ ਤੋਂ ਤਾਂ ਕਮਾਲੇ ਕਰਤੀ ਹੈ ਜੀ। ਸਤਿ ਸ੍ਰੀ ਅਕਾਲ ਅਮਨਦੀਪ ਭਾਜੀ। ਕਹਿੰਦੇ ਜਿੰਜਰ ਟੀ ਮੈਂ ਤਿਆਰ ਕਰ ਰਹੀ ਹਾਂ, ਇਨ੍ਹਾਂ ਨੇ ਨਾ ਪਤੀਲਾ ਹੀ ਭੇਜਤਾ ਆ ਚਾਹ ਸਟੋਵ ਦਾ, ਕਿਆ ਬਾਤ ਹੈ, ਬਹੁਤ ਵਧੀਆ। ਹਾਂਜੀ ਹਾਂਜੀ, ਬਹੁਤ ਵਧੀਆ ਇਨ੍ਹਾਂ ਨੇ ਮਤਲਬ ਇਹ ਕੰਮ ਕੀਤਾ, ਜਿੰਜਰ ਟੀ ਅਦਰਕ ਵਾਲੀ ਜਿਹੜੀ ਚਾਹ ਇਨ੍ਹਾਂ ਨੇ ਭੇਜੀ ਆ ਸਾਡੇ ਲਈ। ਤੇ ਨਵੀਂ ਪੱਡਾ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ -3 ਫੀਲ ਕਰ ਰਹੇ ਜੀ, ਠੰਡ ਨੇ ਅੱਤ ਕਰਾਤੀ ਆ ਮੈਲਬਨ ਚ। ਤੁਸੀਂ ਜੀ ਇਹਦਾ ਇਕੋ ਇਲਾਜ ਆ, ਚਾਹ ਪੀਓ, ਨਜ਼ਾਰੇ ਲਓ। ਤੇ ਰਣਜੋਤ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ ਐਡਲੇਟ ਤੋਂ, ਤੇ ਉਨ੍ਹਾਂ ਨੇ ਨਾ 6 ਮਹੀਨੇ ਦਾ ਲੇਖਾ ਜੋਖਾ ਕੀਤਾ ਆਪਣਾ, ਮਿਡ ਈਅਰ ਐਨਾਲਿਸਿਸ ਕੀਤੇ ਨੇ। ਹਰ ਕੰਪਨੀ ਕਰਦੀ ਆ, ਸਾਨੂੰ ਵੀ ਕਰਨਾ ਚਾਹੀਦਾ। ਸਵਾਲ ਸਾਡਾ ਇਹ ਸੀ ਪਹਿਲਾਂ ਕਿ ਅਸੀਂ ਚਲੋ ਫਾਈਨੈਂਸ਼ੀਅਲ ਈਅਰ ਦਾ ਨਵਾਂ ਸਾਲ ਤਾਂ ਮਨਾ ਰਹੇ ਆ, ਤੇ ਕੱਲ ਖਤਮ ਹੋਇਆ ਪਿਛਲਾ ਸਾਲ 2017 ਫਾਈਨੈਂਸ਼ੀਅਲ ਈਅਰ, ਤੇ ਹੁਣ 17-18 ਅੱਜ ਨਵਾਂ ਸ਼ੁਰੂ ਹੋਇਆ, ਪਰ ਨਾਲ ਦੀ ਨਾਲ ਜਿਹੜਾ ਅਸਲੀ 2017 ਹੈ ਉਹਦਾ ਵੀ ਅੱਧ ਹੋ ਚੁੱਕਾ। ਤੇ ਆਪਾਂ ਨਵੇਂ ਸਾਲ ਵਾਲੇ ਦਿਨ ਅਮਰੀਕ ਜੀ ਆਪਾਂ ਬੜੇ ਅਹਿਦ ਕਰਦੇ ਆਪਾਂ ਐਸਾ ਲਾਹ ਕਰਨਾ, ਪਰ ਕੀ ਆਪਾਂ ਕਰ ਸਕਦੇ ਹਨ। ਤੇ
ਮੈਂ ਤਾਂ ਇਹੀ ਸੋਚਦਾ ਬਈ ਨਵੇਂ ਸਾਲ ਤੇ ਕੋਈ ਵੀ ਰੈਜੋਲੂਸ਼ਨ ਨਾ ਪਾਸ ਕੀਤਾ ਜਾਵੇ, ਕਿਉਂਕਿ ਰੈਜੋਲੂਸ਼ਨ ਪੂਰੇ ਤਾਂ ਹੁੰਦੇ ਨਹੀਂ ਹੈ। ਤੇ ਇਹੀ ਰੈਜੋਲੂਸ਼ਨ ਪਾਸ ਕਰਨਾ ਚਾਹੀਦਾ ਕਿ ਕੋਈ ਰੈਜੋਲੂਸ਼ਨ ਤੁਸੀਂ ਪਾਸੇ ਨਾ ਕਰੋ, ਕੋਈ ਰੈਜੋਲੂਸ਼ਨ ਮੰਨੋ ਨਾ, ਤੇ ਜਿੱਦਾਂ ਚੱਲਦੀ ਜਿੱਦਾਂ ਪਰਮਾਤਮਾ ਚਲਾਉਂਦਾ ਉਹਦੀ ਰਜ਼ਾ ਚ ਚੱਲੀ ਜਾਓ, ਮੇਰੇ ਖਿਆਲ ਤਾਂ ਹੀ ਜ਼ਿਆਦਾ ਵਧੀਆ ਸਮਾਂ ਲੰਘਦਾ।
ਹਾਂਜੀ, ਤੇ ਇਧਰ ਰਣਜੋਤ ਸਿੰਘ ਹੁਣੀ, ਹਾਂਜੀ ਪਹਿਲਾਂ ਰਣਜੋਤ ਸਿੰਘ ਹੁਣਾਂ ਦਾ ਆਪਾਂ ਮੈਸੇਜ ਸ਼ੇਅਰ ਕਰ ਲਈਏ ਨਵੇਂ ਸਾਲ ਵਾਲੇ ਦਿਨ ਦਾ ਹੀ, ਕਿ ਕਹਿੰਦੇ ਕਿ ਬਹੁਤ ਜਿਹੜੀਆਂ ਕਈ ਚੀਜ਼ਾਂ ਪੋਜ਼ਿਟਿਵ ਹੋਈਆਂ ਮੇਰੇ ਲਈ ਪਹਿਲੇ 6 ਮਹੀਨਿਆਂ ਦੇ ਵਿੱਚ। ਕਹਿੰਦੇ ਇੱਕ ਤਾਂ ਉਨ੍ਹਾਂ ਚੋਂ ਇਹ ਸੀ ਕਿ ਮੈਂ ਹਰਮਨ ਰੇਡੀਓ ਸੁਣਨਾ ਸ਼ੁਰੂ ਕੀਤਾ, ਸਪੈਸ਼ਲੀ ਦਿਲ ਵਾਲੀ ਗੱਲ ਪ੍ਰੋਗਰਾਮ। ਚਲੋ ਬਹੁਤ ਵਧੀਆ ਜੀ, ਤੁਸੀਂ ਸਾਡਾ ਵੀ ਮਾਣ ਵਧਾ ਰਹੇ ਹੋ। ਦੂਜਾ ਕਹਿੰਦੇ ਮੇਰੀ ਡਾਟਰ ਜਿਹੜੀ ਆ ਉਹ 1 ਸਾਲ ਦੀ ਹੋ ਗਈ ਇਨ੍ਹਾਂ 6 ਮਹੀਨਿਆਂ ਦੇ ਵਿੱਚ, ਤੇ ਮੈਂ ਉਹਨੂੰ ਰੁੜਦੀ ਨੂੰ ਦੇਖਿਆ ਤੇ ਹੁਣ ਉਹ ਤੁਰਨ ਲੱਗ ਪਈ ਆ, ਹੁਣ ਉਹਦੇ ਦੰਦ ਵੀ ਨਿਕਲ ਰਹੇ ਨੇ ਤੇ ਹੁਣ ਉਹ ਮੇਰੀਆਂ ਉਂਗਲੀਆਂ ਨੂੰ ਦੰਦੀਆਂ ਵੱਢਣ ਲੱਗ ਗਈ ਆ। ਤੇ ਕਹਿੰਦੇ ਕਿ ਮੈਂ ਹੋਰ ਨਵੀਆਂ ਜਿਹੜੀਆਂ ਐਕਸਾਈਟਿੰਗ ਥਿੰਗਸ ਆ ਚੀਜ਼ਾਂ ਆ ਉਹਨਾਂ ਨੂੰ ਹੁਣ ਮੈਂ ਮਾਨਣ ਦੇ ਲਈ ਇੰਤਜ਼ਾਰ ਕਰ ਰਿਹਾ। ਆਹੀ ਚੀਜ਼ ਆ ਜੀ, ਦੈਟਸ ਵਟ ਐਗਜੈਕਟਲੀ ਆਈ ਵਾਜ਼ ਆਸਕਿੰਗ। ਇੱਦਾਂ ਨਹੀਂ ਕਿ ਤੁਹਾਡਾ ਬੈਂਕ ਬੈਲੈਂਸ ਕਿੰਨਾ ਵੱਧ ਗਿਆ ਹੈ ਨਾ ਇਹਦੇ ਟਾਈਮ ਦੇ ਵਿੱਚ, ਜਾਂ ਤੁਸੀਂ ਮਤਲਬ ਕਿਹੜੀ ਪ੍ਰੋਪਰਟੀ ਖਰੀਦ ਲਈ ਆ, ਆਹ ਜਿਹੜੀ ਇਨ੍ਹਾਂ ਨੇ ਰਣਜੋਤ ਸਿੰਘ ਹੁਣਾਂ ਨੇ ਗੱਲ ਕੀਤੀ ਹੈ ਨਾ, ਦੈਟਸ ਵਟ ਆਈ ਵਾਜ਼ ਟਾਕਿੰਗ ਅਬਾਊਟ, ਕਿ ਅਬਜ਼ਰਵੇਸ਼ਨ ਕੀਤੀ ਆ ਇਨ੍ਹਾਂ ਨੇ ਆਪਣੇ ਆਪ ਨੂੰ ਪਰਿਵਾਰ ਦੇ ਵਿੱਚ, ਆਪਣੇ ਆਪ ਦੀ ਡਿਵੈਲਪਮੈਂਟ ਕੀਤੀ ਆ। ਪੈਸੇ ਤਾਂ ਦੇਖੋ ਆਉਂਦੇ ਜਾਂਦੇ ਰਹਿੰਦੇ ਨੇ, ਤਾਂ ਘੱਟਦੇ ਵੱਧਦੇ ਰਹਿੰਦੇ ਨੇ, ਫਾਈਨੈਂਸ਼ੀਅਲ ਈਅਰ ਦੀਆਂ ਵੱਖਰੀਆਂ ਗੱਲਾਂ ਨੇ, ਪਰ ਕੀ ਤੁਸੀਂ ਜਿਨ੍ਹਾਂ ਦੇ ਲਈ ਕੰਮ ਕਰਦੇ ਆ, ਜਿਸ ਚੀਜ਼ਾਂ ਲਈ ਕੰਮ ਕਰ ਰਹੇ, ਕੀ ਤੁਸੀਂ ਉਨ੍ਹਾਂ ਦਾ ਆਨੰਦ ਵੀ ਮਾਣ ਰਹੇ ਹੋ, ਆਪਣੇ ਬੱਚਿਆਂ ਦੀ ਤੁਸੀਂ ਗਰੋਥ ਨੂੰ ਦੇਖ ਰਹੇ ਹੋ, ਉਨ੍ਹਾਂ ਦੇ ਨਾਲ ਉਨ੍ਹਾਂ ਦਾ ਚੰਚਲ ਬਿਹੇਵੀਅਰ ਜਿਹੜਾ ਹੈ, ਚੰਚਲ ਸੁਭਾਅ ਆ, ਉਹਦਾ ਆਨੰਦ ਮਾਣ ਰਹੇ ਹੋ, ਇਹ ਗੱਲ ਆ ਜੀ। ਇਹਨੂੰ ਕਹਿੰਦੇ ਕੁਦਰਤ ਦੇ ਨਾਲ ਜੁੜਨਾ, ਕੁਦਰਤ ਦੇ ਕਰੀਬ ਹੋਣਾ, ਆਲੇ ਦੁਆਲੇ ਦੇ ਕਰੀਬ ਹੋਣਾ। ਸੋ ਬਹੁਤ ਧੰਨਵਾਦ ਜੀ ਰਣਜੋਤ ਸਿੰਘ ਜੀ। ਤੇ ਮੈਂ ਆਪਣੇ ਹੋਰ ਵੀ ਸੱਜਣਾ ਮਿੱਤਰਾਂ ਨੂੰ ਬੇਨਤੀ ਕਰਦਾ ਕਿ ਓਨੈਸਟਲੀ ਜੇ ਉਹ ਚਾਹਣ ਤਾਂ ਸਾਨੂੰ ਮੈਸੇਜ ਲਿਖ ਕੇ ਭੇਜ ਸਕਣ ਕਿ 6 ਮਹੀਨਿਆਂ ਦੇ ਵਿੱਚ ਉਨ੍ਹਾਂ ਨੇ ਕੋਈ ਇਹੋ ਜਿਹਾ ਕੰਮ ਕੀਤਾ ਜਿਹੜਾ ਉਨ੍ਹਾਂ ਨੂੰ ਆਪਣੇ ਆਪ ਦੇ ਨੇੜੇ ਲੈ ਗਿਆ ਹੋਵੇ, ਜਾਂ ਪਰਮਾਤਮਾ ਦੇ ਨੇੜੇ ਲੈ ਗਿਆ ਹੋਵੇ ਜਾਂ ਕੋਈ ਚੰਗੇ ਕੰਮ ਉਹਨਾਂ ਨੇ ਕੀਤੇ ਹੋਣ ਜਿਹਦੇ ਨਾਲ ਲਕਾਈ ਨੂੰ ਫਾਇਦਾ ਹੋਇਆ ਹੋਵੇ ਜਾਂ ਆਪਣੇ ਆਪ ਨੂੰ ਫਾਇਦਾ ਹੋਇਆ ਹੋਵੇ ਆਪਣੀ ਮਤਲਬ ਰੂਹ ਨੂੰ ਫਾਇਦਾ ਹੋਇਆ ਹੋਵੇ ਸੋ ਜ਼ਰੂਰ ਲਿਖ ਕੇ ਭੇਜਿਓ
ਅਗਰ ਜੀ ਅਮਨਦੀਪ ਤੁਸੀਂ ਇਹੀ ਕਹਿਣਾ ਚਾਹੁੰਦੇ ਹੋ ਕਿ ਪਿਛਲੇ 6 ਮਹੀਨਿਆਂ ਦੇ ਵਿੱਚ ਤੁਸੀਂ ਕਦੇ ਸੂਰਜ ਨੂੰ ਚੜਦੇ ਹੋਏ ਦੇਖਿਆ ਕਦੇ ਸਵੇਰੇ ਉੱਠ ਕੇ ਬਾਹਰ ਗਏ ਜਾਂ ਕਦੇ ਸ਼ਾਮ ਦੇ ਵੇਲੇ ਸੂਰਜ ਨੂੰ ਢਲਦੇ ਹੋਏ ਛੁਪਦੇ ਹੋਏ ਲੁਕਦੇ ਹੋਏ ਦੇਖਿਆ ਜਾਂ ਕਦੇ ਤੁਸੀਂ ਬੱਚਿਆਂ ਦੀਆਂ ਕਲਕਾਰੀਆਂ ਦਾ ਆਨੰਦ ਮਾਣਿਆ ਜਾਂ ਤੁਸੀਂ ਆਪਣੇ ਆਲੇ ਦੁਆਲੇ ਜਿਹੜੀ ਬ੍ਰਹਿਸਪਤੀ ਉਹ ਜਿਹੜੀ ਵਿਖਰਦੀ ਹੈ ਉਹਦੇ ਵਿੱਚ ਜਾ ਕੇ ਕਦੇ ਉਹਦੇ ਵਿੱਚ ਰਿਚਮੁਚ ਹੋ ਕੇ ਦੇਖਿਆ ਅਜਿਹੀਆਂ ਗੱਲਾਂ ਤੁਸੀਂ ਕਰਨਾ ਚਾਹੁੰਦੇ ਹੋ ਇਹੀ
ਕਰ ਸਕਦੇ ਬਿਲਕੁਲ ਬਿਲਕੁਲ ਇਹੀ ਹੈ
ਪੈਸੇ ਦਾ ਖੈਰ ਤਨਖਾਹ ਵੱਧਦੀ ਘੱਟਦੀ ਰਹਿੰਦੀ ਆ ਪ੍ਰਾਪਰਟੀਆਂ ਲਈਆਂ ਜਾਂਦੀਆਂ ਟਰਾਂਸਪੋਰਟਾਂ ਖੋਲੀਆਂ ਜਾਂਦੀਆਂ ਜੋਬਾਂ ਲੱਗਦੀਆਂ ਜੋਬਾਂ ਨਹੀਂ ਲੱਗਦੀਆਂ ਇਹ ਜੁਦੀ ਗੱਲ ਆ ਲੇਕਿਨ ਜਿਹੜੀ ਤੁਸੀਂ ਗੱਲ ਜਿਹੜੇ ਸਾਡੇ ਲਿਸਨਰਸ ਨੇ ਸਾਨੂੰ ਲਿਖ ਕੇ ਭੇਜਿਆ ਕਿ ਛੋਟਾ ਜਿਹਾ ਬੱਚਾ ਹੈ ਉਹਦੇ ਨਾਲ ਰਚ ਮਿਚ ਕੇ ਕਿੱਦਾਂ ਆਨੰਦ ਉਹਨਾਂ ਨੇ ਮਾਣਿਆ ਹੈ ਤੇ ਮੇਰੇ ਖਿਆਲ ਚ ਇਹੀ ਇੱਕ
ਅਚੀਵਮੈਂਟ
ਕਲਾ ਹੈ ਜਿਹੜੀ ਕਿ ਜ਼ਿੰਦਗੀ ਨੂੰ ਤੁਹਾਡੀ ਨੂੰ ਅਚੀਵਮੈਂਟ ਆ ਪਰਸਨਲ ਡਿਵੈਲਪਮੈਂਟ ਆ ਰੂਹਾਨੀ ਡਿਵੈਲਪਮੈਂਟ ਜਿਹਨੂੰ ਕਹਿ ਸਕਦੇ ਉਹ ਹੈ
ਅਚੀਵਮੈਂਟ ਜੀ ਦੇਖੋ ਕੱਲ ਹੀ ਅਸੀਂ ਨਾ ਮੈਂ ਮਨਪ੍ਰੀਤ ਅਮਰੀਕਾ ਵਾਲੇ ਤੇ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ 2-3 ਘੰਟੇ ਅਸੀਂ ਚਿੰਤਨ ਕਰਦੇ ਹੁੰਦੇ ਕਿਉਂਕਿ ਜਪਜੀ ਸਾਹਿਬ ਦੀ ਵਿਆਖਿਆ ਸ਼ੁਰੂ ਕਰਨੀ ਹੈ ਉਹਦੇ ਵਿਚ ਇਕ ਪੌੜੀ ਦੀ ਜਿਹੜੀ ਗੱਲ ਚਿੰਤਨ ਕਰ ਰਹੇ ਸੀ ਉਹ ਕਿ ਜੇਤੀ ਸਿਰਠ ਉਪਾਈ ਵੇਖਾਂ ਬਿਨ ਕਰਮਾ ਕੇ ਮਿਲੇ ਰਹੀ ਹੁਣ ਆ ਜਿਹੜੀ ਸ੍ਰਿਸ਼ਟੀ ਆਲੇ ਦੁਆਲੇ ਸਾਡੇ ਸਾਰਾ ਕੁਝ ਬਣਿਆ ਹੋਇਆ ਰੱਬ ਨੇ ਬਣਾਇਆ ਹੋਇਆ ਪਰ ਸਾਡੇ ਜੇ ਕਰਮਾਂ ਦੇ ਵਿਚ ਹੋਊਗੀ ਉਹ ਪਰਮਾਤਮਾ ਦੀ ਚੀਜ਼ ਆ ਉਹਦੇ ਵਿਚੋਂ ਉਹਨੂੰ ਦੇਖ ਸਕਦੇ ਹੋਈਏ ਅਸੀਂ ਤੇ ਪਈ ਤਾਂ ਸਾਡੇ ਆਲੇ ਦੁਆਲੇ ਹੁੰਦੀ ਆ ਪਰ ਸਾਡੇ ਕਈ ਵਾਰੀ ਨਾ ਕਰਮਾਂ ਚ ਨੀ ਹੁੰਦੀ ਅਸੀਂ ਉਹ ਐਟੀਚਿਊਡ ਨੀ ਸਾਡਾ ਹੁੰਦਾ ਕਿ ਅਸੀਂ ਉਹਦੇ ਵਿਚੋਂ ਉਹਨੂੰ ਮਹਿਸੂਸ ਕਰ ਸਕੀਏ ਖੁਸ਼ੀਆਂ ਸਾਡੇ ਆਸ ਪਾਸ ਵਿਖਰੀਆਂ ਪਈਆਂ ਨੇ ਬੱਚੇ ਖੇਲ ਰਹੇ ਨੇ ਕਲਕਾਰੀਆਂ ਮਾਰ ਰਹੇ ਨੇ ਪੰਛੀ ਉੱਡ ਰਹੇ ਨੇ ਬੂਟੇ ਆਪਣੇ ਹਰਿਆਈ ਜਿਹੜੀ ਆ ਉਹ ਫੈਲਾ ਰਹੇ ਨੇ ਸ਼ੁੱਧ ਹਵਾ ਸਾਨੂੰ ਦੇ ਰਹੇ ਨੇ ਸਾਡੇ ਆਲੇ ਦੁਆਲੇ ਬਹੁਤ ਪੋਜ਼ਿਟਿਵ ਚੀਜ਼ਾਂ ਹੋ ਰਹੀਆਂ ਹੁੰਦੀਆਂ ਪਰ ਕਹਿੰਦੇ ਨੇ ਕਿ ਬਿਨ ਕਰਮਾ ਕੇ ਮਿਲੇ ਰਹੀ ਹੁਣ ਉਹਦਾ ਆਂਸਰ ਇਹ ਹੈ ਕਿ ਮਤ ਵਿਚ ਰਤਨ ਜਵਾਹਰ ਮਾਣਕ ਸਾਡੀ ਜਿਹੜੀ ਮਤ ਹੈ ਨਾ ਸਾਡੀ ਬੁੱਧੀ ਹੈ ਇਹਦੇ ਵਿਚ ਹੀਰੇ ਮੋਤੀ ਜਵਾਹਰ ਮਾਣਕ ਬੜੀ ਸੁੰਦਰ ਚੀਜ਼ ਬਣਾਈ ਹੋਈ ਆ ਪਰਮਾਤਮਾ ਨੇ ਜੇ ਇਕ ਗੁਰ ਕੀ ਸਿੱਖ ਸੁਣੀ ਜੇ ਕਹਿੰਦੇ ਕਿਸੇ ਤੋਂ ਆਪਾਂ ਇਹ ਸਿੱਖ ਲਈਏ ਆਪਾਂ ਉਹਨੂੰ ਕਿੱਦਾਂ ਮਾਨਣਾ ਆ ਤਾਂ ਸਾਡੇ ਮਤ ਦੇ ਵਿਚ ਹੀ ਰਤਨ ਜਵਾਹਰ ਮਾਣਕ ਹੈ ਸੋ ਸਾਡੇ ਸੱਜਣਾਂ ਨੂੰ ਬੇਨਤੀ ਹੈ ਕਿ ਅਗਰ ਉਹਨਾਂ ਨੇ ਕੋਈ ਵੀ ਆਪਣਾ ਮਤਲਬ ਵਧੀਆ ਮਹਿਸੂਸ ਕੀਤਾ ਤਾਂ ਵੀ ਲਿਖ ਭੇਜੋ ਜੇ ਉਹਨਾਂ ਨੇ 6 ਮਹੀਨੇ ਗੁਆ ਵੀ ਦਿੱਤੇ ਤਾਂ ਵੀ ਲਿਖ ਭੇਜੋ ਇਹ ਵੀ ਇਕ ਆਪਣੇ ਆਪ ਦੇ ਵਿਚ ਅਕਨੋਲੇਜਮੈਂਟ ਹੀ ਹੈ ਗੌਰਵ ਸ਼ਰਮਾ ਸਾਡੇ ਨਾਲ ਜੁੜੇ ਨੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਕਹਿੰਦੇ ਅੱਜ ਕੱਲ ਆਸਟ੍ਰੇਲੀਆ ਵਿਚ ਸਭ ਨੂੰ ਹੀ ਸਿੰਗਿੰਗ ਦਾ ਸ਼ੌਕ ਹੋ ਗਿਆ ਅੱਜ ਕੱਲ ਐਡਲੇਡ ਵਾਲਾ ਦਾਸ ਵੀ ਐਲਬਮ ਕੱਢਣ ਦੀ ਤਿਆਰੀ ਕਰ ਰਿਹਾ ਹਾਂਜੀ ਹਾਂਜੀ ਜਦੋਂ ਸਾਨੂੰ ਤਾਂ ਬੜਾ ਹੌਸਲਾ ਹੁੰਦਾ ਤੇ ਅਮਰੀਕ ਜੀ ਆਪਾਂ ਤੁਸੀਂ ਪਹਿਲਾਂ ਤੁਹਾਡੀ ਆਣੀ ਹੈ ਐਲਬਮ ਮੇਰੇ ਤੋਂ ਕਿਉਂਕਿ ਤੁਸੀਂ ਤੁਹਾਡੀਆਂ ਰਿਕਾਰਡਿੰਗ ਸਭ ਪਈਆਂ ਮੇਰੇ ਕੋਲ
ਅਮਨਦੀਪ ਕੱਲ ਅਸੀਂ ਪ੍ਰੋਗਰਾਮ ਦੇਖ ਰਹੇ ਸੀ ਇੱਥੇ ਟੀਵੀ ਤੇ ਨਾ ਪੰਜਾਬੀ ਪ੍ਰੋਗਰਾਮ ਆਉਂਦੇ ਆ ਜੀ ਟੀਵੀ ਪੰਜਾਬੀ ਜਾਂ ਹੋਰ ਜਿਹੜੇ ਪਿਛਲੀ ਸਰਕਾਰ ਦੇ ਜਿਹੜੇ ਪੰਜਾਬੀ ਟੀਵੀ ਆ ਟੀਡੀਸੀ ਟੀਵੀ ਉਹ ਦੇਖ ਰਹੇ ਸੀ ਏਦਾਂ ਲੱਗ ਰਿਹਾ ਸੀ ਜਿਹੜਾ ਪੰਜਾਬ ਨਾ ਸਾਰਾ ਪੰਜਾਬੀ ਗਾਉਣ ਲੱਗ ਪਿਆ ਸਰ ਆਸਟ੍ਰੇਲੀਆ ਚਲੋ ਕੋਈ ਕੋਈ ਗਾਉਂਦਾ ਹੈ ਕੋਈ ਕੋਈ ਸਾਡੇ ਵਰਗਾ ਗਾਉਂਦਾ ਹੈ ਲੇਕਿਨ ਪੰਜਾਬ ਦੇ ਵਿੱਚ ਤਾਂ ਲੱਗਦਾ ਕਿ ਸਾਰਾ ਪੰਜਾਬ ਹੀ ਜਿਹੜਾ ਇੱਕ ਸੰਗੀਤ ਦੀ ਧੁੰਦ ਦੇ ਵਿੱਚ ਰਚਿਆ ਗਿਆ ਏਦਾਂ ਲੱਗਦਾ ਕਿ ਹੁਣ ਦੇਖ ਲੋ ਵਿਆਹਾਂ ਸ਼ਾਦੀਆਂ ਦੇ ਵਿਚ ਵੀ ਈਵਨ ਅੱਗੇ ਦੇਖ ਲੋ ਜੇ ਕਿਸੇ ਅੱਗੇ ਜਿਹੜਾ ਵਿਆਹ ਹੁੰਦਾ ਸੀ ਜਿਹਦਾ ਮੁੰਡਾ ਹੁੰਦਾ ਸੀ ਕੁੜੀ ਉਹ ਬੜੇ ਲੁਕ ਲੁਕ ਕੇ ਇੱਦਾਂ ਰਹਿੰਦੇ ਹੁੰਦੇ ਸੀ ਲੇਕਿਨ ਅੱਜ ਕੱਲ ਦਾ ਡਾਂਸ ਸ਼ੁਰੂ ਹੀ ਉਹਨਾਂ ਤੋਂ ਹੁੰਦਾ
ਹਾਂਜੀ ਹਾਂਜੀ ਤੇ ਅਮਰੀਕ ਜੀ ਦੇਖੋ ਗੱਲ ਇਹ ਹੈ ਕਿ ਜਿਹੜਾ ਗਾਉਣਾ ਚਾਹੀਦਾ ਸੀ ਕੋਈ ਮਾੜੀ ਗੱਲ ਨੀ ਹੈਗੀ ਹਨਾ ਤੇ ਪਰ ਇੱਦਾਂ ਹੈ ਕਿ ਕਈ ਗਾਇਕ ਜਿਹੜੇ ਬਹੁਤ ਵਧੀਆ ਗਾਉਂਦੇ ਨੇ ਦਿਲ ਨੂੰ ਸਕੂਨ ਮਿਲਦਾ ਆ ਤੇ ਉਹ ਆਪਣੀ ਆਪਣੀ ਫਿਰ ਚੋਇਸ ਹੋ ਜਾਂਦੀ ਆ ਤੇ ਨਾ ਇੱਕ ਗੀਤ ਮੁੰਡਿਆਂ ਨੇ ਗਾਇਆ ਸੀ ਜੀ ਤੇ ਜਤਿੰਦਰ ਧਿਮਾਨ ਤਾਰੀ ਸਨਾਣਾ ਤੇ ਨਵਜੋਤ ਕੌਰ ਨੇ ਇਹ ਗੀਤ ਦਾ ਮੈਂ ਵੀਡੀਓ ਦੇਖਿਆ ਸੀ ਇਹ ਕੋਕ ਸਟੂਡੀਓ ਸਟਾਈਲ ਹੈ ਪਰ ਇਹ ਮੁੰਡੇ ਬਹੁਤ ਟੈਲੈਂਟਡ ਨੇ ਤੂੰਬੀ ਆਪ ਵਜਾਉਂਦੇ ਨੇ ਇੰਸਟਰੂਮੈਂਟ ਸਾਰੇ ਆਪ ਵਜਾਉਂਦੇ ਨੇ ਤੇ ਮੈਂ ਸੋਚਦਾ ਨਾ ਬਈ ਇੱਕ ਚਲੋ ਲੌਂਗ ਦਾ ਲਿਸ਼ਕਾਰਾ ਇਸ ਗੀਤ ਦਾ ਨਾ ਇਹ ਆਪਾਂ ਨਾ ਸ਼ੇਅਰ ਕਰੀਏ ਹੁਣ ਆਪਣੇ ਸਰੋਤਿਆਂ ਨਾਲ
ਅਮਨਦੀਪ ਇਹ ਵੀ ਤੁਸੀਂ ਸ਼ੇਅਰ ਕਰੋ ਮੈਂ ਜਿਸ ਵੇਲੇ ਨਾ ਕੱਲ ਆਪਣੇ ਕੰਮ ਤੋਂ ਵਾਪਸ ਆ ਰਿਹਾ ਸੀ ਤੇ ਮੈਂ ਸੋਚਿਆ ਮੈਂ ਚਲੋ ਹਰਮਨ ਰੇਡੀਓ ਲਾ ਲਾ ਨਾ ਤੇ ਮੈਂ ਉਸੇ ਵੇਲੇ ਆਪਣਾ ਹਰਮਨ ਰੇਡੀਓ ਲਾਇਆ ਤੇ ਉਹਦੇ ਵਿੱਚ ਨਾ 2-3 ਗਾਣੇ ਉਹਨਾਂ ਨੇ ਬਹੁਤ ਵਧੀਆ ਵਸਾਇਆ ਦਾ ਸ਼ਾਇਦ ਪ੍ਰੋਗਰਾਮ ਆ ਰਿਹਾ ਸੀ ਤੇ ਉਹਦੇ ਨਾਲ ਇੱਕ ਮੱਗਰ ਸਿੰਘ ਸ਼ਾਇਦ ਨਵੇਂ ਕਲਾਕਾਰ ਆਏ ਮੱਗਰ ਸਿੰਘ ਪਤਾ ਨੀ ਮੈਨੂੰ ਯਾਦ ਨੀ ਨਾ ਉਹਨਾਂ ਦਾ ਪ੍ਰੋਗਰਾਮ ਆ ਰਿਹਾ ਤੇ ਉਹਨਾਂ ਨੇ 2-3 ਗੀਤ ਬਹੁਤ ਵਧੀਆ ਲਾਏ ਤੇ ਉਹ ਗੀਤ ਸੁਣ ਕੇ ਬਹੁਤ ਸੋਹਣਾ ਲੱਗਾ ਤੇ ਸਕੂਨ ਬਹੁਤ ਮਿਲਿਆ। ਜਿਦਾਂ ਨੇਚਰ ਦੇ ਨੀ ਤੁਸੀਂ ਆਲੇ ਦੁਆਲੇ ਆ ਜਾਂਦੇ ਆਉਂਦੀ ਜਿੱਦਾਂ ਅਸੀਂ ਬ੍ਰੋਡਕਾਸਟਿੰਗ ਦੇ ਜਿਸ ਵੇਲੇ ਨੇੜੇ ਆ ਜਾਂਦੇ ਨਾ ਜਿਹਦੇ ਵਿੱਚ ਤੁਹਾਨੂੰ ਸ਼ੌਕ ਹੋਵੇ ਜਿਸ ਗੱਲ ਦੇ ਵਿੱਚ ਤੇ ਉਹ ਤਿੰਨ ਚਾਰ ਗਾਣੇ ਏਦਾਂ ਲੱਗੇ ਜਿਹੜੀ ਰੰਗ ਬਣਦਾ ਮੈਨੂੰ ਪਤਾ ਨੀ ਲੱਗਾ ਕਿਹੜੇ ਵੇਲੇ ਮੈਂ ਆਪਣਾ ਸਫ਼ਰ ਜਿਹੜਾ ਆਪਣੇ ਕੰਮ ਦੇ ਘਰ ਵੇਲੇ ਕਰ ਲਿਆ ਤੇ ਬਹੁਤ ਹੀ ਵਧੀਆ ਲੱਗਾ। ਮਤਲਬ ਉਹਨਾਂ ਦਾ ਪ੍ਰੋਗਰਾਮ ਕੱਲ ਜਿਹੜਾ ਪੇਸ਼ ਕਰ ਰਹੇ ਸੀ ਤਾਇਆ ਜੀ ਤੇ ਇੱਕ ਨਵੇਂ ਕਲਾਕਾਰ ਉਹਨਾਂ ਦੇ ਨਾਲ ਉਹਨੇ ਯਾਦ ਕਿਹੜੇ ਆ ਉਹ
ਇਹ ਨਾ ਆਪਣੇ ਗੌਰਵ ਸ਼ਰਮਾ ਕਹਿੰਦੇ ਭਾਜੀ ਦੇਖ ਕੇ ਕੱਢਣਾ ਐਲਬਮ ਜੇ ਦਾਸ ਨੂੰ ਪਸੰਦ ਨਾ ਆਈ ਤਾਂ ਦਾਸ ਨੇ ਮੈਲਬਨ ਪਹੁੰਚ ਜਾਣਾ ਉਹ ਆਰਟਿਸਟਾਂ ਨੂੰ ਚੈਲੰਜ ਕਰਦਾ। ਮੈਂ ਤਾਂ ਫੇਰ ਮੈਂ ਕਹਿਣਾ ਜੇ ਉਹਨਾਂ ਨੇ ਚੈਲੰਜ ਕਰਦਾ ਮੈਲਬਨ ਮੈਂ ਤਾਂ ਰਹਿੰਦਾ ਹੀ ਕਾਫ ਸਾਰਾ ਭਰਿਆ ਸੀ ਨਿਊ ਸਾਊਥ ਵੇਲਸ। ਪਹਿਲੀ ਗੱਲ ਤਾਂ ਇੱਥੇ ਨੂੰ ਆਉਣ ਨੂੰ ਐਡਲੇਡ ਤੋਂ $500-600 ਦੀ ਟਿਕਟ ਲੈਣੀ ਪੈਣੀ ਹੈ। ਦੂਜਾ ਗੱਲ ਇਹ ਹੈ ਕਿ ਮੈਂ ਤਾਂ ਜਾਣਾ ਨੀ ਮੈਲਬਨ, ਉਹਨੇ ਕਹਿਣਾ ਮੈਲਬਨ ਆ ਜਾ, ਮੈਂ ਕਿਹਾ ਮੈਂ ਮੈਲਬਨ ਜਾਣਾ ਨੀ ਹੁਣ ਕਿਉਂਕਿ ਮੈਲਬਨ ਤਾਂ ਚਲੋ ਉਹਦੇ ਸਾਰੇ ਮਿੱਤਰ ਸੱਜਣ ਹੈਗੇ ਆ, ਜੀਪਾਂ ਖੁੱਲੀਆਂ ਰੱਖੀਆਂ ਹੋਈਆਂ, ਹੁਣ ਜਦੋਂ ਇੱਥੇ ਉਤਰਨਾ ਉਹਨੇ ਕੌਫ ਸਰਵਰ ਤਾਂ ਆਉਣਾ ਨੀ, ਉਹ ਮੈਲਬਨ ਹੀ ਜਾਣਾ ਹੁਣ। ਬਾਕੀ ਇਹ ਵੀ ਅਸੀਂ ਐਡਲੇਡ ਅੱਗੇ ਜਾ ਕੇ ਆਏ ਆ ਸਾਰੇ ਹੀ, ਸਿੱਖ ਖੇਡਾਂ ਹੋਈਆਂ ਤੇ ਉੱਥੇ ਤਾਂ ਬੇਚਾਰਾ ਉੱਥੇ ਤਾਂ ਨਹੀਂ ਆਇਆ ਉਹ, ਤੇ ਉਹ ਮੈਲਬਨ ਦੇ ਵਿੱਚ ਜ਼ਿਆਦਾ ਉਹਦਾ ਤਿਉਹ ਹੈ, ਪਤਾ ਨੀ ਕੀ ਗੱਲ ਹੈ। ਮੈਨੂੰ ਲੱਗਦਾ ਵਿਕਟੋਰੀਆ ਦੀ ਜਿਹੜੀ ਸੈਂਸਸ ਦੇ ਰਿਜ਼ਲਟ ਵੀ ਆ ਉਹਦੇ ਕਰਕੇ ਜ਼ਿਆਦਾ ਆ ਗਏ ਨੇ। ਖੈਰ ਇਹਦੇ ਆਪਾਂ ਗੱਲ ਜ਼ਿਆਦਾ ਕਰਾਂਗੇ, ਵਧੇਰੇ ਸੈਂਸਸ ਦੀ ਵੀ ਗੱਲ ਕਰਨੀ ਆ, ਪਰ ਪਹਿਲਾਂ ਤੁਹਾਨੂੰ ਨਾ ਇੱਕ ਬਹੁਤ ਸੋਹਣਾ ਗੀਤ ਸੁਣਾਉਂਦੇ ਹਾਂ ਜੀ, ਬਹੁਤ ਸੋਹਣਾ ਤਰੰਨਮ ਦੇ ਵਿੱਚ ਗਾਇਆ, ਆਓ ਗੀਤ ਦਾ ਆਨੰਦ ਮਾਣੀਏ।
ਦਿਲ ਸਾਡਾ ਚਟਕ ਗਿਆ ਯਾਰ ਇਹ ਪਟਿਆਲੇ ਵੀ ਹੋ ਜੱਫੇ ਦਿਲਹਾਰਾ ਉਹ ਬਦਲਾ ਮੈਂ ਸਾਰਾ ਕਰ ਸਾਰਾ ਉਹ ਬੇਬੀ ਐਵੇਂ ਕੱਪਰੂ ਦਿਲ ਤਾਰਾ ਕਿ ਬੇਬੀ ਤੇਰਾ ਯਾਰ ਇਹ ਪਟਿਆਲੇ ਵੀ ਪਟਿਆਲਾ ਪੈਗ ਲਗਾ ਕੇ ਨਾਚੂੰਗਾ ਨਾਚੂੰਗਾ ਪਟਿਆਲਾ ਢੋਲ ਵਜਾ ਕੇ ਕਹਿ ਦੂੰਗਾ ਕਹਿ ਦੂੰਗਾ ਹੀਰੇ ਮੇਰੀ ਸੁਣ ਪੇ ਤੇਰੀ ਮੇਰੇ ਹੱਥੋਂ ਕੀ ਇਹ ਲਕੀਰੇ ਬੁਣਦੀ ਹੈ ਲੌਂਗ ਦਾ ਲਿਸ਼ਕਾਰਾ ਉਹ ਬੇਬੀ ਤੇਰਾ ਧਿਆਨ ਤੇ ਪਿਆਰਾ ਉਹ ਬੇਬੀ ਐਵੇਂ ਚਮਕਾ ਦਿਲ ਸਾਡਾ ਕਿ ਬਿਕਦੀ ਆ ਯਾਰ ਇਹ ਪਟਿਆਲਾ ਲਗਾ ਕੇ ਮੈਂ ਬੋਕਿਆ ਦੀ ਕਹਿਤੀ ਹੈ
ਸਿੰਘ ਮੇਰੇ ਦਿਲ ਮੇ ਰਹਿਤੀ ਹੈ
ਹੀਰੇ ਮੇਰੀ ਕੋਠੇ ਤੇ ਆ ਮੰਜੇ ਤੇ ਬਹਿ ਜਾ ਤੈਨੂੰ ਰੱਜ ਰੱਜ ਵੇਖਾ ਲੌਂਗ ਦਾ ਲਿਸ਼ਕਾਰ ਉਹ ਬੇਬੀ ਤੇਰਾ ਚਾਰ ਤੇ ਪਿਆਰਾ ਉਹ ਬੇਬੀ ਐਵੇਂ ਚਮਕਾ ਦਿਲ ਸਾਡਾ ਕੇ ਵਿਕ ਗਿਆ ਯਾਰ ਇਹ ਬਟਿਆ ਜਬ ਜੁਲਫੇ ਤੇਰੀ ਉੜੇ ਜਬ ਜੁਲਫੇ ਤੇਰੀ ਕਵਾਰੀ ਹੋ ਕਾ ਦਿਲ ਮਤਲੇ ਕਵਾਰੀ ਹੋ ਕਾ ਦਿਲ ਮਤਲੇ ਉਹ ਜਿੰਨੇ ਮੇਰੀਏ
ਜਬ ਐਸੇ ਚਿਕਨੇ ਤੇਰੇ ਐਸੇ ਚਿਕਨੇ ਤੇਰੇ ਉਹ ਕੈਸੇ ਨਾ ਨਜ਼ਰ ਚੁਸਲੇ ਉਹ ਕੈਸੇ ਨਾ ਨਜ਼ਰ ਚੁਸਲੇ ਜਿੰਨੇ ਮੇਰੀਏ
ਪਿੱਛੇ
ਰੋਟੀ ਹਜ਼ਮ ਨਹੀਂ ਹੁੰਦੀ। ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ ਡਾਟ ਕਾਮ ਡਾਟ ਏਯੂ ਜਾਂ ਫੋਨ ਕਰੋ 0428 895 564।
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001 98780-90001। ਵੈਬਸਾਈਟ ਵਿਜ਼ਿਟ ਕਰੋ kularhospital.com।
ਸੀਡੀ ਬੈਟਰੀਜ਼ ਨਾਉ ਟ੍ਰੇਡਿੰਗ ਐਸ DMB ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸੀਡੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਟਾਊਨ, ਸਿਡਨੀ।
ਸੀਡੀ ਬੈਟਰੀਜ਼।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰਾਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411726348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਕੀ ਤੁਸੀਂ ਪ੍ਰਾਪਰਟੀ ਖਰੀਦਣ ਜਾਂ ਵੇਚਣ ਬਾਰੇ ਸੋਚ ਰਹੇ ਹੋ ਤਾਂ ਅੱਜ ਹੀ ਕੰਟੈਕਟ ਕਰੋ ਪ੍ਰਾਪਰਟੀ ਐਕਸਪਰਟ ਰਣਜੀਤ ਸਿੰਘ ਰੇ ਵਾਈਟ ਬੈਰਵੀ ਵਾਲਿਆਂ ਨੂੰ। ਇਨ੍ਹਾਂ ਵੱਲੋਂ ਪ੍ਰਾਪਰਟੀ ਦੀ ਕਰੰਟ ਮਾਰਕੀਟ ਵੈਲਿਊ ਫ੍ਰੀ ਆਫ ਕਾਸਟ ਪ੍ਰੋਵਾਈਡ ਕੀਤੀ ਜਾਂਦੀ ਹੈ ਜੀ। ਤਾਂ ਫਿਰ ਨੰਬਰ ਨੋਟ ਕਰੋ ਰਣਜੀਤ ਸਿੰਘ ਰੇ ਵਾਈਟ ਬੈਰਵੀ ਵਾਲਿਆਂ ਦਾ, 0433-256-135, 0433-256-135।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਬਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412-292-308।
ਯੂ ਆਰ ਲਿਸਨਿੰਗ ਹਰਮਨ ਰੇਡੀਓ ਆਸਟ੍ਰੇਲੀਆ, ਟਰੂਲੀ ਯੂਅਰਸ। ਫਾਰ ਮੋਰ ਇਨਫੋਰਮੇਸ਼ਨ ਵਿਜ਼ਿਟ ਆਰ ਵੈਬਸਾਈਟ harmanradio.com।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ। ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਦਿਲ ਵਾਲੀ ਗੱਲ ਕਰ ਰਹੇ ਜੀ ਤੁਸੀਂ ਤੇ ਅਸੀਂ ਰਲ ਕੇ ਪ੍ਰੋਗਰਾਮ ਦੇ ਵਿਚ। ਅੱਜ ਦਿਨ ਸ਼ਨਿਚਰਵਾਰ ਹੈ, 1 ਜੁਲਾਈ 2017। ਸੋ ਜੁਲਾਈ ਦਾ ਮਹੀਨਾ ਚੜ ਚੁੱਕਾ, ਨਵਾਂ ਫਾਈਨੈਂਸ਼ੀਅਲ ਈਅਰ ਚੜ ਚੁੱਕਾ ਆਸਟ੍ਰੇਲੀਆ ਦੇ ਵਿਚ। ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰ ਰਹੇ ਹਾਂ ਜਿਹੜੇ ਰੀਸੈਂਟਲੀ ਸਾਡੇ ਪ੍ਰੋਗਰਾਮ ਦੇ ਵਿਚ ਜੁਆਇਨ ਕੀਤੇ ਨੇ। ਇਸ ਪ੍ਰੋਗਰਾਮ ਤੋਂ ਠੀਕ ਬਾਅਦ 15 ਮਿੰਟ ਬਾਅਦ ਤੁਸੀਂ ਪੋਡਕਾਸਟ ਤੇ ਵੀ ਸੁਣ ਸਕਦੇ ਹੋ, ਔਰ ਰਿਕਾਰਡਿੰਗ ਜਿਹੜੀਆਂ ਨੇ ਪਿਛਲੀਆਂ ਸਾਰੀਆਂ ਪੋਡਕਾਸਟ ਤੇ ਪਈਆਂ ਨੇ। ਕਿਸ ਤਰ੍ਹਾਂ ਸੁਣਨਾ ਹੈ, harmanradio.com ਤੇ ਜਾਓ ਤੇ ਉਥੇ ਤੁਹਾਨੂੰ ਸਾਰੀ ਜਾਣਕਾਰੀ ਮਿਲ ਸਕਦੀ ਹੈ। ਸੋ ਬਹੁਤ ਸਾਰੇ ਸੁਨੇਹੇ ਵੀ ਆ ਰਹੇ ਨੇ, ਸੁਨੇਹਾ ਭੇਜਣ ਦਾ ਪਤਾ ਹੈ ਜੀ request@harmanradio.com ਈਮੇਲ ਪਤਾ, ਤੇ ਨਾਲ ਟੈਲੀਗ੍ਰਾਮ ਐਪ ਦੇ ਰਾਹੀਂ ਤੁਸੀਂ ਕੋਈ ਤਸਵੀਰ ਆਪਣੀ ਸੁਨੇਹਾ ਭੇਜ ਸਕਦੇ ਹੋ। ਤਸਵੀਰ ਤਾਂ ਤੁਸੀਂ ਈਮੇਲ ਚ ਵੀ ਭੇਜ ਸਕਦੇ ਹੋ, ਕੋਈ ਚੱਕਰ ਨੀ ਜੀ। ਸੋ ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜੇ ਨੇ, ਨਿਸ਼ਾਨ ਅਮਰਕੋਟ, ਪਾਲਾ ਬੈਂਸ, ਸੁਖਜੀਤ ਸਿੰਘ ਛਾਪਟਨ ਵਾਲੇ, ਗੁਰਪ੍ਰੀਤ ਸ਼ੇਰਗਿੱਲ, ਭਿੰਦਰ ਕਿਸ਼ਨਪੁਰੀ, ਅਮਿੰਦਰ ਸਿੰਘ ਹੰਸ ਬ੍ਰੈਂਪਟਨ ਵਾਲੇ, ਇੰਦਰਪਾਲ ਸਿੰਘ, ਸਾਰੇ ਪ੍ਰੋਗਰਾਮ ਦੇ ਵਿਚ ਅਮਰੀਕ ਜੀ ਸਾਡੇ ਨਾਲ ਜੁਆਇਨ ਇਨ ਕਰ ਰਹੇ ਨੇ। ਸੋ ਦੋ ਮੁੱਦੇ ਜਿਹੜੇ ਆਪਾਂ ਅੱਜ ਇਕ ਪਹਿਲਾਂ ਸ਼ੁਰੂ ਕੀਤਾ ਸੀ, ਇਕ ਤਾਂ ਚਾਹ ਦਾ ਹੀ ਮੁੱਦਾ ਬਣ ਗਿਆ, ਉਹ ਆਪਣੇ ਆਪ ਚ ਇਕ ਮੁੱਦਾ ਬਣ ਗਿਆ, ਠੰਡ ਸੀ ਨਾ, ਠੰਡ ਦਾ ਮੁੱਦਾ ਹੈ। ਸੋ ਦੂਜਾ ਜਿਹੜਾ ਸੀਗਾ ਕਿ ਜਿਹੜੇ 6 ਮਹੀਨੇ ਸਾਲ ਦੇ ਲੰਘੇ ਆ, ਇਹਦੇ ਵਿਚ ਆਪਾਂ ਕੀ ਖੱਟਿਆ ਤੇ ਕੀ ਗੁਆਇਆ, ਇਹਦੇ ਬਾਰੇ ਸਾਡੇ ਸੱਜਣ ਸਾਡੇ ਨਾਲ ਬਹੁਤ ਪੋਜ਼ਿਟਿਵ ਤਰੀਕੇ ਨਾਲ ਸਾਂਝ ਪਾ ਰਹੇ ਨੇ, ਓਨੈਸਟਲੀ ਸਾਂਝ ਪਾ ਰਹੇ ਨੇ। ਇਹਦੇ ਹੋਰ ਸਾਂਝਾਂ ਵੀ ਆਈਆਂ ਨੇ, ਉਹ ਵੀ ਆਪਾਂ ਸ਼ੇਅਰ ਕਰਨੀਆਂ, ਪਰ ਨਾਲ ਦੀ ਨਾਲ ਮੈਂ ਸਰੋਤਿਆਂ ਨੂੰ ਤਾਕੀਦ ਕਰਦਾ, ਬੇਨਤੀ ਕਰਦਾ ਕਿ ਉਹ harmanradio.com/liveblog ਐਪਲ ਫੋਨ ਦੇ ਵਿਚ ਵੀ ਖੋਲ ਸਕਦੇ ਹੋ ਡਾਇਰੈਕਟ ਸਫਾਰੀ ਬਰਾਊਜ਼ਰ ਚੋਂ। ਜੇ ਤੁਹਾਡੇ ਕੋਲ ਐਂਡਰਾਇਡ ਦੀ ਐਪ ਹੈ, ਸਾਡੀ ਐਂਡਰਾਇਡ ਤੇ ਸੁਣ ਰਹੇ ਹੋ ਤੇ harmanradio ਦੇ ਐਪ ਰਾਹੀਂ ਸੁਣ ਰਹੇ ਹੋ, ਤਾਂ ਜੇ ਨਹੀਂ ਹੈ ਤਾਂ ਇੰਸਟਾਲ ਕਰ ਲਓ। ਤਾਂ ਉਹਦੇ ਵਿਚ ਨਾ ਖੱਬੇ ਹੱਥ ਇਕ ਮੈਨਿਊ ਦੇ ਵਿਚ ਲਾਈਵ ਬਲੌਗ ਸੈਕਸ਼ਨ ਹੈ, ਉਹਦੇ ਵਿਚ ਤੁਸੀਂ ਸਾਰੀਆਂ ਤਸਵੀਰਾਂ ਦੇਖ ਸਕਦੇ ਹੋ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਆਪਣੇ ਸਰੋਤਿਆਂ ਦੀਆਂ। ਇਹ ਬੜਾ ਜ਼ਰੂਰੀ ਹੈ ਕਿਉਂਕਿ ਆਪਣੇ ਆਪਣੇ ਲੋਕਲ ਫੋਟੋ ਖਿੱਚ ਕੇ ਭੇਜਦੇ ਨੇ ਤੇ ਉਹਦੇ ਨਾਲ ਕੀ ਹੈ, ਸਾਨੂੰ ਵਾਕਵੀਅਤ ਵੱਧਦੀ ਹੈ ਸਾਡੀ ਇਕ ਦੂਜੇ ਦੇ ਨਾਲ। ਸੋ ਕੀ ਤੁਸੀਂ ਕਰਦੇ ਹੋ ਉਹ ਸਾਰਾ ਕੁਝ ਅਸੀਂ ਉਹਦੇ ਵਿਚ ਇਕ ਦੂਜੇ ਨਾਲ ਸ਼ੇਅਰ ਕਰਦੇ ਹਾਂ। ਸੋ ਸਾਡੇ ਸਰੋਤੇ ਵੱਲੋਂ ਭੇਜੀ ਗਈ ਤਸਵੀਰ ਡਾਇਰੈਕਟ ਦੂਸਰੇ ਸਰੋਤਿਆਂ ਤੱਕ ਪਹੁੰਚਦੀ ਹੈ, ਪਹਿਲਾਂ ਸਾਨੂੰ ਐਕਸਪਲੇਨ ਕਰਨਾ ਪੈਂਦਾ ਸੀ, ਬੜਾ ਅੱਛਾ ਮਾਡਲ ਸਾਨੂੰ ਲੱਗਿਆ ਸੀ ਇਸ ਕਰਕੇ ਅਸੀਂ ਇਹਨੂੰ ਬਣਾਇਆ। ਸੋ ਅਮਰੀਕ ਜੀ, ਉਧਰ ਜਿਹੜੀ ਹੁਣ ਨਾ ਇੰਡੀਆ ਦੇ ਵਿਚ ਜਿਹੜੀ ਸਾਰਿਆਂ ਨਾਲ ਵੱਡੀ ਗੱਲ ਹੈ ਕਿ GST ਲਾਗੂ ਹੋ ਗਈ ਹੈ ਰਾਤੀ, ਸੋ ਦਿਨੇ ਸ਼ੁਰੂ ਹੋਣੀ ਹੈ ਹੁਣ। ਇਹਦੇ ਬਾਰੇ ਨਾ ਕਾਫੀ ਮਿਲੀ ਜੁਲੀ ਰਿਸਪੋਂਸ ਹੈ, ਕਈ ਪਾਸੇ ਬੰਦ ਵੀ ਰਿਹਾ 2-3 ਦਿਨ। ਮੈਂ ਸਰਵੀ ਤੋਂ ਉਨ੍ਹਾਂ ਨੂੰ ਫੋਨ ਕੀਤਾ, ਕਹਿੰਦੇ ਪਟਿਆਲੇ ਜੀ ਕੱਪੜਿਆਂ ਵਾਲੇ ਜਿਹੜੇ ਨੇ ਉਹ GST ਦੇ ਵਿਰੋਧ ਦੇ ਵਿਚ ਬੰਦ ਕਰੀ ਬੈਠੇ ਨੇ, ਤੇ ਮੈਂ ਕਿਹਾ ਫੇਰ ਇਹਦਾ ਫਾਇਦਾ ਕੀ ਹੋਏਗਾ ਉਨ੍ਹਾਂ ਨੂੰ, ਆਪਣੀਆਂ ਦੁਕਾਨਾਂ ਬੰਦ ਕਰਕੇ ਤਾਂ ਆਪਣਾ ਹੀ ਉਹ ਸੇਲ ਹੀ ਘਟਾ ਰਹੇ ਨੇ, ਉਹ ਹੁਣ ਐਡੇ ਵੱਡੇ ਨੁਕਸਾਨ ਹੀ ਕਰ ਰਹੇ ਨੇ। ਪਟਿਆਲੇ ਵਿਚ ਕਹਿ ਲੋ ਕਿ 50 ਦੁਕਾਨਾਂ ਬੰਦ ਹੋ ਗਈਆਂ, ਉਹਦਾ ਕੀ ਫਰਕ ਪੈਂਦਾ, ਸਰਕਾਰ ਨੇ ਐਡੇ ਵੱਡੇ ਪੱਧਰ ਤੇ ਇਹਨੂੰ ਲਾਗੂ ਕੀਤਾ, ਇੰਨੀ ਸਟੱਡੀ ਕਰਕੇ ਲਾਗੂ ਕੀਤਾ, ਹੁਣ ਥੋੜਾ ਟਾਈਮ ਹੋਣਾ ਵੀ 3 ਦਿਨ ਪਹਿਲਾਂ ਤੁਸੀਂ ਮਤਲਬ ਸਾਰਾ ਕੁਝ ਅਪਰੂਵਡ ਹੈ, ਖਰਬਾਂ ਰੁਪਏ ਖਰਚ ਜਾ ਚੁੱਕੇ ਨੇ ਉਹਦੇ ਤੇ 50 ਦੁਕਾਨਾਂ ਦਾ ਕੀ ਸਕੇਲ ਕੀ ਹੈ ਹਨਾ, ਜਾਂ ਤਾਂ ਸਾਰੇ ਭਾਰਤ ਬੰਦ ਹੋਵੇ A to Z ਫੇਰ ਤਾਂ ਮੰਨਿਆ ਵੀ, ਪਰ 50-100 ਦੁਕਾਨਾਂ ਬੰਦ ਕਰਨ ਦੇ ਨਾਲ ਉਹ ਤਾਂ ਆਪਣੇ ਆਪ ਨੂੰ ਨੁਕਸਾਨ ਕਰਨ ਵਾਲੀ ਗੱਲ ਹੈ। ਤਾਂ ਇੱਥੇ ਮੈਨੂੰ ਫੇਰ ਇਨ੍ਹਾਂ ਨੇ ਦੱਸਿਆ ਸਰਵਜੀਤ ਉਨ੍ਹਾਂ ਨੇ ਕਿ ਰੌਲਾ ਜਿਹੜਾ ਆ ਉਹ ਸੁਨੇਹਾ ਪਹੁੰਚਾਉਣ ਦਾ ਨਹੀਂ, ਰੌਲਾ ਇਹ ਹੈ ਕਿ ਲੋਕਲ ਲੈਵਲ ਤੇ ਉੱਤੇ ਲੀਡਰ ਬਣਨ ਦਾ ਆ, ਹੋਰ ਕੋਈ ਰੌਲਾ ਨਹੀਂ ਹੈਗਾ। ਸੋ ਕਈ ਵਾਰੀ
ਜੀ ਅਮਨਦੀਪ ਜੀ ਅਸੀਂ ਹਾਂਜੀ ਠੀਕ ਹੈ, ਲੋਕਲ ਲੈਵਲ ਤੇ ਲੀਡਰ ਵੀ ਬਣਦੇ ਆ। ਜੇ ਅਸੀਂ ਅਮਨਦੀਪ GST ਦੀ ਸਮੀਖਿਆ ਕਰੀਏ, ਜਦੋਂ ਆਸਟ੍ਰੇਲੀਆ ਵਿਚ GST ਲਾਗੂ ਕੀਤੀ ਗਈ ਸੀ 1998 ਦੇ ਵਿਚ ਜਾਂ 1999 ਦੇ ਵਿਚ, 2 ਸਾਲ ਇਹ ਤੇ ਕਾਫੀ ਡਿਬੇਟ ਹੋਈ ਸੀ, ਜਿਹੜੀ ਕਿ ਕੰਜ਼ਰਵੇਟਿਵ ਪਾਰਟੀ ਜਾਂ ਟੋਰੀ ਪਾਰਟੀ ਨੇ, ਜਿਹੜੀ ਜੌਨ ਹਾਵਰਡ ਦੀ ਪਾਰਟੀ ਸੀ, ਉਹਨੇ ਇਹ ਤੇ ਡਿਬੇਟ ਕਰਾਈ ਸੀ ਅਤੇ ਕਾਫੀ ਡਿਬੇਟ ਇਸ ਤੇ ਹੋਈ, ਬਹੁਤ ਸਾਰੇ ਲੋਕ ਇਹਦੇ ਖਿਲਾਫ਼ ਸੀ, ਈਵਨ ਲੇਬਰ ਪਾਰਟੀ ਵੀ ਇਹਦੇ ਖਿਲਾਫ਼ ਸੀ ਉਹ GST ਇੰਟਰੋਡਿਊਸ ਨਾ ਕਰੋ, ਕਿਉਂਕਿ ਟੈਕਸ ਜਿਹੜਾ ਬਹੁਤ ਚੋਰੀ ਹੋ ਰਿਹਾ ਸੀ ਆਸਟ੍ਰੇਲੀਆ ਦੇ ਵਿਚ ਵੀ। ਆਸਟ੍ਰੇਲੀਅਨ ਇਕਾਨਮੀ ਬੜੇ ਖਿੱਚਾ ਪਿੱਛੇ ਨੂੰ ਜਾ ਰਹੀ ਸੀ ਉਸ ਵੇਲੇ, ਉਸ ਵੇਲੇ ਲੱਗ ਰਿਹਾ ਸੀ ਕਿ ਅਗਰ GST ਲਾਗੂ ਕੀਤੀ ਜਾਵੇ ਤਾਂ ਜਿਹੜੇ ਟੈਕਸ ਨੂੰ ਅਵੋਇਡ ਕਰਦੇ ਆ, ਟੈਕਸ ਨਹੀਂ ਦਿੰਦੇ ਲੋਕ, ਉਹ ਵੀ ਇਸ ਘੇਰੇ ਦੇ ਵਿਚ ਆਉਣਗੇ। ਈਵਨ ਜਿਹੜੇ ਲੋਕ ਪੇਮੈਂਟ ਤੇ ਹੁੰਦੇ, ਸੈਂਟਰਲ ਲਿੰਕ ਪੇਮੈਂਟ ਤੇ ਹੁੰਦੇ, ਉਹ ਟੈਕਸ ਨਹੀਂ ਦਿੰਦੇ। ਜਿਵੇਂ ਜਿਸ ਵੇਲੇ GST ਲਾਗੂ ਹੁੰਦੀ ਹੈ ਤੇ ਅਜਿਹੇ ਲੋਕਾਂ ਨੂੰ ਜਿਹੜੇ ਲੋਕ ਕੋਈ ਨਾ ਕੋਈ ਵਸਤੂ ਖਰੀਦਦੇ ਆ, ਕੋਈ ਨਾ ਕੋਈ ਚੀਜ਼ ਖਰੀਦਦੇ ਆ, ਉਹਦੇ ਤੇ ਉਹਨਾਂ ਨੂੰ ਟੈਕਸ ਦੇਣਾ ਪੈਂਦਾ। ਉਹ ਟੈਕਸ ਪੇਅਰ ਬਣ ਜਾਂਦੇ, ਇਨਡਾਇਰੈਕਟਲੀ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਟੈਕਸ ਦੇ ਰਹੇ ਹਾਂ। ਤੁਸੀਂ ਦੇਖੋ ਇਹਦੇ ਨਤੀਜੇ ਕਿੰਨੇ ਸਾਰਥਕ ਨੇ ਕਿ ਆਸਟ੍ਰੇਲੀਆ ਦੇ ਵਿੱਚ ਤੇ 2000 ਦੇ ਵਿੱਚ GST ਲਾਗੂ ਕੀਤੀ ਗਈ ਤੇ 2000 ਤੋਂ 2004 ਤੱਕ ਇਹਨੂੰ ਥੋੜਾ ਜਿਹਾ ਇਕਾਨਮੀ ਨੂੰ ਥੋੜਾ ਜਿਹਾ ਇਹਦੀ ਸਹਿਣ ਕਰਨਾ ਪਿਆ ਇਹਦੇ ਇੰਪੈਕਟ। ਲੇਕਿਨ ਉਸ ਤੋਂ ਬਾਅਦ ਅਮਨਦੀਪ ਜਿਹੜੀ GST ਦਾ ਜਿਹੜੇ ਇੰਪੈਕਟ ਪਏ ਤੁਸੀਂ 2004 ਤੋਂ 2007-08-09 ਜਦੋਂ ਰਿਸੈਸ਼ਨ ਵੀ ਆਸਟ੍ਰੇਲੀਆ ਵਿੱਚ ਆਇਆ, ਸਾਰੀ ਦੁਨੀਆ ਚ ਰਿਸੈਸ਼ਨ ਆਇਆ, ਲੇਕਿਨ ਆਸਟ੍ਰੇਲੀਆ ਇਸ ਤੋਂ ਬਚਿਆ ਰਿਹਾ ਅਤੇ ਆਸਟ੍ਰੇਲੀਅਨ ਇਕਾਨਮੀ 3-4 ਸਾਲ 5 ਸਾਲ 6 ਸਾਲ 7 ਸਾਲ 8 ਸਾਲ ਤੱਕ ਫੁੱਲ ਇੰਪਲਾਇਮੈਂਟ ਦੇ ਵਿੱਚ ਰਹੀ। ਜਦੋਂ ਅਨਪਲਾਇਮੈਂਟ ਰੇਟ 4.2 ਹੋ ਜਾਵੇ ਤਾਂ ਇਕਾਨਮੀ ਜਿਹੜੀ ਹੁੰਦੀ ਹੈ ਫੁੱਲ ਇੰਪਲਾਇਮੈਂਟ ਦੇ ਵਿੱਚ ਆ ਜਾਂਦੀ ਹੈ। ਜਿਹੜਾ 4.2 ਅਨਪਲਾਇਮੈਂਟ ਰੇਟ ਹੁੰਦਾ ਸੀਜ਼ਨਲ ਐਡਜਸਟਮੈਂਟ ਕਰਕੇ ਹੁੰਦਾ ਕਿ ਕਦੇ ਤੁਸੀਂ ਜੋਬ ਨੂੰ ਚੇਂਜ ਕਰਦੇ ਆ, ਇਧਰ ਉਧਰ ਜਾਂਦੇ, ਉਹਦੇ ਕਰਕੇ ਹੁੰਦਾ।
ਹੈਲਥੀ 4.5% ਤੋਂ ਹੇਠਾਂ ਅਨਪਲਾਇਮੈਂਟ ਰੇਟ ਬਹੁਤ ਹੈਲਥੀ ਮੰਨਿਆ ਜਾਂਦਾ ਜੀ ਇਕਾਨਮੀ ਵਾਸਤੇ।
ਇਹ ਹੈਲਥੀ ਹੁੰਦਾ, ਇਹ ਨੋਨ ਫੁੱਲ ਇੰਪਲਾਇਮੈਂਟ ਇਕਾਨਮੀ ਉਸ ਵੇਲੇ ਹੁੰਦੀ ਆ ਜਦੋਂ ਇੰਨਾ ਅਨਇੰਪਲਾਇਮੈਂਟ ਰੇਟ ਹੁੰਦਾ, ਇੰਨਾ ਤਾਂ ਰਹਿਣਾ ਹੀ ਹੁੰਦਾ ਕਿਉਂਕਿ
GST ਨੂੰ ਲੈ ਕੇ ਬਹੁਤ ਵਿਰੋਧ ਹੋਇਆ ਪਹਿਲਾਂ, ਜਿਹੜੀ ਹੁਣ ਮੌਜੂਦਾ ਪਾਰਟੀ ਨੇ ਇਹਨੂੰ ਲਾਗੂ ਕੀਤਾ ਪਹਿਲਾਂ ਬਹੁਤ ਵੱਡਾ ਵਿਰੋਧ ਕਰਦੀ ਰਹੀ ਹੈ। ਫੋਰਨ ਇਨਵੈਸਟਮੈਂਟ ਦਾ ਵੀ ਇਹ ਬਹੁਤ ਵੱਡਾ ਵਿਰੋਧ ਕਰਦੀ ਰਹੀ ਹੈ ਬੀਜੇਪੀ ਪਾਰਟੀ, ਪਰ ਹੁਣ ਉਹੀ ਪਾਲਿਸੀਆਂ ਸਰਕਾਰ ਦੇ ਵਿੱਚ ਆ ਕੇ ਮਨਮੋਹਨ ਸਿੰਘ ਦੀ, ਸ਼ਾਇਦ ਕਈ ਵਾਰ ਇੱਦਾਂ ਹੁੰਦੀ ਹੈ ਕਿ ਦੂਸਰੇ ਜੁੱਤੀ ਵਿੱਚ ਜਦੋਂ ਪੈਰ ਪਾਉਂਦੇ ਆ ਤਾਂ ਫਿਰ ਪਤਾ ਲੱਗਦਾ ਕਿ ਉਹ ਕੀ ਸੋਚਦਾ ਹੈ, ਤੇ ਉਦੋਂ ਤਾਂ ਕਾਫੀ ਵਿਰੋਧ ਕੀਤਾ ਤੇ ਹੁਣ ਉਹੀ ਜਿਹੜੀਆਂ ਪਾਲਿਸੀਜ਼ ਆ ਉਹ ਲਾਗੂ ਕਰ ਰਹੇ ਨੇ। ਮੈਨੂੰ ਹੁਣ ਯਾਦ ਹੈ ਕਿ ਡਾਕਟਰ ਜੌਨ ਹਿਊਸਨ ਹੋਏ ਨੇ ਆਸਟ੍ਰੇਲੀਆ ਦੇ, ਤੇ ਉਹ ਓਪੋਜੀਸ਼ਨ ਦੇ ਵਿੱਚ ਕਾਫੀ ਦੇਰ ਰਹੇ ਨੇ, ਓਪੋਜੀਸ਼ਨ ਲੀਡਰ ਵੀ ਰਹੇ ਸੀ ਲਿਬਰਲ ਪਾਰਟੀ ਦੇ, ਤਕਰੀਬਨ 1990 ਤੋਂ ਲੈ ਕੇ 1994 ਤੱਕ ਰਹੇ ਨੇ ਜੌਨ ਹਾਵਰਡ ਤੋਂ ਪਹਿਲਾਂ, ਤੇ ਉਨ੍ਹਾਂ ਨੇ 1993 ਦੇ ਵਿਚ ਫੈਡਰਲ ਇਲੈਕਸ਼ਨ ਹਾਰੀ ਸੀ ਸਿਰਫ ਇਸ ਬੇਸ ਤੇ ਕਿ ਉਹ GST ਲਾਗੂ ਕਰਨਾ ਚਾਹੁੰਦੇ ਸੀ, GST ਲਿਆਉਣਾ ਚਾਹੁੰਦੇ ਸੀ, ਤੇ ਇਸ ਸਬੰਧੀ ਪੌਲ ਕੀਟਿੰਗ ਨੇ ਬੜੀ ਮਤਲਬ ਭਾਰੀ ਕੈਂਪੇਨ ਚਲਾਈ ਸੀ ਇਸ ਦੇ ਵਿਰੁੱਧ, ਬੜੀ ਸਕੇਅਰ ਕੈਂਪੇਨ ਚਲਾਈ ਸੀ, ਡਰਾਵਣੀ ਕੈਂਪੇਨ, ਲੋਕਾਂ ਨੂੰ ਬੜਾ ਡਰਾਇਆ ਸੀ ਕਿ GST ਨੇ ਆਹ ਕਰ ਦੇਣਾ, GST ਨੇ ਉਹ ਕਰ ਦੇਣਾ, ਤੇ ਸਿਰਫ ਜਾਣੀ ਕਿ ਝੂਠ ਦੇ ਬੇਸ ਦੇ ਉੱਤੇ ਲੋਕਾਂ ਨੂੰ ਡਰਾਇਆ, ਲੋਕਾਂ ਨੂੰ ਪਤਾ ਨਹੀਂ ਸੀਗਾ, ਤੇ ਉਸ ਬੇਸ ਦੇ ਉੱਤੇ ਡਾਕਟਰ ਜੌਨ ਹਿਊਸਨ ਇਲੈਕਸ਼ਨ ਹਾਰ ਗਏ ਸਨ। ਪਰ ਫਿਰ ਜਦੋਂ 1996 ਵਿਚ ਲੇਬਰ ਹਾਰੀ ਆ, ਪੌਲ ਕੀਟਿੰਗ ਹੁਣੇ ਹਾਰੇ ਆ, ਤਾਂ ਜੌਨ ਹਾਵਰਡ ਹੋਣਾ ਨੇ 3 ਸਾਲ ਦਾ ਟਾਈਮ ਦੇ ਕੇ GST ਲਾਗੂ ਕੀਤੀ ਤੇ 10% ਲਾਗੂ ਕੀਤੀ ਸੀ। ਸੋ ਉਸ ਤੋਂ ਬਾਅਦ ਤੁਸੀਂ ਦੱਸ ਹੀ ਚੁੱਕੇ ਆ ਕਿ GST ਦੇ ਜਿਹੜੇ ਫਾਇਦੇ ਆ, ਮੈਨੂੰ ਖੁਦ ਪਤਾ ਕਿ ਅਸੀਂ ਫਾਰਮਿੰਗ ਕਰਦੇ ਸੀ, ਕਈ ਜਿਹੜੀਆਂ ਵਸਤੂਆਂ ਸੀਗੀਆਂ ਉਹਨਾਂ ਤੇ 22-23% ਵੀ ਟੈਕਸ ਜਿਹੜਾ ਲੱਗਾ ਹੁੰਦਾ ਸੀ, 3-3-4-4 ਤਰ੍ਹਾਂ ਦੇ ਟੈਕਸ ਲੱਗੇ ਹੁੰਦੇ ਸੀ। ਪਹਿਲਾਂ ਇੱਕ ਪੂਰਾ ਪਹਿਲਾਂ ਮੈਨੂਅਲ ਦੇਖਣਾ ਪੈਂਦਾ ਸੀ ਵੀ ਕਿਹੜੀ ਚੀਜ਼ ਤੇ ਕਿਹੜਾ ਟੈਕਸ ਲੱਗਾ ਆ, ਕਿਉਂਕਿ ਅਸੀਂ ਉਹਨੂੰ ਵਾਪਸ ਮੰਡਵਾਉਣਾ ਹੁੰਦਾ ਸੀ ਐਂਡ ਆਫ ਦਾ ਈਅਰ ਫਾਰਮ ਦੇ ਲਈ ਐਗਜ਼ੈਂਪਸ਼ਨ ਸੀ ਟੈਕਸ ਦੀ। ਸੋ ਪਹਿਲਾਂ ਟੈਕਸ ਦੇਣਾ ਪੈਂਦਾ ਸੀ, ਪਰ ਫਿਰ ਸਾਨੂੰ ਪੂਰੀ ਇੱਕ ਲਿਸਟ ਦੇਖਣੀ ਪੈਂਦੀ ਸੀ, ਅੱਜ ਕੈਮਰੇ ਤੇ ਕਿੰਨਾ ਟੈਕਸ ਹੈ, ਖਾਦ ਤੇ ਕਿੰਨਾ ਟੈਕਸ ਹੈ। ਸੋ ਬੜਾ ਕੰਪਲੈਕਸ ਸਿਸਟਮ ਸੀਗਾ, ਤੇ ਉਸ ਨੂੰ ਬਹੁਤ ਜ਼ਿਆਦਾ ਸਿੰਪਲ ਹੋਇਆ ਕੀਤਾ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਸਤੀਆਂ ਵੀ ਹੋ ਗਈਆਂ ਸੀ। ਹੁਣ ਇਸੇ ਹੀ ਚੀਜ਼ ਨੂੰ ਲੈ ਕੇ ਇੰਡੀਆ ਦੇ ਵਿੱਚ ਜਿਹੜੀ GST ਲਾਗੂ ਹੋਈ ਹੈ, ਪਰ ਉੱਥੇ ਥੋੜੀਆਂ ਗਲਤੀਆਂ ਮੋਦੀ ਸਰਕਾਰ ਨੇ ਇਹ ਕੀਤੀਆਂ ਕਿ GST ਦੇ ਰੇਟ ਜਿਹੜੇ ਵੱਖਰੇ ਵੱਖਰੇ ਰੱਖੇ ਨੇ। ਹੁਣ ਫਾਰ ਐਗਜ਼ਾਮਪਲ, ਸੋਨੇ ਦੇ ਉੱਤੇ ਸਿਰਫ 3% GST ਹੈ, ਤੇ ਜੁੱਤੀਆਂ ਦੇ ਉੱਤੇ ਸਿਰਫ 3% GST ਹੈ, ਪਰ ਬਿਸਕੁਟਾਂ ਦੇ ਉੱਤੇ 18% GST ਹੈ। ਇਹਦਾ ਚੁਟਕਲਾ ਵੀ ਇੱਕ ਬਣਿਆ ਹੋਇਆ ਕਿ ਭਗਤਾਂ ਨੂੰ ਸੰਬੋਧਨ ਕੀਤਾ ਜਿਹੜੇ ਮੋਦੀ ਭਗਤ ਨੇ, ਕਿ ਜੁੱਤੀਆਂ ਦੇ ਉੱਤੇ 3% ਟੈਕਸ ਹੈ ਤੇ ਬਿਸਕੁਟਾਂ ਦੇ ਉੱਤੇ 18%। ਹੁਣ ਤੁਸੀਂ ਦੱਸੋ ਕੀ ਖਾਓਗੇ, ਇਹ ਵੀ ਕੁਐਸਚਨ ਪੁੱਛਿਆ।
ਅਮਨਦੀਪ, ਇੱਕ GST ਦਾ ਜਿਹੜਾ ਮੇਨ ਫਾਇਦਾ ਹੁੰਦਾ ਨਾ ਆਸਟ੍ਰੇਲੀਆ ਦੇ ਵਿੱਚ, GST ਦਾ ਫਾਇਦਾ ਜਿਹੜਾ ਬਹੁਤ ਵੱਡਾ ਫਾਇਦਾ ਜਿਹੜਾ GST ਦੇ ਵਿੱਚ ਹੋਇਆ, ਉਹ ਹੈਗਾ ਜਿੱਦਾਂ ਡਿਫਰੈਂਟ ਸਟੇਟਸ ਆ ਆਸਟ੍ਰੇਲੀਆ ਵਿੱਚ, ਚਲੋ 6 ਸਟੇਟਸ ਆ, 2 ਯੂਨੀਅਨ ਟੈਰੀਟਰੀ ਆ, ਜਿਹੜੇ ਜਿਹੜੀ GST ਆ ਨਾ, ਇਹਦੀ ਜਿਹੜੀ ਕਲੈਕਸ਼ਨ ਹੈ ਉਹ ਸੈਂਟਰ ਪੂਲ ਦੇ ਵਿੱਚ ਜਾਂਦੀ ਆ, ਸੈਂਟਰਲ ਸਰਕਾਰ ਦੇ ਕੋਲ ਜਾਂਦੀ ਆ, ਫੈਡਰਲ ਸਰਕਾਰ ਦੇ ਕੋਲ ਜਾਂਦੀ ਆ, ਉਹਦੇ ਪਿੱਛੋਂ ਫਿਰ ਉਹ ਜਿਹੜੇ ਡਿਫਰੈਂਟ ਸਟੇਟਸ ਹੁੰਦੇ ਆ ਉਹਨਾਂ ਨੂੰ ਡਿਸਟ੍ਰੀਬਿਊਸ਼ਨ ਕੀਤੀ ਜਾਂਦੀ GST ਕਿੰਨਾ ਪੈਸਾ ਕਿਹੜੇ ਸਟੇਟ ਨੂੰ ਦੇਣਾ, ਤੇ ਜਿਹੜੇ ਸਟੇਟ ਥੋੜੇ ਅਨਈਵਨਲੀ ਡਿਵੈਲਪ ਹੋਏ ਹੁੰਦੇ ਆ ਜਾਂ ਘੱਟ ਡਿਵੈਲਪ ਹੋਏ ਹੁੰਦੇ, ਉਹਨਾਂ ਨੂੰ GST ਦਾ ਸ਼ੇਅਰ ਜ਼ਿਆਦਾ ਮਿਲਦਾ, ਤਾਂ ਕਿ ਇਕੁਅਲ ਪੈਰਿਟੀ ਦੀ ਜਿਹੜੀ ਗਰੋਥ ਹੈ, ਬਰਾਬਰ ਦੀ ਗਰੋਥ ਹੈ, ਇੱਕ ਬਰਾਬਰ ਦਾ ਜਿਹੜਾ ਪ੍ਰਗਤੀਸ਼ੀਲਤਾ ਹੈ ਉਹ ਲਿਆਂਦੀ ਜਾਵੇ ਸਟੇਟਾਂ ਦੇ ਵਿੱਚ। ਤੇ ਮੇਰੇ ਖਿਆਲ ਦੇ ਵਿੱਚ ਭਾਰਤ ਦੇ ਵੀ ਅਗਰ GST ਨੂੰ ਪੂਰੀ ਤਰ੍ਹਾਂ ਇੰਪਲੀਮੈਂਟ ਕਰ ਲਿਆ ਜਾਂਦਾ ਹੈ ਤਾਂ ਇਹਦੇ ਤੇ ਇਹਦੇ ਨਾਲ ਕੀ ਹੋਏਗਾ, ਜਿਹੜੇ ਦੂਜੇ ਸਟੇਟ ਆ, ਜਿਹੜੇ ਗਰੀਬ ਸਟੇਟ ਆ, ਉਹ ਸਟੇਟ ਜਿਹੜੇ ਆ ਉਹ ਥੋੜੇ ਜੇ ਅੱਗੇ ਵਧਣਗੇ, ਉਹਨਾਂ ਵਿੱਚ ਗਰੋਥ ਹੋਵੇਗੀ। ਜਿਸ ਵੇਲੇ ਅਮਨਦੀਪ ਉਹਨਾਂ ਵਿੱਚ ਗਰੋਥ ਹੋਵੇਗੀ ਤੇ ਉਹਨਾਂ ਉੱਥੇ ਦੇ ਜਿਹੜੇ ਵਸਿੰਦੇ ਆ, ਉੱਥੇ ਦੇ ਜਿਹੜੇ ਸਿਟੀਜਨ ਆ, ਉਹ ਜਿਹੜੀਆਂ ਸਰਵਿਸਿਸ ਹੈ, ਡਿਮਾਂਡ ਆਫ ਸਰਵਿਸਿਸ ਐਂਡ ਗੁੱਡਸ ਹੈ, ਉਹ ਜ਼ਿਆਦਾ ਕਰਨਗੇ, ਤਾਂ ਜਿਹੜੇ ਜ਼ਿਆਦਾ ਗਰੋਥ ਵਾਲੇ ਸਟੇਟ ਹੁੰਦੇ ਜਾਂ ਡਿਵੈਲਪ ਸਟੇਟ ਹੁੰਦੇ ਉਹਨਾਂ ਦਾ ਉਹਨਾਂ ਨੂੰ ਉਹਦਾ ਬਾਅਦ ਵਿੱਚ ਫਾਇਦਾ ਹੁੰਦਾ ਕਿ ਉਹਨਾਂ ਦੇ ਪ੍ਰੋਡਕਟਸ ਉਹਨਾਂ ਸਟੇਟਾਂ ਨੂੰ ਜਾਣ ਲੱਗ ਪੈਂਦੇ ਆ। ਤੇ ਇਹਦੇ ਨਾਲ ਕੀ ਹੁੰਦਾ ਕਿ ਸਾਰੇ ਦੇਸ਼ ਦੇ ਵਿੱਚ ਇਕਸਾਰਤਾ ਆਉਂਦੀ ਆ। ਅਗਰ GST ਲਾਗੂ ਕਰਨ ਦੀ ਇਹ ਮਨਸ਼ਾ ਸਰਕਾਰ ਦੀ ਹੈ ਭਾਰਤ ਦੇ ਵਿੱਚ ਤਾਂ ਮੇਰੇ ਖਿਆਲ ਦੇ ਵਿੱਚ ਬਹੁਤ ਚੰਗੀ ਗੱਲ ਆ। ਤੇ ਇਹਦੇ ਨਾਲ ਜਿਹੜੀ ਅਨਇੰਪਲਾਇਮੈਂਟ ਰੇਟ ਆ ਉਹ ਘਟਦੀ ਆ, ਬਹੁਤ ਜ਼ਿਆਦਾ ਘਟਦੀ ਆ, ਕਿਉਂਕਿ ਇਹਦੇ ਨਾਲ ਇੰਡਸਟਰੀਜ਼ ਜ਼ਿਆਦਾ ਫਲੋਰਿਸ਼ ਹੁੰਦੀਆਂ, ਜਿਹੜੇ ਅੰਡਰ ਡਿਵੈਲਪ ਸਟੇਟ ਹੁੰਦੇ ਆ ਉੱਥੇ ਜ਼ਿਆਦਾ ਕੰਮ ਕ੍ਰੀਏਟ ਹੁੰਦਾ, ਤੇ ਇਹਦੇ ਨਾਲ ਹੋਰ GST ਕ੍ਰੀਏਟ ਹੋਊਗੀ, ਹੋਰ ਇਨਕਮ ਜਨਰੇਟ ਹੋਊਗੀ, ਤਾਂ ਜਿਹੜਾ ਸਾਰਾ ਜਿਹੜਾ ਕੰਟਰੀ ਆ ਉਹਨੂੰ ਫਾਇਦਾ ਹੁੰਦਾ। ਖੈਰ ਇਹ ਜਿਹੜੀਆਂ ਗੱਲਾਂ ਟੈਕਸਟਬੁੱਕ ਸਟਾਈਲ ਗੱਲਾਂ ਆ ਜਿਹੜੀਆਂ ਕਿਤਾਬਾਂ ਦੇ ਵਿੱਚ ਲਿਖੀਆਂ ਆ, ਲੇਕਿਨ ਆਸਟ੍ਰੇਲੀਆ ਨੇ ਪ੍ਰੂਵ ਕਰਕੇ ਦੱਸ ਦਿੱਤਾ ਕਿ ਅਜਿਹਾ ਕਰਨ ਦੇ ਨਾਲ ਸੱਚਮੁੱਚ ਜਿਹੜੀਆਂ ਕਿਤਾਬਾਂ ਵਿੱਚ ਚੀਜ਼ਾਂ ਲਿਖੀਆਂ ਗਈਆਂ ਉਹਨਾਂ ਨੂੰ ਅੱਗੇ ਅਸੀਂ ਚੰਗੀ ਤਰ੍ਹਾਂ ਇੰਪਲੀਮੈਂਟ ਕਰੀਏ ਤਾਂ ਉਹਦੇ ਫਾਇਦੇ ਬਹੁਤ ਹੋ ਸਕਦੇ।
ਅਮਰੀਕਾ ਜੀ, 2 ਸਾਲ ਪਹਿਲਾਂ ਇੱਕ ਵਫਦ ਆਇਆ ਸੀ ਇੰਡੀਆ ਤੋਂ, ਸਾਰੇ ਟ੍ਰੇਜਰਰ ਫਾਈਨੈਂਸ ਮਿਨਿਸਟਰ ਜਿਹੜੇ ਸਟੇਟਾਂ ਦੇ ਉਹ ਆਏ ਸਨ ਅਫੀਸ਼ੀਅਲ ਦੌਰੇ ਦੇ ਉੱਤੇ। ਉਦੋਂ ਹਰਸਿਮਰਤ ਕੌਰ ਵੀ ਆਈ ਸੀ ਤੇ ਨਾਲ ਸਾਡੇ ਇਧਰ ਦਿੱਲੀ ਤੋਂ ਯਸ਼ੋਦੀਆ ਜੀ ਵੀ ਆਏ ਸੀ, ਉਹਨਾਂ ਦੀ ਇੰਟਰਵਿਊ ਵੀ ਕੀਤੀ ਸੀ, ਹੋਰ ਬਹੁਤ ਸਾਰੇ ਫਾਈਨੈਂਸ ਮਿਨਿਸਟਰ ਸਿੱਖਣ ਆਏ ਸੀ। ਮੈਨੂੰ ਯਾਦ ਹੈ ਕਿ ਜੌਨ ਹਾਵਰਡ ਉਹਨਾਂ ਨੇ ਜਦੋਂ ਇਹ ਸਾਰਾ ਇੰਪਲੀਮੈਂਟ ਕੀਤਾ ਤਾਂ ਜਿਹੜਾ ਦੇਸ਼ ਆ ਬਹੁਤ ਪੋਜ਼ਿਟਿਵ ਚਲੇ ਗਿਆ। ਬੜਾ ਵਧੀਆ ਤਰੀਕੇ ਨਾਲ ਤੁਸੀਂ ਐਕਸਪਲੇਨ ਕੀਤਾ ਹੁਣ ਇਸ ਤਰ੍ਹਾਂ ਹੋਇਆ। ਤੇ ਉਹ ਦੇਸ਼ ਜਰਮਨ ਯੂਰਪ ਵਰਗੇ ਜਿਹੜੇ ਕਦੇ ਆਸਟ੍ਰੇਲੀਆ ਨੂੰ ਕਹਿੰਦੇ ਹੁੰਦੇ ਤੁਸੀਂ ਐਂ ਕਰ ਲਓ, ਤੁਸੀਂ ਓ ਕਰ ਲਓ, ਦਬ ਕੇ ਮਾਰ ਮਾਰ ਕੇ, ਉਹ ਫਿਰ ਆਸਟ੍ਰੇਲੀਆ ਆਉਂਦੇ ਹੁੰਦੇ ਸੀ ਜੀ ਸਿੱਖਣ ਵੀ ਤੁਸੀਂ ਕਿੱਦਾਂ ਕੀਤਾ, ਉਹ ਸਲਾਹਾਂ ਲੈਣ ਫਿਰ ਆਉਂਦੇ ਹੁੰਦੇ ਸੀ ਕਿ ਤੁਸੀਂ ਕਿੱਦਾਂ ਕੀਤਾ। ਸੋ ਇਹ ਇੱਦਾਂ ਕਿ ਵਧੀਆ। ਹੁਣ ਇੱਧਰ ਨਾ ਪੰਜਾਬ ਦੀ ਗੱਲ ਕਰੀਏ ਤਾਂ ਅੱਜ ਦੀ ਮੁੱਖ ਸੁਰਖੀ ਇਹ ਵੀ ਹੈਗੀ ਆ ਕਿ ਕਰਜ਼ਾਈ ਪੰਜਾਬ ਦੇ ਮਾਲੀਏ ਚ ਹੋਵੇਗਾ ਵਾਧਾ। ਪੰਜਾਬ ਨੂੰ ਕਹਿੰਦੇ ਇਹਦੇ ਨਾਲ ਫਾਇਦਾ ਹੋਣ ਵਾਲਾ ਆ, ਕਿਉਂਕਿ ਚੁੰਗੀ ਖਤਮ ਹੋਣ ਨਾਲ ਬਿਜਲੀ ਬਿੱਲ ਚ ਆਵੇਗੀ ਕਮੀ ਤੇ ਟੈਕਸ ਕਲੈਕਸ਼ਨ ਦੀ ਲੀਕੇਜ ਹੋਵੇਗੀ ਬੰਦ। ਇਹ ਮਤਲਬ ਪੰਜਾਬ ਦੀ ਰਿਪੋਰਟ ਹੈ। ਤੇ ਉਧਰ ਜਿਹੜੇ ਪਹਿਲਾਂ ਆਪਾਂ ਦੱਸ ਕੇ ਹਟੇ ਕਿ ਹੜਤਾਲਾਂ ਹੋ ਰਹੀਆਂ ਨੇ, ਇਹਦਾ ਵਿਰੋਧ ਹੋ ਰਿਹਾ, ਤਾਂ ਪੰਜਾਬ ਦੇ ਫਾਈਨੈਂਸ ਮਿਨਿਸਟਰ ਉਹਨਾਂ ਨੇ ਮਨਪ੍ਰੀਤ ਬਾਦਲ ਉਹਨਾਂ ਨੇ ਪਤਾ ਕੀ ਬਿਆਨ ਦਿੱਤਾ, ਉਹਨਾਂ ਦੀ ਹੈਡਲਾਈਨ ਕਹਿੰਦੇ ਨਵੀਂ ਲਾੜੀ ਸਹੁਰੇ ਜਾਵੇ ਤਾਂ ਘਬਰਾਹਟ ਤਾਂ ਹੁੰਦੀ ਹੈ। ਉਹਨਾਂ ਨੇ ਇਹ ਬਿਆਨ ਦਿੱਤਾ, ਕਹਿੰਦੇ ਵਪਾਰੀਆਂ ਦੀ ਹੜਤਾਲ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਕਹਿੰਦੇ ਹਨ ਕਿ ਮੈਨੂੰ ਉਹ ਸਮਾਂ ਯਾਦ ਕਹਿੰਦੇ ਕਿ ਉਹ ਸਮਾਂ ਯਾਦ ਕਰੋ ਜਦੋਂ ਬੈਂਕਾਂ ਚ ਕੰਪਿਊਟਰ ਲੱਗਣੇ ਸਨ ਤਾਂ ਬੜੀਆਂ ਹੜਤਾਲਾਂ ਹੋਈਆਂ, ਪਰ ਕੀ ਕੋਈ ਅੱਜ ਬੈਂਕ ਨੂੰ ਕੰਪਿਊਟਰ ਤੋਂ ਬਗੈਰ ਚਲਾਉਣ ਦੀ ਕਲਪਨਾ ਕਰ ਸਕਦਾ। GST ਨਵਾਂ ਸਿਸਟਮ ਹੈ, ਲੋਕਾਂ ਚ ਘਬਰਾਹਟ ਹੁੰਦੀ ਆ, ਹੌਲੀ ਹੌਲੀ ਸਭ ਠੀਕ ਹੋ ਜਾਂਦਾ ਹੈ। ਇੰਡਸਟਰੀ ਅਤੇ ਵਪਾਰ ਜਗਤ ਚ ਨਵਾਂ ਟੈਕਸ ਪ੍ਰਣਾਲੀ ਨੂੰ ਲੈ ਕੇ ਜਿਹੜਾ ਭੰਬਲ ਭੂਸਾ ਹੈ ਉਹ ਛੇਤੀ ਦੂਰ ਹੋ ਜਾਵੇਗਾ, ਜਿਹੜਾ ਕਿ ਸਾਨੂੰ ਤਾਂ ਪਤਾ ਹੈ ਇੱਥੇ ਤਾਂ ਹੋ ਗਿਆ। ਇੱਥੇ ਵੀ ਬੜੀ ਬੇਚੈਨੀ ਸੀ 6 ਮਹੀਨੇ, ਪਰ ਹੁਣ ਬਿਲਕੁਲ ਨਾਰਮਲ ਹੈ, ਕੋਈ ਗੱਲ ਨਹੀਂ, ਤੇ ਉਹਦੇ ਬੈਨੀਫਿਟ ਤੁਸੀਂ ਦੇਖ ਹੀ ਚੁੱਕੇ ਹੋ। ਸੋ ਇਹ ਇਨੀਸ਼ੀਅਲ ਗੱਲਾਂ ਦੇ ਤੇ ਇੱਕ ਨਾ GST ਦੇ ਚੁਟਕਲੇ ਵੀ ਬਹੁਤ ਆਉਣੇ ਸ਼ੁਰੂ ਹੋ ਗਏ ਨੇ ਜੀ, ਇਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ। ਇੱਕ ਚੁਟਕਲਾ ਆਇਆ ਸੀਗਾ ਕਿ ਇੱਕ ਹਸਬੈਂਡ ਵਾਈਫ ਬੈਠੇ ਨੇ, ਮਤਲਬ ਯੰਗ ਹੈ ਹਜੇ, ਤੇ ਉਹ ਹਸਬੈਂਡ ਉਹਨੂੰ ਆਪਣੀ ਵਾਈਫ ਨੂੰ ਪੁੱਛਦਾ ਆ ਤੇ ਕਹਿੰਦਾ ਤੈਨੂੰ ਪਤਾ GST ਕੀ ਆ, ਕੀ ਹੁੰਦੀ ਆ? ਉਹ ਮੋਰਿਓ ਕਹਿੰਦੀ ਆ ਗੁੱਡ ਨਾਈਟ ਸਵੀਟ ਡ੍ਰੀਮਸ ਟੇਕ ਕੇਅਰ।
ਗੁੱਡ ਨਾਈਟ ਸਵੀਟ ਡ੍ਰੀਮਸ ਟੇਕ ਕੇਅਰ, ਕਹਿੰਦੇ ਹਾਂਜੀ, ਕਹਿੰਦੇ ਐਗਜ਼ੀਬਿਸ਼ਨ ਬਹੁਤ ਵਧੀਆ,
ਹਾਂਜੀ, ਕਹਿੰਦੇ ਆਰਾਮ ਨਾਲ ਸੌ ਜਾ, ਇਹੀ ਹੁੰਦੀ ਆ GST। ਹਾਂਜੀ, ਸੌਣਾ ਵੀ ਚਾਹੀਦਾ, GST ਦਾ ਮਤਲਬ ਗੁੱਡ ਨਾਈਟ, ਬੜੇ ਆਰਾਮ ਨਾਲ ਸੌ। ਤੇ ਪ੍ਰੋਗਰਾਮ ਦੇ ਵਿਚ ਬਹੁਤ ਸਾਰੇ ਸੱਜਣ ਹੋਰ ਸਾਡੇ ਨਾਲ ਜੁਆਇਨ ਕੀਤੇ ਨੇ, ਜਗਤਾਰ ਭਾਜੀ ਨੇ ਵੀ ਇਕ ਵੱਡਾ ਸੁਨੇਹਾ ਸਾਡੇ ਲਈ ਭੇਜਿਆ, ਤੇ ਇਹ ਆਪਾਂ ਗੱਲ ਕਰਾਂਗੇ ਥੋੜੀ ਦੇਰ ਬਾਅਦ। ਤੇ ਕੁਲਵਿੰਦਰ ਢਿੱਲੋਂ ਹੁਣੇ ਵੀ ਆਏ ਨੇ, ਗੁਰਪ੍ਰੀਤ ਸ਼ੇਰਗਿੱਲ ਵੀ ਆਏ ਨੇ, ਤੇ ਸੁਖਜੀਤ ਹੁਣਾਂ ਨੇ ਵੀ ਮੈਸੇਜ ਭੇਜਿਆ, ਤੇ ਕਹਿੰਦੇ ਨੇ ਕਿ ਠੱਗ ਮਹਿਕਮਾ ਵਿਰੋਧ ਕਰਦਾ ਜੀ ਜੀ ਐਸ ਟੀ ਦਾ, ਤੇ ਉਹ ਤਾਂ ਫਿਰ ਹੁਣ ਦੇਖੋ ਜਦੋਂ ਆਨਲਾਈਨ ਸਿਸਟਮ ਹੋਣਾ ਸਾਰਾ ਕੁਛ ਹੋਣਾ। ਮੈਂ ਇਹ ਜੀ ਐਸ ਟੀ ਬਾਰੇ ਗੱਲ ਕਰਦੇ ਸੀ ਕਿ ਇਹ ਸੋਫਟਵੇਅਰ ਆਪਾਂ ਪਿਛਲੀ ਵਾਰੀ ਵੀ ਕੀਤਾ ਸੀ ਜਦ ਇੱਕ ਪ੍ਰੋਗਰਾਮ ਚ ਜਿੱਥੇ ਸਰਬਜੀਤ ਹੋਣਾ ਨੇ ਸਾਨੂੰ ਦੱਸਿਆ ਕਿ ਜੀ ਐਸ ਟੀ ਦਾ ਕੋਈ ਸੋਫਟਵੇਅਰ ਵੀ ਹੋਣਾ ਚਾਹੀਦਾ ਹੈਗਾ ਆ, ਉਨ੍ਹਾਂ ਨੇ ਇੰਪਲੀਮੈਂਟ ਕਰ ਲਿਆ। ਤੇ ਮੈਨੂੰ ਉਨ੍ਹਾਂ ਦਾ ਫੋਨ ਆਇਆ ਕਹਿੰਦੇ ਅਮਨਦੀਪ ਮੈਂ ਨਾ ਇੱਕ ਆਨਲਾਈਨ ਸੋਫਟਵੇਅਰ ਲੱਭਿਆ ਜੀ ਐਸ ਟੀ ਦਾ ਇੰਡੀਆ ਚ। ਸੋ ਸਾਰੇ ਸਰੋਤੇ ਨੋਟ ਕਰਨ ਜੀ, 3000 ਰੁਪਇਆ ਸਾਲ ਦੀ ਉਹਦੀ ਫੀਸ ਆ, ਦੇਣੀ ਪੈਣੀ ਆ, ਤੇ ਆਨਲਾਈਨ ਆ, ਬਹੁਤ ਵਧੀਆ ਇਨਵੋਇਸਿੰਗ ਸਿਸਟਮ, ਬੈਂਕ ਦੀਆਂ ਸਟੇਟਮੈਂਟਾਂ ਸਿੱਧੀਆਂ ਆਪਣੇ ਅੰਦਰ ਉਹ ਖਿੱਚ ਲਿਆਂਦਾ ਆ ਲੌਗਇਨ ਕਰਕੇ। ਸੋ ਬਹੁਤ ਵਧੀਆ ਸਿਸਟਮ ਹੈ, ਜ਼ੋਹੋ ਸਿਸਟਮ ਕਹਿੰਦੇ ਆ ਉਹਨੂੰ, ਅਸੀਂ ਕਾਫੀ ਦੇਰ ਤੋਂ ਉਹਨੂੰ ਦੇਖਦੇ ਵੀ ਆ, ਵਾਚਦੇ ਵੀ ਆ। ਤੇ ਮੈਨੂੰ ਕਹਿੰਦਾ ਸਰਬੀਤ ਕਹਿੰਦਾ ਮੈਂ ਨਾ ਉਹ ਸਿਸਟਮ ਲੱਭਿਆ ਬਈ, ਐਨ ਤੁਹਾਡੇ ਨਾ ਬਾਹਰਲੇ ਸਿਸਟਮ ਵਰਗਾ ਪਰ ਉਹ ਚ ਇੰਡੀਅਨ ਟੱਚ ਆ। ਮੈਂ ਕਿਹਾ ਇੰਡੀਅਨ ਟੱਚ ਕਿਆ ਕਿਆ? ਉਹਨਾਂ ਨੇ ਮਸਾਲਾ ਪਾਤਾ ਵਿਚ, ਚਾਟ ਮਸਾਲਾ ਪਾਤਾ ਇੰਡੀਅਨ ਟੱਚ ਦੇਣ ਲਈ, ਜਾਂ ਗੋਹੇ ਦਾ ਟੋਕਰਾ ਭਰ ਕੇ ਵਿਚ ਸਿੱਟਤਾ ਇੰਡੀਅਨ ਟੱਚ ਦੇਣ ਲਈ। ਅਕਾਊਂਟਿੰਗ ਸਿਸਟਮ ਦਾ ਅਕਾਊਂਟਿੰਗ ਸਿਸਟਮ ਹੁੰਦਾ, ਇੰਡੀਅਨ ਟੱਚ ਦਾ ਕੀ ਮਤਲਬ? ਉਹਨੇ ਨੀ ਕਹਿੰਦਾ ਯਾਰ ਮੇਰੇ ਕਹਿਣ ਦਾ ਮਤਲਬ ਸੀਗਾ ਵੀ ਇੰਡੀਆ ਦੇ ਹਿਸਾਬ ਨਾਲ ਬੇਸਟ ਕੀਤਾ। ਮੈਂ ਕਿਹਾ ਏਦਾਂ ਕਹਿ ਨਾ ਇੰਡੀਅਨ ਸਿਸਟਮ ਦਾ ਇਹ ਹੁੰਦਾ, ਇੱਥੇ ਪੀਜੇ ਹੁੰਦੇ ਆ, ਇਟਾਲੀਅਨ ਪੀਜੇ ਹੁੰਦੇ ਆ, ਉਹ ਤਾਂ ਇਟਾਲੀਅਨ ਹੁੰਦੇ ਆ ਪਰ ਹੁਣ ਇੰਡੀਅਨ ਸਪਾਈਸ ਉਹਦੇ ਪਰ ਪਾ ਦਿੰਦੇ ਆ ਨਾ, ਉਹਨੂੰ ਕਹਿੰਦੇ ਜੀ ਇੰਡੀਅਨ ਟੱਚ ਪੀਜ਼ਾ ਨਾ। ਮੈਂ ਕਿਹਾ ਸ਼ਾਇਦ ਕੋਈ ਜੀ ਐਸ ਟੀ ਸਿਸਟਮ ਚ ਚਾਟ ਮਸਾਲਾ ਪਾਤਾ ਹੋਊਗਾ ਉਹਨਾਂ ਨੇ, ਤੇ ਕੋਈ ਗੱਲ ਨੀ
ਪ੍ਰੋਗਰਾਮ ਸਾਊਥ ਵਿਚ ਜਾਓ ਨਾ, ਸਾਊਥ ਵਿਚ ਜਾਓ ਜਦੋਂ ਇਹ ਤੁਹਾਡੀ ਗੱਲ ਤੇ ਮੈਂ ਐਲੈਬੋਰੇਸ਼ਨ ਕਰਦਾ, ਸਾਊਥ ਵਿਚ ਜਾ ਕੇ ਨਾ ਡੋਸਾ ਖਾਓ, ਉਹ ਤੁਹਾਨੂੰ ਸਵਾਦ ਹੀ ਨਹੀਂ ਆਉਂਦਾ। ਪੰਜਾਬ ਦਾ ਡੋਸਾ ਔਰ ਸਾਊਥ ਦਾ ਡੋਸਾ ਉਹਦੇ ਵਿਚ ਕਾਫੀ ਫਰਕ ਹੁੰਦਾ। ਪੰਜਾਬ ਵਿਚ ਮਸਾਲੇ ਵਗੈਰਾ, ਮਿਰਚਾਂ ਵਗੈਰਾ ਬੜੀਆਂ ਵਧੀਆ ਬਣਾ ਕੇ ਉਹ ਤੁਹਾਨੂੰ ਦਿੰਦੇ ਆ, ਡੋਸੇ ਸਵਾਦ ਲੱਗਦੇ ਆ। ਏਦਾਂ ਲੱਗਦਾ ਡੋਸੇ ਦਾ ਜਨਮ ਜਿਹੜਾ ਪੰਜਾਬ ਚ ਹੋਇਆ ਸਾਊਥ ਵਿਚ ਨਹੀਂ ਹੋਇਆ। ਏਦਾਂ ਏਦਾਂ ਹੀ ਤੁਸੀਂ ਇਹਨਾਂ ਨੇ ਜੇ ਸੋਫਟਵੇਅਰ ਬਣਾਈ ਆ ਨਾ, ਉਹਦੇ ਤੇ ਵੀ
ਉਹ ਅਸਲੀ ਹੋਣਾ ਨਾ ਫਿਰ ਅਸਲੀ ਓਰਿਜਿਨਲ ਚੀਜ਼ ਨੀ ਨਾ ਫਿਰ ਚੰਗੀ ਲੱਗਦੀ। ਖੈਰ ਅਜੇ ਮੈਨੇ ਹਾਸ ਵੀ ਪ੍ਰੋਗਰਾਮ ਚ ਆਏ ਨੇ, ਲੱਕੀ ਖੱਟਾ ਵੀ ਆਏ ਨੇ, ਨਾਨਕ ਬੇਕਰੀ ਵਾਲੇ ਵੀ ਆਏ ਨੇ, ਤੇ ਅੱਜ ਪ੍ਰੋਗਰਾਮ ਦੇ ਵਿਚ ਗੀਤ ਦੀ ਫਰਮਾਇਸ਼ ਆਈ ਸੀ ਸ਼ੁਰੂ ਦੇ ਵਿਚ ਹੀ ਮਿਸ ਨੀਲਮ ਦਾ, ਉਸ ਤੋਂ ਬਾਅਦ ਨਾ ਅਸੀਂ ਇਹ ਗੀਤ ਸੁਣਨਾ ਹਰਮੀਤ ਚੰਨਾ ਉਨ੍ਹਾਂ ਦਾ ਜਿਹੜਾ ਫਰਮਾਇਸ਼ ਕੀਤਾ, ਪਰ ਉਹ ਤੋਂ ਬਾਅਦ ਨਾ ਅਸੀਂ ਇੱਕ ਕੁਐਸਚਨ ਪੁੱਛਿਆ ਸੀ ਕਿ 6 ਮਹੀਨਿਆਂ ਦੇ ਵਿਚ ਕੀ ਖੱਟਿਆ ਤੇ ਕੀ ਪਾਇਆ ਇਸ ਸਾਲ ਦੇ ਵਿਚ, ਉਹਦੀ ਆਪਾਂ ਸਮੀਖਿਆ ਕਰਨੀ ਆ। ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜ ਰਹੇ ਨੇ, ਇੱਕ ਦੋ ਮਸਲੇ ਹੋਰ ਨੇ ਸੈਂਸਸ ਦੇ ਉਹ ਵੀ ਆਪਾਂ ਸ਼ੇਅਰ ਕਰਾਂਗੇ, ਪਰ ਪਹਿਲਾਂ ਤੁਹਾਨੂੰ ਬੋਲੀਆਂ ਸੁਣਾਉਂਦੇ ਹਾਂ ਮਿਸ ਨੀਲਮ ਦੀ ਆਵਾਜ਼ ਦੇ ਵਿਚ।
ਮਾਹੀ ਲੈ ਗਿਆ ਨਿਆਗਰ ਫਾਲ ਪਠਾਨ। ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ। ਕਰੋ ਈਮੇਲ ਰਿਕੁਐਸਟ @harmanradio.com ਤੇ, ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ, ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +212-859-2811, ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਜੀ, ਇਸੇ ਹੀ ਜਜ਼ਬੇ ਦੇ ਨਾਲ ਜੁੜੇ ਹੋਏ ਹਾਂ ਅਸੀਂ ਸਾਰੇ, ਦਿਲ ਪੰਜਾਬੀ, ਜਜ਼ਬਾ ਪੰਜਾਬੀ। ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ ਤੇ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ, ਮੇਰੇ ਨਾਲ ਅਮਰੀਕ ਫਲੋਰਾ ਜੀ। ਸੋ ਅਮਰੀਕ ਜੀ, ਹੁਣ ਆਪਾਂ ਥੋੜੇ ਮੁੱਦਿਆਂ ਤੇ ਆਉਣਾ। ਮੁੱਦੇ ਇਹ ਆ ਕਿ ਕੈਨੇਡਾ ਦਾ 150 ਸਾਲਾ ਜਿਹੜਾ ਪੂਰਾ ਹੋ ਚੁੱਕਾ, 150 ਸਾਲ ਕੈਨੇਡਾ ਦੀ ਹੋਂਦ ਨੂੰ ਹੋ ਚੁੱਕੇ ਨੇ। ਹੋਂਦ ਤਾਂ ਵੈਸੇ ਕਾਫੀ ਪੁਰਾਣੀ ਹੈ, ਪਰ ਇਧਰ ਮਹਿੰਦਰ ਸਿੰਘ ਹੰਸ ਹੋਣਾ ਨੇ ਬ੍ਰੈਂਪਟਨ ਤੋਂ ਜਾਣਕਾਰੀ ਭੇਜੀ ਹੈ ਕਿ ਹੈਪੀ ਕੈਨੇਡਾ ਡੇ 150, 150 ਸਾਲਾ। ਤੇ ਬ੍ਰੈਂਪਟਨ ਦੇ ਵਿਚ ਕਹਿੰਦੇ ਕਿ ਦੋ ਪੰਜਾਬੀ ਮੇਲੇ ਟੁਮਾਰੋ, ਕੱਲ ਨੂੰ ਹੈ 1 ਜੁਲਾਈ ਨੂੰ, ਸਾਰੇ ਪੰਜਾਬੀ ਸਿੰਗਰ ਇੱਥੇ ਆ ਰਹੇ ਨੇ, ਲੋਟ ਆਫ ਫਨ ਟੁਮਾਰੋ। ਤੇ ਕਹਿੰਦੇ ਨੇ ਕਿ ਐਂਡ ਆਈ ਲਾਈਕ ਦੈਟ ਸੌਂਗ ਯੂ ਪਲੇ ਜਸਟ ਨਾਓ, ਮਿਰਜ਼ਾ, ਮਿਊਜ਼ਿਕ ਇਨ ਹਿੰਦੀ ਸੌਂਗ। ਹਾਂਜੀ, ਬਹੁਤ ਸੋਹਣਾ ਗੀਤ ਸੀ ਜੀ ਉਹ। ਤੇ ਬਾਕੀ ਇਨ੍ਹਾਂ ਨੇ ਫੋਟੋਆਂ ਭੇਜੀਆਂ ਕੈਨੇਡਾ ਡੇ ਦੀਆਂ, ਲੜਕੀ ਦੀਆਂ। ਤੇ ਅਸੀਂ ਕੋਸ਼ਿਸ਼ ਕਰਾਂਗੇ ਕੱਲ ਦੇ ਪ੍ਰੋਗਰਾਮ ਵਿਚ ਕੈਨੇਡਾ ਡੇ ਬਾਰੇ ਗੱਲ ਕਰਨ ਦੀ। ਸੋ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਇਸ ਦਿਹਾੜੇ ਦੀਆਂ, ਸਾਰੇ ਕੈਨੇਡਾ ਵਾਸੀਆਂ ਨੂੰ। ਤੇ ਦੂਜੀ ਗੱਲ ਕਿ ਉਧਰ ਹਾਂਗਕਾਂਗ ਦੇ ਵਿਚ ਵੀ ਸੈਲੀਬ੍ਰੇਸ਼ਨ ਮਨਾਈ ਜਾ ਰਹੀ ਆ, ਉਥੇ ਵੀ ਖੁਸ਼ੀਆਂ ਮਨਾਈਆਂ ਜਾ ਰਹੀਆਂ ਕਿ 20 ਸਾਲ ਹੋ ਗਏ ਨੇ ਜੀ ਜਿਹੜਾ ਹਾਂਗਕਾਂਗ ਹੈ ਉਹ ਬ੍ਰਿਟੇਨ ਨੇ ਚਾਈਨਾ ਨੂੰ ਵਾਪਸ ਸੌਂਪ ਦਿੱਤਾ ਸੀ। ਤੇ ਇਹ 100 ਸਾਲ ਦੀ ਜਿਹੜੀ ਲੀਜ਼ ਸੀਗੀ, ਪਟਾ ਸੀਗਾ, ਉਹਦੇ ਆਧਾਰ ਤੇ ਇਹ ਥਾਂ ਚਾਈਨਾ ਤੋਂ ਲਿਆ ਗਿਆ ਸੀ। ਤੇ ਹਾਂਗਕਾਂਗ ਸ਼ਹਿਰ ਵਸਿਆ ਵਸਾਇਆ ਫਿਰ ਚਾਈਨਾ ਨੂੰ ਸੰਭਾਲਣਾ ਪਿਆ, ਕਿਉਂਕਿ ਚਾਈਨਾ ਨੂੰ ਪਹਿਲਾਂ ਤਾਂ ਗੋਰੇ ਆਟੇ ਚ ਲੂਣ ਮੰਨਦੇ ਹੁੰਦੇ ਸੀ ਵੀ ਸਾਨੂੰ ਕਿਹੜੇ ਦੇਣਾ ਪੈਣਾ, ਲਿਖਾ ਲਓ 100 ਸਾਲ, ਵੀ 100 ਸਾਲ ਕਿਹੜੇ ਅੱਜੇ ਆ ਜਾਣਾ, ਪਰ ਉਹ ਆ ਗਿਆ। ਤੇ ਉਧਰ ਚਾਈਨਾ ਦੀ ਚੜਾਈ ਹੋ ਗਈ ਤੇ ਫਿਰ ਉਹਨਾਂ ਨੂੰ ਮੋੜਨਾ ਪਿਆ। ਤੇ ਇਸ ਸਬੰਧੀ ਨਾ ਮੈਂ ਬੇਨਤੀ ਕਰਦਾ ਜਗਤਾਰ ਭਾਜੀ ਨੂੰ ਕਿ ਕੱਲ ਦੇ ਪ੍ਰੋਗਰਾਮ ਦੇ ਵਿਚ ਸਾਡੇ ਨਾਲ 10 ਮਿੰਟ ਜ਼ਰੂਰ ਲਾਉਣ ਤੇ ਸਾਨੂੰ ਥੋੜਾ ਜਿਹਾ ਡਿਟੇਲ ਚ ਦੱਸਣ, ਕਿਉਂਕਿ ਇਹ ਤਾਂ ਉਥੇ ਰਹਿੰਦੇ ਆ। ਸੋ ਇਨ੍ਹਾਂ ਤੋਂ ਹੀ ਆਪਾਂ ਸੁਣਨਾ ਚਾਹੁੰਦੇ ਆ ਕਿ ਅਸਲ ਦੇ ਵਿਚ ਕਹਾਣੀ ਕੀ ਸੀ, ਕਹਾਣੀ ਕੀ ਆ ਹੁਣ ਹਾਂਗਕਾਂਗ ਦੀ। ਤੇ ਆਪਾਂ ਕੱਲ ਨੂੰ ਕੋਸ਼ਿਸ਼ ਕਰਾਂਗੇ ਜਗਤਾਰ ਭਾਜੀ ਹੁਣਾਂ ਨਾਲ ਗੱਲ ਕਰਨ ਦੀ। ਤੇ ਇਹ ਸੀ ਜੀ ਦੋ ਮਸਲੇ। ਤੀਜਾ ਮਸਲਾ ਹੈ ਜੀ ਕਿ ਆਸਟ੍ਰੇਲੀਆ ਦੇ ਵਿਚ ਪਿੱਛੇ ਜੇ ਜਨਗਣਨਾ ਹੋਈ ਆ, ਸੈਂਸਿਸ ਹੋਇਆ, ਔਰ ਉਸ ਦੇ ਅਧੀਨ ਜਿਹੜੇ ਕਾਫੀ ਅੰਕੜੇ ਸਾਹਮਣੇ ਆਏ ਆ ਜਿਸ ਦੇ ਵਿਚ ਪੰਜਾਬੀਆਂ ਦੀ ਜਿਹੜੀ ਪਾਪੂਲੇਸ਼ਨ ਹੈ ਉਸ ਦਾ ਖੁਲਾਸਾ ਕੀਤਾ ਗਿਆ ਤੇ ਕਿਹੜੀ ਕਿਹੜੀ ਕਿੱਥੇ ਰਹਿੰਦੀ ਹੈ। ਸਾਰਿਆਂ ਨਾਲੋਂ ਵੱਧ ਅਮਰੀਕ ਜੀ ਸਾਡੇ ਇੱਧਰ ਵਿਕਟੋਰੀਆ ਦੇ ਵਿੱਚ ਪੰਜਾਬੀ ਰਹਿੰਦੇ ਨੇ ਤਕਰੀਬਨ 50,000 ਤੋਂ ਉੱਤੇ। ਹੁਣ ਮੈਨੂੰ ਮੈਂ ਫਿਗਰ ਦੇਖ ਰਿਹਾ, ਜੇ ਮੇਰੇ ਸਾਹਮਣੇ ਆ ਗਈ ਤਾਂ ਜ਼ਰੂਰ ਆਪਾਂ ਆਪਣੇ ਸਰੋਤਿਆਂ ਨਾਲ ਸ਼ੇਅਰ ਕਰਾਂਗੇ। ਤੇ ਇਹ ਜਿਹੜੇ ਫਿਗਰ ਨੇ ਇਹ ਬੜੇ ਚਲੋ ਵਧੀਆ ਨੇ ਕਿ ਸਾਡੀ ਪਾਪੂਲੇਸ਼ਨ ਤਕਰੀਬਨ 1.5 ਲੱਖ ਦੇ ਕਰੀਬ ਹੈਗੀ ਆ ਥਰੂ ਆਊਟ, ਪਰ ਸਾਰਿਆਂ ਨਾਲੋਂ ਜ਼ਿਆਦਾ ਵਿਕਟੋਰੀਆ ਚ ਨੇ। ਉਸ ਤੋਂ ਬਾਅਦ ਦੂਜੇ ਨੰਬਰ ਤੇ 32,000 ਦੇ ਕਰੀਬ ਇਧਰ ਸਾਡੇ ਨਿਊ ਸਾਊਥ ਵੇਲਸ ਦੇ। ਤੇ ਇਹਦਾ ਕੀ ਕਾਰਨ, ਇਹਦਾ ਕੀ ਕਾਰਨ ਹੋ ਸਕਦਾ ਕਿ ਮੈਲਬਰਨ ਦੇ ਵਿਚ ਚਲੋ ਇਕ ਜਿਹੜੀ ਐਡਵਰਟਾਈਜਮੈਂਟ ਕਰਦੇ ਕਿ ਮੈਲਬਰਨ ਰਹਿਣ ਨੂੰ ਬਹੁਤ ਸੋਹਣਾ ਹੈ, ਕਿਤੇ ਉਹਦਾ ਕਾਰਨ ਤਾਂ ਨੀ ਕਿ ਆਪਣੇ ਪੰਜਾਬੀ ਉਧਰ ਨੂੰ ਜ਼ਿਆਦਾ ਜਾ ਰਹੇ ਨੇ?
ਅਮਰੀਕ ਹੋ ਵੀ ਸਕਦਾ ਕਿ ਇਹਦਾ ਵੀ ਇੰਪੈਕਟ ਜਿਆਦਾ ਪੈਂਦਾ ਹੋਵੇ। ਹਰਮਨ ਰੇਡੀਓ ਦੇ ਵਿਚ ਕਈ ਵਾਰੀ ਦੱਸਦੇ ਆ ਕਿ ਜਾਂ ਅਖਬਾਰਾਂ ਵਿਚ ਵੀ ਕਈ,
ਅਸੀਂ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ
ਹਾਂਜੀ, ਕਿ ਵਿਕਟੋਰੀਆ ਜਿਹੜਾ ਬਹੁਤ ਵਧੀਆ, ਮੈਲਬੋਰਨ ਬਹੁਤ ਵਧੀਆ ਸ਼ਹਿਰ ਆ, ਹੈ ਵੀ ਅਮਨ ਦੀ। ਵੈਸੇ ਤੁਸੀਂ ਦੇਖੋ ਨਾ, ਜੇ ਤੁਸੀਂ ਮੈਲਬੋਰਨ ਸ਼ਹਿਰ ਦੀ ਜਿਹੜੀ ਬਣਤਰ ਆ ਉਹ ਦੇਖੋ, ਤਾਂ ਹਰੇਕ ਸਬਅਰਬ ਤੋਂ ਜਿਦਾਂ ਰਿੰਗ ਰੋਡ ਉਹਦੇ ਆਲੇ ਦੁਆਲੇ ਬਣੀਓ ਆ ਮੈਲਬੋਰਨ ਦੇ, ਕਿਤਿਓ ਵੀ ਤੁਸੀਂ ਉਹ ਸ਼ਹਿਰ ਵਿਚ ਐਂਟਰ ਕਰ ਸਕਦੇ ਆ, ਕਿਸੇ ਵੀ ਡੈਸਟੋਂ ਤੁਹਾਨੂੰ ਈਜ਼ਲੀ ਸ਼ਹਿਰ ਦੇ ਵਿਚ ਐਂਟਰੈਂਸ ਹੈਗੀ ਆ। ਅਮਦੀਪ, ਜਿੱਥੋਂ ਤੱਕ ਪੰਜਾਬੀਆਂ ਦਾ ਵਸਣ ਦਾ ਸਵਾਲ ਹੈ ਵਿਕਟੋਰੀਆ ਦੇ ਵਿਚ, ਇਕ ਤਾਂ ਹਿਸਟੋਰੀਕਲ ਲਿੰਕਸ ਹੁੰਦੇ ਆ ਪਹਿਲਾਂ ਕਿ ਹਿਸਟੋਰੀਕਲੀ ਜਿਹੜੇ ਪੰਜਾਬੀ ਆ ਉਹ ਕਿਹੜੇ ਭਾਗਾਂ ਦੇ ਵਿਚ ਗਏ ਆ, ਕਿਹਨਾਂ ਇਲਾਕਿਆਂ ਵਿਚ ਗਏ ਆ, ਹੋ ਸਕਦਾ ਉਹਦਾ ਇੰਪੈਕਟ ਪੈਂਦਾ ਹੋਇਆ ਵਿਕਟੋਰੀਆ ਵਿਚ ਪਹਿਲਾਂ ਤੋਂ ਜ਼ਿਆਦਾ ਪੰਜਾਬੀ ਰਹਿੰਦੇ ਹੋਣ, ਫਿਰ ਉਨ੍ਹਾਂ ਦੇ ਰਿਸ਼ਤੇਦਾਰ ਜਾਂ ਉਨ੍ਹਾਂ ਦੇ ਸਾਖ ਸਬੰਧੀ, ਫਿਰ ਉਨ੍ਹਾਂ ਦਾ ਲਿੰਕ ਬਣ ਜਾਂਦਾ ਆ। ਦੂਜਾ ਹੁੰਦਾ ਕਿ ਇੰਪਲਾਇਮੈਂਟ ਕਿੱਥੇ ਜ਼ਿਆਦਾ ਆ, ਹੋ ਸਕਦਾ ਹੈ ਵਿਕਟੋਰੀਆ ਵਿਚ ਪਹਿਲਾਂ ਤੋਂ ਹੀ ਇੰਪਲਾਇਮੈਂਟ ਜ਼ਿਆਦਾ ਹੋਵੇ ਤੇ ਜਿਹੜੇ ਸਾਡੇ ਪੰਜਾਬੀ ਭਾਈਚਾਰੇ ਦੇ ਲੋਕ ਆ ਉਹ ਖਿੱਚੇ ਗਏ ਹੋਣ ਵਿਕਟੋਰੀਆ ਵੱਲ ਨੂੰ। ਤੀਜਾ ਫੈਕਟਰ ਜਿਹੜਾ ਸਿੱਖਾਂ ਦਾ ਜਾਂ ਪੰਜਾਬੀਆਂ ਦਾ ਜਾਣ ਦਾ ਹੁੰਦਾ ਹੈ ਉਹ ਹੈਗੇ ਐਗਰੀਕਲਚਰ ਫੀਲਡ, ਐਗਰੀਕਲਚਰ ਜਿਹੜੇ ਸੈਕਟਰ ਆ ਉਹ ਕਿੱਥੇ ਕਿੱਥੇ ਆ। ਜੇ ਤੁਸੀਂ ਦੇਖੋਗੇ ਜਿਹੜੀ ਆਬਾਦੀ ਆ ਪੰਜਾਬੀਆਂ ਦੀ ਜਾਂ ਸਿੱਖਾਂ ਦੀ ਉੱਥੇ ਜ਼ਿਆਦਾ ਹੁੰਦੀ ਆ ਜਿੱਥੇ ਐਗਰੀਕਲਚਰਲ ਇਕਾਨਮੀਜ਼ ਹੁੰਦੀਆਂ ਜਾਂ ਐਗਰੀਕਲਚਰ ਖੇਤਰ ਹੁੰਦੇ ਆ। ਮੇਰੇ ਖਿਆਲ ਚ ਇਹ 3-4 ਫੈਕਟਰ ਆ ਜਿਹੜੇ ਕਿ ਪੰਜਾਬੀਆਂ ਨੂੰ ਮੈਲਬੋਰਨ ਦੇ ਵੱਲ ਖਿੱਚਦੇ ਹੋਣਗੇ। ਤੇ ਅੱਜ ਕੱਲ ਦਾ ਇੱਕ ਹੋਰ ਫੈਕਟਰ ਅਮਨਦੀਪ ਸਾਹਮਣੇ ਮੇਰੇ ਆਇਆ, ਮੈਂ ਸੋਚ ਦੇ ਵਿਚ ਹੈ ਕਿ ਉਹ ਹੈ ਕਿ ਪੰਜਾਬੀ ਗੀਤਕਾਰ ਜਿਹੜੇ ਪੰਜਾਬੀ ਗਾਇਕ ਕਿੱਥੇ ਜ਼ਿਆਦਾ ਆ। ਹੋ ਸਕਦਾ ਮੈਲਬੋਰਨ ਦੇ ਪੰਜਾਬੀ ਗਾਇਕ ਜ਼ਿਆਦਾ ਹੋਣ, ਇੱਧਰ ਪੰਜਾਬੀ ਜ਼ਿਆਦਾ ਖਿੱਚਦੇ ਜਾ ਰਹੇ ਹੋਣ ਜੀ। ਅਮਨਦੀਪ
ਇਹ ਖਿਆਲ ਵੀ ਅੱਛਾ, ਪਰ ਐਡਲੇਡ ਦੀ ਵੀ ਪਾਪੂਲੇਸ਼ਨ ਕਾਫੀ ਵੱਧ ਰਹੀ ਹੈ ਇਸ ਫੈਕਟਰ ਕਾਰਨ।
ਐਡਲੇਡ ਦੇ ਵਿਚ ਦੇਖੋ ਇਕ ਹੋਰ ਗੱਲ ਵੀ ਹੋ ਰਹੀ ਹੈ, ਐਡਲੇਡ ਦੀ ਪ੍ਰੋਪਰਟੀ ਪ੍ਰਾਈਸ ਵੀ ਵੱਧ ਰਹੀ ਹੈ। ਮੈਂ ਕੱਲ ਹੀ ਅਖਬਾਰ ਪਾ ਰਿਹਾ ਸੀ ਪਿਛਲੇ ਕੁਆਟਰ ਦੇ ਵਿਚ, ਪਿਛਲੇ ਸਾਲ ਵਿਚ 6.5% ਪ੍ਰੋਪਰਟੀ ਪ੍ਰਾਈਸ ਐਡਲੇਡ ਵਿਚ ਵਧੀਆ ਆ। ਤੇ ਇਕ ਅਮਨਦੀਪ ਇਕ ਹੋਰ ਵੀ ਖ਼ਬਰ ਆ ਰਹੀ ਜਿਹੜੀ ਕਿ ਚਲੋ ਹੁਣ ਇਹ ਗੱਲ ਚੱਲੀ ਹੈ ਤੇ ਕਰ ਲੈਂਦੇ ਇੱਥੇ, ਜਿਹੜਾ ਗਵਰਨਰ ਆਫ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦੇ ਗਵਰਨਰ ਆ ਉਹਨਾਂ ਨੇ ਬਿਆਨ ਦਿੱਤਾ ਕਿ ਜਿਹੜੇ ਇੰਟਰਸਟ ਰੇਟ ਆ ਨਾ ਇਸ ਵੇਲੇ 1.5 ਜਿਹੜਾ ਅਫੀਸ਼ਲ ਇੰਟਰਸਟ ਰੇਟ ਆ ਇਹ ਬਹੁਤ ਜ਼ਿਆਦਾ ਸਸਟੇਨੇਬਲ ਨਹੀਂ ਹੈ ਕਿ ਇਕਾਨਮੀ ਨੂੰ ਥੋੜਾ ਇਹਦੇ ਨਾਲ ਧੱਕਾ ਲੱਗ ਰਿਹਾ ਤੇ ਹੋ ਸਕਦਾ ਕਿ ਅਗਲੇ 2 ਸਾਲਾਂ ਦੇ ਵਿਚ 8 ਇਨਕਰੀਜ ਹੋਣ ਇੰਟਰਸਟ ਰੇਟ ਦੇ ਵਿਚ। ਜਿਹੜੀਆਂ ਬਬਲਸ ਇਕਾਨਮੀ ਸਨ, ਬਬਲ ਸ਼ਹਿਰ ਸਨ ਜਿਨ੍ਹਾਂ ਚ ਮਾਰਕੀਟ ਬਬਲ ਆਇਆ ਹੋਇਆ ਜਿਸ ਤਰ੍ਹਾਂ ਸਿਡਨੀ ਦੇ ਵਿਚ ਆ ਜਾਂ ਮੈਲਬੋਰਨ ਦੇ ਵਿਚ ਆ, ਉਹਦੇ ਤੇ ਇਹਦਾ ਕਾਫੀ ਇੰਪੈਕਟ ਪਊਗਾ। 2-3% ਇੰਟਰਸਟ 2 ਸਾਲ ਦੇ ਵਿਚ ਵੱਧ ਸਕਦਾ। ਅਗਰ ਤੁਹਾਡੇ ਕੋਲ 4 ਲੱਖ ਦਾ ਲੋਨ ਆ ਤੇ ਤੁਹਾਨੂੰ 700 ਜਾਂ 800 ਕਿਸ਼ਤ ਜ਼ਿਆਦਾ ਦੇਣੀ ਪਊ ਜਾਂ ਇਸ ਤੋਂ ਵੀ ਜ਼ਿਆਦਾ ਹੋ ਸਕਦੀ ਆ। ਇਹ ਵੀ ਇਕ ਪਰਸੋਂ ਨਿਊਜ਼ ਆ ਰਹੀ ਸੀ ਆਸਟ੍ਰੇਲੀਅਨ ਬ੍ਰੋਡਕਾਸਟਿੰਗ ਕਮਿਸ਼ਨ ਦੇ ਜਿਹੜੇ ਰੇਡੀਓਜ਼ ਆ ਉਹ ABC ਤੇ, ਇਹਦੀ ਵੀ ਕਾਫੀ ਚਰਚਾ ਆ। ਅਗਰ ਇਕ ਵਾਰੀ ਇੰਟਰਸਟ ਰੇਟ ਵਧਣ ਲੱਗ ਪੈਣ ਤਾਂ ਫਿਰ ਉਨ੍ਹਾਂ ਦੀ ਸੀਰੀਜ਼ ਚੱਲਦੀ ਹੁੰਦੀ ਆ। ਇਕ ਵਾਰੀ ਮੈਨੂੰ ਯਾਦ ਆ ਮੇਰੇ ਦੋਸਤ ਦੱਸਦੇ ਹੁੰਦੇ ਸੀਗੇ ਆਸਟ੍ਰੇਲੀਆ ਦੇ ਵਿਚ 10% ਤੋਂ ਲੈ ਕੇ 18% ਤੱਕ ਇੰਟਰਸਟ ਰੇਟ ਰਿਹਾ ਤੇ ਉਸ ਵੇਲੇ ਲੋਕਾਂ ਨੂੰ ਕਾਫੀ ਮੁਸ਼ਕਿਲ ਆਉਂਦੀ ਹੁੰਦੀ ਸੀ ਸਿਰਫ ਇੰਟਰਸਟ ਪੇਮੈਂਟ ਕਰਨ ਦੀ, ਤੇ ਜਿਹੜੀਆਂ ਲਗਭਗ ਤਨਖਾਹ ਦਾ 75% ਹਿੱਸਾ ਉਹਦੇ ਵਿਚ ਹੀ ਚਲੇ ਜਾਂਦਾ ਸੀ।
ਇਹ
ਵੀ ਇਕਨੋਮਿਕ ਫਰੰਟ ਤੇ ਖ਼ਬਰ ਆ ਰਹੀ ਆ।
ਪੌਲ ਕੀਟਿੰਗ ਦਾ ਜ਼ਮਾਨਾ ਸੀ ਜੀ ਉਹ, ਤੇ ਲੇਬਰ ਪਾਰਟੀ ਉਦੋਂ ਰੂਲਿੰਗ ਕਰ ਰਹੀ ਸੀ ਬੌਬ ਹੌਕ ਤੋਂ ਬਾਅਦ ਪੌਲ ਕੀਟਿੰਗ, ਤੇ 1996 ਦੇ ਵਿਚ ਇਹ ਇਕ ਬਹੁਤ ਵੱਡਾ ਕਾਰਨ ਸੀ ਕਿ ਸਰਕਾਰ ਹਾਰੀ ਸੀ ਉਦੋਂ ਤੇ ਜੌਨ ਹਾਵਰਡ ਪ੍ਰਾਈਮ ਮਿਨਿਸਟਰ ਬਣੇ ਸੀ। ਤੇ ਗੱਲ ਚੱਲ ਰਹੀ ਹੈ ਜੀ ਸਿੱਖਾਂ ਦੇ ਪਾਪੂਲੇਸ਼ਨ ਆਸਟ੍ਰੇਲੀਆ ਦੇ ਵਿਚ, ਤੇ ਅੰਕੜੇ ਇਸ ਤਰ੍ਹਾਂ ਨੇ ਕਿ ਵੈਸਟਰਨ ਆਸਟ੍ਰੇਲੀਆ ਦੇ ਵਿਚ ਕੁੱਲ 11,897 ਸਿੱਖ ਨੇ, ਤੇ ਇਧਰ ਨਾਰਦਰਨ ਟੈਰੀਟਰੀ ਦੇ ਵਿਚ 634 ਨੇ ਸਿਰਫ, ਕੁਈਨਜ਼ਲੈਂਡ ਦੇ ਵਿਚ 17,433 ਨੇ, ਕੁਈਨ ਨਿਊ ਸਾਊਥ ਵੇਲਸ ਦੇ ਵਿਚ 31,000 ਦੇ ਕਰੀਬ, 31,500 ਦੇ ਕਰੀਬ ਨੇ। ਐਡਲੇਡ ਜਾਣੀ ਕਿ ਸਾਊਥ ਆਸਟ੍ਰੇਲੀਆ ਦੇ ਵਿਚ 8,000 ਸਿੱਖ ਹੈ ਤੇ ਵਿਕਟੋਰੀਆ ਦੇ ਵਿਚ 52,762 ਨੇ, ਟਸਮੈਨੀਆ ਦੇ ਵਿਚ 488 ਆ। ਸੋ 52,762 ਦਾ ਅੰਕੜਾ ਵਿਕਟੋਰੀਆ ਪਹਿਲੇ ਨੰਬਰ ਤੇ, ਤਕਰੀਬਨ 20,000 ਜਿਹੜੀ ਸਿੱਖ ਪਾਪੂਲੇਸ਼ਨ ਹੈ ਉਹ ਵਿਕਟੋਰੀਆ ਦੇ ਵਿਚ ਵੱਧ ਹੈ। ਇਹਦਾ ਹੋਰ ਵੱਡਾ ਕਾਰਨ ਵੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਹੜਾ ਜ਼ਿਆਦਾ ਆ ਕਿ ਪਹਿਲਾਂ ਇਹ ਪਾਪੂਲੇਸ਼ਨ ਨਿਊ ਸਾਊਥ ਵੇਲਸ ਦੇ ਵਿਚ ਜ਼ਿਆਦਾ ਹੁੰਦੀ ਸੀ, ਪਰ ਸਨ 2002 ਤੋਂ ਬਾਅਦ ਜਦੋਂ ਨਵੀਂ ਪਾਪੂਲੇਸ਼ਨ ਸ਼ੁਰੂ ਹੋਈ, ਮਾਈਗ੍ਰੇਸ਼ਨ ਸ਼ੁਰੂ ਹੋਈ, ਤਾਂ ਵਿਕਟੋਰੀਆ ਦੇ ਵਿਚ ਜਿਹੜੇ ਕਾਨੂੰਨ ਸੀ ਉਹ ਕਾਫ਼ੀ ਰਿਲੈਕਸ ਸਨ, ਖਾਸ ਕਰਕੇ ਟੈਕਸੀ ਇੰਡਸਟਰੀ ਤੇ ਪਬਲਿਕ ਡਰਾਈਵਿੰਗ ਦੇ ਵਿਚ। ਨਿਊ ਸਾਊਥ ਵੇਲਸ ਨੇ ਇਹ ਕਾਨੂੰਨ ਪਾਸ ਕਰਤਾ ਸੀ 2004 ਦੇ ਵਿਚ, ਆਈ ਥਿੰਕ 4 ਜਾਂ 5 ਦੇ ਵਿਚ, ਕਿ ਕੋਈ ਵੀ ਨਵਾਂ ਇੰਡੀਆ ਤੋਂ ਜਾਂ ਓਵਰਸੀਜ਼ ਤੋਂ ਆਇਆ 2 ਸਾਲ ਟੈਕਸੀ ਨਹੀਂ ਚਲਾ ਸਕਦਾ। ਇਹ ਇਕ ਬਹੁਤ ਵੱਡਾ ਫੈਕਟਰ ਸੀ ਕਿ ਜਿਹੜੇ ਨਵੇਂ ਸਟੂਡੈਂਟ ਆਉਂਦੇ ਸੀ, ਮਾਈਗ੍ਰੈਂਟਸ ਆਉਂਦੇ ਸੀ, ਉਹ ਸਿਡਨੀ ਦੇ ਵਿਚ ਸੈਟਲ ਨਹੀਂ ਸੀ ਹੋਣਾ ਚਾਹੁੰਦੇ, ਕਿਉਂਕਿ ਉਧਰ ਇਕ ਦਿਨ ਦਾ ਕੋਰਸ ਕਰਕੇ, ਨਾਲੇ ਇਧਰ ਨਿਊ ਸਾਊਥ ਵੇਲਸ ਦੇ ਵਿਚ 7-8 ਦਿਨ ਦਾ ਕੋਰਸ ਕਰਨਾ ਪੈਂਦਾ ਸੀ, ਉਹਨੂੰ ਮਹੀਨਾ ਹੀ ਲੱਗ ਜਾਂਦਾ ਸੀ ਟੈਸਟ ਉਸ ਦਿੰਦਿਆਂ ਨੂੰ, ਤੇ ਵਿਕਟੋਰੀਆ ਦੇ ਵਿਚ ਇਹ ਸਾਰਾ 2 ਦਿਨ ਦਾ ਕੋਰਸ ਸੀ। ਸੋ ਇਹ ਇਕ ਬਹੁਤ ਵੱਡਾ ਕਾਰਨ ਸੀ ਇੰਪਲਾਇਮੈਂਟ, ਇੰਸਟੈਂਟ ਇੰਪਲਾਇਮੈਂਟ, ਖਾਸ ਕਰਕੇ ਡਰਾਈਵਿੰਗ ਦੇ ਵਿਚ, ਪਬਲਿਕ ਡਰਾਈਵਿੰਗ ਚ, ਕਿ ਇਹ ਵਿਕਟੋਰੀਆ ਇਕ ਵੱਡਾ ਖਿੱਚ ਦਾ ਕੇਂਦਰ ਬਣਿਆ ਨਵੀਂ ਆਮਦ ਵਾਸਤੇ। ਸੋ ਇਹ ਇਕ ਬਹੁਤ ਵੱਡਾ ਕਾਰਨ ਹੈ ਵਿਕਟੋਰੀਆ ਦੀ ਸਿੱਖ ਪਾਪੂਲੇਸ਼ਨ ਜ਼ਿਆਦਾ ਹੋਣ ਕਾਰਨ, ਕੱਲੀ ਸਿੱਖ ਨਹੀਂ ਬਾਕੀ ਓਵਰਆਲ ਜਿਹੜੇ ਮਾਈਗ੍ਰੈਂਟ ਹੈ ਉਹ ਵਿਕਟੋਰੀਆ ਦੇ ਵਿਚ ਜ਼ਿਆਦਾ ਸੈਟਲ ਹੋਏ ਨੇ, ਕਿਉਂਕਿ ਉਨ੍ਹਾਂ ਦੇ ਜਿਹੜੇ ਕਾਨੂੰਨ ਇੰਪਲਾਇਮੈਂਟ ਦੇ ਕਾਫ਼ੀ ਰਿਲੈਕਸ ਰਹੇ ਨੇ, ਉਨ੍ਹਾਂ ਨੂੰ ਲੋੜ ਵੀ ਸੀ। ਤੇ ਨਿਊ ਸਾਊਥ ਵੇਲਸ ਦੇ ਵਿਚ ਪਹਿਲਾਂ ਹੀ ਸਿਡਨੀ ਜਿਹੜਾ ਆ ਓਵਰ ਪਾਪੂਲੇਟਡ ਸੀਗਾ, ਤੇ ਇਥੋਂ ਸ਼ਹਿਰ ਦੇ ਵਿਚੋਂ ਕੱਢਣ ਦੇ ਲਈ ਕਈ ਸਕੀਮਾਂ ਜਿਹੜੀਆਂ ਆਈਆਂ ਸਨ, ਤੇ ਉਨ੍ਹਾਂ ਦੇ ਵਿਚ ਇਕ ਇਹ ਸਕੀਮ ਵੀ ਸੀ ਕਿ 2 ਸਾਲ ਦੇ ਲਈ ਇਹਨੂੰ ਟੈਕਸੀ ਡਰਾਈਵਿੰਗ ਨੂੰ ਬੈਨ ਕਰ ਦਿੱਤਾ ਜਾਵੇ, ਜਿਹਦਾ ਕਿ ਫਰਕ ਪਿਆ ਵੀ ਆ, ਫਿਰ ਲੋਕੀ ਬਾਹਰ ਗਏ ਨੇ, ਖੇਤਾਂ ਵੱਲ ਨੂੰ ਗਏ ਨੇ, ਹੋਰ ਦੂਜੇ ਸ਼ਹਿਰਾਂ ਵੱਲ ਨੂੰ ਵੀ ਗਏ ਨੇ। ਸੋ ਇਹ ਇਕ ਕਾਰਨ ਸੀ। ਸੋ ਅਮਰੀਕ ਜੀ, ਸੈਂਸਿਸ ਦੀ ਗੱਲ ਕੀਤੀ ਹੈ ਤੇ ਹੁਣ ਨਾ ਆਪਾਂ ਥੋੜੇ ਜਿਹੇ ਹੋਰ ਸੁਨੇਹੇ ਲੈਣੇ ਆ, ਤੇ ਰੁਪਿੰਦਰ ਗਿੱਲ ਘਾਲ ਕਲਾਂ ਵਾਲੇ ਫੋਟੋਆਂ ਭੇਜ ਰਹੇ ਨੇ, ਆਪਾਂ ਉਹ ਸਾਰੀਆਂ ਸਾਂਝੀਆਂ ਕਰਾਂਗੇ ਥੋੜੀ ਦੇਰ ਤੱਕ। ਤੇ ਇੰਦਰਪਾਲ ਹੁਣੀ ਸੁਨੇਹਾ ਭੇਜਿਆ, ਕਹਿੰਦੇ ਕਿ ਪਿਛਲੇ 6 ਮਹੀਨਿਆਂ ਦੇ ਵਿਚ ਸਿੱਖਿਆ ਕਿ ਆਸਟ੍ਰੇਲੀਆ ਚ ਰਹਿੰਦਿਆਂ ਕਿਸੇ ਵੀ ਪੰਜਾਬੀ ਤੇ ਯਕੀਨ ਨਹੀਂ ਕਰਨਾ ਹੁਣ, ਕਹਿੰਦੇ ਕਿਉਂਕਿ ਪੰਜਾਬੀ ਪਿਆਰ ਹੀ ਇੰਨਾ ਕਰਦੇ ਆ ਕਿ ਬੰਦੇ ਨੂੰ ਹਫਤੇ ਚ 12-12 ਦਿਨ ਕੰਮ ਕਰਨਾ ਪੈਂਦਾ। ਤੇ ਹਾਂਜੀ, ਤੇ ਇਹ ਗੱਲ ਮਤਲਬ ਉਹਨਾਂ ਨੇ ਕਹੀ ਆ, ਦੇਖੋ ਆਪਣਾ ਆਪਣਾ ਤਜਰਬਾ ਆ ਤੇ ਕਈ ਵਾਰੀ ਮਾੜੇ ਤਜਰਬੇ ਵੀ ਹੁੰਦੇ ਆ, ਪਰ ਤੁਸੀਂ ਇਹ ਸਿੱਖ ਲਈ ਆ ਚੀਜ਼, ਸਿੱਖ ਕੇ ਤੁਸੀਂ ਇੱਦਾਂ ਕਰੋਗੇ ਇਸ ਨੂੰ ਹੋਰ ਘੋਖੋ ਹਜੇ, ਕਿਉਂਕਿ ਇਹ ਇੱਕ ਤੁਹਾਡੇ ਨਾਲ ਐਕਸਪੀਰੀਅੰਸ ਹੋਇਆ। ਤੇ ਉਧਰ ਰਣਜੋਤ ਸਿੰਘ ਹੁਣੀ ਇੱਕ ਵਿੰਡ ਮਿਲਸ ਦੀ ਫੋਟੋ ਭੇਜੀ ਆ ਐਡਲੇਡ ਤੋਂ, ਉਹ ਵੀ ਮੈਂ ਸ਼ੇਅਰ ਕਰਦਾ, ਕਹਿੰਦੇ ਬੱਤੀ ਬਣਾਉਣ ਵਾਲੇ ਪੱਖੇ ਜਾਣੀ ਕਿ ਵਿੰਡ ਮਿਲ, ਨਾਨਕ ਬੇਕਰੀ ਵਾਲਿਆਂ ਨੇ ਤਾਂ ਸਿਰਾ ਹੀ ਕਰਤਾ, 3-4 ਫੋਟੋਆਂ ਉਨ੍ਹਾਂ ਨੇ ਕੇਕਾਂ ਦੀਆਂ ਭੇਜੀਆਂ ਨੇ, ਇੰਨੇ ਖੂਬਸੂਰਤ ਕੇਕ ਆ, ਦਿਲ ਕਰਦਾ ਕਿ ਹੁਣੇ ਹੀ ਛੱਕ ਜਾਈਏ, ਬਹੁਤ ਮਤਲਬ ਸੋਹਣੇ ਕੇਕ ਬਣਾਏ ਨੇ ਬਰਥਡੇ ਦੇ। ਸੋ ਨਾਨਕ ਬੇਕਰੀ ਡੈਂਡਰੋਂਗ ਵਾਲੇ ਤੁਹਾਡਾ ਬਹੁਤ ਬਹੁਤ ਧੰਨਵਾਦ, ਆਹ ਤਾਂ ਕਮਾਲੇ ਕੀਤੀ ਪਈ, ਮੈਂ 3 ਫੋਟੋਆਂ ਸ਼ੇਅਰ ਕਰਾਂਗਾ ਥੋੜੀ ਦੇਰ ਬਾਅਦ। ਤੇ ਅਜੇ ਮੈਂ ਨਿਹਾਸ ਹੋਣੀ ਸਤਿ ਸ੍ਰੀ ਅਕਾਲ ਬੁਲਾਈ ਹੈ, ਤੇ ਕਹਿੰਦੇ ਵਟ ਇਜ਼ GST, ਲੈਟਸ ਅੰਡਰਸਟੈਂਡ, ਕਹਿੰਦੇ ਕਿ ਜਦੋਂ ਤੁਸੀਂ ਵਿਆਹ ਹੀ ਨਹੀਂ ਹੁੰਦੇ ਤੇ ਘਰੇ ਤੁਸੀਂ ਲੇਟ ਆਨੇ ਹੋ, ਤਾਂ ਕਹਿੰਦੇ ਨੇ ਕਿ ਯੂ ਹੈਵ ਟੂ ਆਨਸਰ ਫਸਟ ਟੂ ਯੋਰ ਸਿਸਟਰ, ਪਹਿਲਾਂ ਆਪਣੀ ਸਿਸਟਰ ਨੂੰ ਜਵਾਬ ਦੇਣਾ ਪੈਂਦਾ ਤੂੰ ਕਿੱਥੋਂ ਆਇਆ, ਫਿਰ ਆਪਣੀ ਮਾਂ ਨੂੰ, ਤੇ ਫਿਰ ਤੀਜੇ ਥਾਂ ਦੇ ਉੱਤੇ ਆਪਣੇ ਪਿਤਾ ਜੀ ਨੂੰ ਜਵਾਬ ਦੇਣਾ ਪੈਂਦਾ ਕਿ ਤੂੰ ਕਿੱਥੋਂ ਆਇਆ। ਪਰ ਕਹਿੰਦੇ ਵਿਆਹ ਤੋਂ ਬਾਅਦ ਯੂ ਓਨਲੀ ਹੈਵ ਟੂ ਆਨਸਰ ਟੂ ਯੋਰ ਵਾਈਫ, ਓਨਲੀ ਟੂ 1 ਪਰਸਨ, ਨਾਟ ਟੂ ਹੋਲ ਫੈਮਿਲੀ ਮੈਂਬਰਸ, ਦੈਟ ਇਜ਼ GST, ਸੋ ਸਿੰਪਲ। ਠੀਕ ਹੈ ਨਾ, GST ਦੇ ਬੜੇ ਹੁਣ ਚੁਟਕਲੇ ਆ ਰਹੇ ਨੇ। ਤੇ ਲੱਕੀ ਖੱਡਾ ਹੁਣੀ ਵੀ ਸਤਿ ਸ੍ਰੀ ਅਕਾਲ, ਇਨ੍ਹਾਂ ਨੇ ਵੀ GST ਦਾ ਇੱਕ ਚੁਟਕਲਾ ਭੇਜਿਆ, ਕਹਿੰਦੇ ਕੁਵਾਰੇ ਥੇ ਤਬ ਕਮਾਈ ਮੈਂ ਸੇ ਆਪ ਕੁਛ ਪੈਸੇ ਆਪਣੇ ਮਾਂ ਬਾਪ ਭਾਈ ਬਹਿਣ ਜਾਂ ਆਪਣੇ ਮਿੱਤਰੋਂ ਕੋ ਦੇਤੇ ਥੇ, ਪਰ ਸ਼ਾਦੀ ਹੋ ਜਾਣੇ ਕੇ ਬਾਅਦ ਸਾਰੇ ਪੈਸੇ ਘਰਵਾਲੀ ਕੋ ਦੇਣੇ ਪੜਤੇ ਹੈ, ਬਸ ਇਸੀ ਕਾ ਨਾਮ ਹੈ GST, ਘਰਵਾਲੀ ਕਾ ਸਰਵਿਸ ਟੈਕਸ, ਘਰਵਾਲੀ ਕਾ ਸਰਵਿਸ ਟੈਕਸ। ਤੇ ਸੁਖਜੀਤ ਸ਼ੈਪਟਨ ਤੋਂ ਜੁੜੇ ਸਨ, ਉਨ੍ਹਾਂ ਨੇ ਨਾ ਆਪਣੀ ਫੋਟੋ ਭੇਜੀ ਆ ਬੇਟੀ ਦੇ ਨਾਲ, ਤੇ ਕਹਿੰਦੇ ਨੇ ਕਿ ਇਕ ਗੱਲ ਕਹਿੰਦੇ ਕਿ ਮੈਂ ਜਿਹੜੀ 6 ਮਹੀਨਿਆਂ ਦੇ ਵਿਚ ਸਿੱਖੀ ਆ ਕਿ ਘਰ ਦੇ ਵਿਚੋਂ ਮੈਂ ਕਲੇਸ਼ ਘਟਾਉਣ ਦੀ ਕੋਸ਼ਿਸ਼ ਕੀਤੀ ਆ, ਮਤਲਬ ਜਿਹੜੇ ਟੈਨਸ਼ਨ ਤੇ ਕਹਿੰਦੇ ਨੇ ਕਿ ਘਰ ਦੇ ਵਿੱਚੋਂ ਕਲੇਸ਼ ਘਟਾਉਣ ਦੇ ਨਾਲ ਨਾ ਬਹੁਤ ਜ਼ਿਆਦਾ ਸਕੂਨ ਜ਼ਿੰਦਗੀ ਦੇ ਵਿੱਚ ਮਿਲ ਰਿਹਾ ਬਹੁਤ ਜ਼ਿਆਦਾ। ਸੋ ਜਿੰਨੇ ਵੀ ਕੋਨਫਲਿਕਟ ਪੁਆਇੰਟ ਹੈ ਘਰ ਦੇ ਵਿੱਚ ਉਹਨਾਂ ਨੂੰ ਲੱਗਦਾ ਵੀ ਆਹ ਵੀ ਇੱਥੇ ਵੀ ਕਲੇਸ਼ ਹੋ ਸਕਦਾ ਇੱਥੇ ਵੀ ਕਲੇਸ਼ ਹੋ ਸਕਦਾ ਉਹ ਕਹਿੰਦੇ ਮੈਂ ਸਾਰੇ ਕੋਸ਼ਿਸ਼ ਕੀਤੀ ਹੈ ਵੀ ਘਟਾਵਾਂ ਮੈਂ ਆਪਣੇ ਆਪ ਨੂੰ ਮਤਲਬ ਰਿਫੋਰਮ ਕਰਾਂ ਤੇ ਉਹਦੇ ਨਾਲ ਜ਼ਿੰਦਗੀ ਦੇ ਵਿੱਚ ਬਹੁਤ ਸਕੂਨ ਮਿਲਿਆ। ਸੋ ਉਹਨਾਂ ਨੇ 6 ਮਹੀਨਿਆਂ ਦੇ ਵਿੱਚ ਇਹ ਕੱਟਿਆ ਤੇ ਧਨੀ ਹੁਣੀ ਸਾਡੇ ਨਾਲ ਜੁੜੇ ਨੇ ਤੇ ਉਹ ਕਹਿੰਦੇ ਅਮਰੀਕ ਭਾਜੀ ਦੀ ਵੀ ਫੋਟੋ ਪਾ ਦਿਓ ਜੀ, ਪਾਵਾਂਗੇ ਜੀ ਥੋੜੀ ਦੇਰ ਬਾਅਦ ਪਾਵਾਂਗੇ। ਤੇ ਬੱਬੂ ਜਲੰਧਰੀ ਕੋਬਰਮ ਵਾਲੇ ਵਿਕਟੋਰੀਆ ਤੋਂ ਉਹ ਕਹਿੰਦੇ ਭਾਜੀ ਵੀ ਪਿਛਲੇ 6 ਮਹੀਨਿਆਂ ਦੇ ਵਿੱਚ ਮੈਂ ਆਪਣੇ ਛੋਟੇ ਭਰਾ ਨੂੰ ਸਪੋਰਟ ਕੀਤੀ ਆ, ਹੁਣ ਉਹ ਰਣਜੀ ਟਰਾਫੀ ਉਹ ਹਿਮਾਚਲ ਪ੍ਰਦੇਸ਼ ਵੱਲੋਂ ਰਣਜੀ ਟਰਾਫੀ ਲਈ ਚੁਣਿਆ ਜਾ ਚੁੱਕਾ ਹੈ ਐਂਡ ਆਫਟਰ ਹੀ ਆਫਟਰ ਉਹ ਕਹਿੰਦੇ ਕਿ ਉਹ ਇੰਡੀਆ ਦੀ ਕ੍ਰਿਕਟ ਟੀਮ ਲਈ ਟਰਾਈ ਕਰੂਗਾ। ਤੇ ਇੱਕ ਗੀਤ ਸੁਣਨਾ ਚਾਹੁੰਦੇ ਨੇ, ਮੈਂ ਕੋਸ਼ਿਸ਼ ਕਰਦਾ ਉਹ ਲੱਭ ਗਿਆ ਤਾਂ ਆਪਾਂ ਜ਼ਰੂਰ ਲਾਵਾਂਗੇ। ਬਹੁਤ ਬਹੁਤ ਮੁਬਾਰਕ ਇਹਨਾਂ ਨੂੰ, ਇਹਨਾਂ ਨੇ ਆਪਣੇ ਛੋਟੇ ਬ੍ਰਦਰ ਦੀ ਸਪੋਰਟ ਕਰਕੇ ਉਹਨਾਂ ਨੂੰ ਕਿਤੇ ਨਾ ਕਿਤੇ ਪਹੁੰਚਣ ਦੇ ਕਾਬਲ ਬਣਾਇਆ ਹੈ। ਸੋ ਇਹ ਉਹਨਾਂ ਨੇ ਮੈਸੇਜ ਭੇਜਿਆ। ਤੇ ਇਧਰ ਭਿੰਦਰ ਕਿਸ਼ਨਪੁਰੀ ਇਹਨੇ ਤਾਂ ਕਮਾਲ ਹੀ ਕਰਤੀ ਜੀ, ਇਹਨਾਂ ਨੇ 2 ਕੱਪ ਚਾਹ ਦੇ ਭੇਜੇ ਆ ਤੇ ਨਾਲ ਨਾ ਪਹਿਲਾਂ ਤਾਂ ਮੇਤੇ ਪਛਾਣੇ ਨੀ ਹੋਈ ਵੀ ਨਾਲ ਉਹ ਕਿਹੜੀ ਚੀਜ਼ ਪਈ ਆ, ਮੈਂ ਕਿਹਾ ਆਹ ਟੋਫੀ ਜੀ ਪਤਾ ਨੀ ਕਿਹੜੀ ਆ ਵੀ ਕਾਲੇ ਰੰਗ ਦੀ, ਉਹ ਹੁਣ ਮੈਨੂੰ ਪਤਾ ਲੱਗਿਆ ਉਹ ਭੀਮ ਦਾ ਗੋਲਾ ਹੈ ਕਹਿੰਦਾ ਭੀਮ ਦੀ ਗੋਲੀ ਨਾਲ ਚਾਹ ਦੇ ਕੱਪ ਵੀ ਉਹ ਦੂਜੇ ਨੇ ਜਿਹੜੇ ਇੰਡੀਆ ਵਾਲੇ ਨੀ ਹੁੰਦੇ ਗਲਾਸ ਕੱਚ ਦੇ, ਤੇ ਉਹ ਡਰਾਈਵਰਾਂ ਵਾਲੀ ਆ। ਕਹਿੰਦੇ ਆਹ ਲਓ ਜੀ ਕੈਮ ਹੋ ਜਾਓ ਹੁਣ, ਕਹਿੰਦੇ ਠੰਡ ਦਾ ਕੀ, ਕਹਿੰਦੇ ਸਾਰੀ ਉਦਾਸੀ ਤੁਸੀਂ ਸਭ ਕੁਛ ਚੱਕ ਦੋਗੇ, ਕਹਿੰਦੇ ਜਿਹੜੀ ਨਾਲ ਚੀਜ਼ ਪਈ ਆ ਚਾਹ ਦੇ ਕੱਪਾਂ ਦੇ। ਸੋ ਅਗਰ ਸਰੋਤੇ ਇਹਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਹੋਣ ਤਾਂ ਮੈਂ ਜ਼ਰੂਰ ਪਾ ਦਵਾਂ, ਪਰ ਜੇ ਕੋਈ ਡਿਮਾਂਡ ਕਰੇ ਤਾਂ ਮੈਂ ਏਦਾਂ ਨੀ ਫੋਟੋ ਪਾਣੀ, ਇਹ ਬਹੁਤ ਨਾਗਣੀ ਹੈ। ਤੇ ਅਗਰ ਸਰੋਤੇ ਦਰਸ਼ਨ ਕਰਨਾ ਚਾਹੁੰਦੇ ਆ ਇਸ ਚੀਜ਼ ਦੇ ਫੋਟੋ ਦੇ ਤਾਂ ਮੈਂ ਇਹ ਫੋਟੋ ਪਾ ਸਕਦਾ, ਅਦਰਵਾਈਜ਼ ਨਹੀਂ। ਸੋ ਬਹੁਤ ਬਹੁਤ ਧੰਨਵਾਦ ਜੀ। ਤੇ ਇਧਰ ਪਾਲਾ ਬੈਂਸ ਕੋਬਰਮ ਤੋਂ ਕਹਿੰਦੇ ਕਿ ਪਿਛਲੇ 6 ਮਹੀਨੇ ਦੇ ਵਿਚ ਜੀ ਮੈਂ ਜੋ ਕੀਤਾ ਆ ਉਹ ਉਹਨਾਂ ਦੇ ਵਿਚੋਂ ਮੈਂ ਫੇਸਬੁੱਕ ਅਤੇ ਵਟਸਐਪ ਮੈਂ ਡਿਲੀਟ ਕਰ ਦਿੱਤੀ ਆ, ਇੱਕ ਵਾਰ ਵੀ ਦੁਬਾਰਾ ਨਹੀਂ ਦੇਖਿਆ ਜੀ, ਇੱਕ ਵਾਰੀ ਵੀ ਦੁਬਾਰਾ ਨਹੀਂ ਦੇਖੀ ਦੋਨੋਂ ਚੀਜ਼ਾਂ ਫੇਸਬੁੱਕ ਤੇ ਵਟਸਐਪ। ਬਸ ਹੁਣ ਕੰਮ ਤੋਂ ਘਰ ਜਾ ਕੇ ਆਪਣੇ ਬੇਟੇ ਨਾਲ ਆਨੰਦ ਲਈਦਾ ਜੀ। ਪਹਿਲਾਂ ਤਾਂ ਮੁੰਡਾ ਮੇਰਾ ਮੇਰੇ ਨਾਲ ਖੇਡਣਾ ਚਾਹੁੰਦਾ ਹੁੰਦਾ ਸੀ ਪਰ ਮੈਂ ਸਾਰਾ ਟਾਈਮ ਫੇਸਬੁੱਕ ਤੇ ਹੀ ਰਹਿੰਦਾ ਹੁੰਦਾ ਸੀ, ਪਰ ਹੁਣ ਕਹਿੰਦਾ ਮੈਂ ਬਹੁਤ ਹੈਪੀ ਆ ਤੇ ਬਹੁਤ ਬਹੁਤ ਥੈਂਕ ਯੂ ਜੀ। ਸਾਡਾ ਕਹਦਾ ਥੈਂਕ ਯੂ, ਤੁਸੀਂ ਇਹ ਕੰਮ ਕਾਰਜ ਤੁਸੀਂ ਕੀਤਾ, ਤੁਸੀਂ ਵਧਾਈ ਦੇ ਪਾਤਰ ਹੋ, ਧੰਨਵਾਦ ਤਾਂ ਤੁਹਾਡਾ ਕਰਨਾ ਚਾਹੀਦਾ ਕਿ ਤੁਸੀਂ ਇਹ ਕੰਮ ਕੀਤਾ ਤੇ ਤੁਸੀਂ ਸਾਡੇ ਨਾਲ ਸਾਂਝ ਪਾਈ ਆ। ਤੇ ਬਾਕੀ ਕਹਿੰਦੇ ਸਾਡਾ ਬੇਟਾ ਜਿਹੜਾ ਜੀ ਉਹ 2 ਸਾਲ ਦਾ ਹੋ ਗਿਆ ਤੇ ਮੈਂ ਪਿਛਲੇ 6 ਮਹੀਨੇ ਤੋਂ
ਬਹੁਤ ਬਹੁਤ ਮੁਬਾਰਕਾਂ ਜੀ ਇਹਨਾਂ ਨੂੰ।
ਹਾਂਜੀ ਹਾਂਜੀ, ਔਰ ਮੈਂ ਪੂਰਾ ਆਨੰਦ ਮਾਣਿਆ।
ਜਿਸ ਵੇਲੇ 2-3 ਸਾਲ ਦੇ ਬੱਚੇ ਹੁੰਦੇ ਆ ਨਾ, ਛੋਟੇ ਬੱਚੇ ਹੁੰਦੇ ਆ, ਉਹ ਤੁਹਾਨੂੰ ਇੰਨਾ ਆਨੰਦਬੰਦੀ ਦਿੰਦੇ ਆ, ਇੰਨਾ ਤੁਹਾਡੀ ਜ਼ਿੰਦਗੀ ਚ ਇੰਨੀ ਖੁਸ਼ੀ ਲੈ ਕੇ ਆਉਂਦੇ ਆ, ਆਲੇ ਦੁਆਲੇ ਦੀਆਂ ਸਮੱਸਿਆਵਾਂ ਪਤਾ ਨੀ ਕਿੱਥੇ ਨੂੰ ਦੂਰ ਚਲ ਜਾਂਦੀਆਂ, ਬਹੁਤ ਦੌੜ ਜਾਂਦੀਆਂ।
ਬਿਲਕੁਲ,
ਇਹਦਾ ਭਾਗਾਂ ਵਾਲੇ ਆ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਆ ਤੇ ਉਹ ਪਾਲ ਰਹੇ ਆ ਤੇ ਉਹਨਾਂ ਨੂੰ ਠੀਕ ਢੰਗ ਦੇ ਨਾਲ ਪਾਲ ਲਿਆ ਜੀ।
ਜੀ। ਤੇ ਇਧਰ ਨਿਸ਼ਾਨ ਅਮਰਕੋਟ ਨੇ ਆਪਣੀ ਫੋਟੋ ਭੇਜੀ ਆ, ਮੈਂ ਲਾਈਵ ਬਲੌਗ ਤੇ ਵੀ ਸਾਂਝੀ ਕੀਤੀ ਆ, ਇਹ ਬਲੱਡ ਡੋਨੇਸ਼ਨ ਦੇ ਰਹੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਮੈਂ ਹੁਣ ਹਰੇਕ 15 ਦਿਨ ਬਾਅਦ ਜਾਣੀ ਕਿ ਫੋਰਟਨਾਈਟਲੀ, ਜਿਹਨੂੰ ਫੋਰਟਨਾਈਟਲੀ ਕਹਿੰਦੇ ਆ, 15 ਦਿਨ ਬਾਅਦ ਪਿਛਲੇ 2 ਸਾਲਾਂ ਤੋਂ ਕਹਿੰਦੇ ਮੈਂ ਪਲਾਜ਼ਮਾ ਬਲੱਡ ਜਿਹੜਾ ਆਪਣਾ ਡੋਨੇਟ ਕਰਦਾ ਆ ਤੇ ਇਹ ਮੈਂ ਪਹਿਲੀ ਵਾਰੀ 2 ਸਾਲ ਪਹਿਲਾਂ ਪਹਿਲੀ ਵਾਰੀ ਹਰਮਨ ਰੇਡੀਓ ਦੇ ਇੱਕ ਪ੍ਰੋਗਰਾਮ ਦੇ ਅਧੀਨ ਕੀਤਾ ਸੀ। ਇਹ ਤਾਂ ਮਤਲਬ ਇਹਦੇ ਨਾਲ ਦਾ ਪੁੰਨ ਤਾਂ ਕਿਤੇ ਹੋ ਹੀ ਨਹੀਂ ਸਕਦਾ ਜਿਹੜਾ ਤੁਸੀਂ ਇਹ ਕਾਰਜ ਕਰਦੇ ਹੋ ਨਾ ਨਿਸ਼ਾਨ ਜੀ, ਕਿ ਪਲਾਜ਼ਮਾ ਬਲੱਡ ਡੋਨੇਟ ਕਰਦੇ ਹੋ ਤੇ ਚਲੋ ਤੁਸੀਂ ਸਾਨੂੰ ਵੀ ਮਾਣ ਦਿੰਦੇ ਹੋ, ਪਰ ਇਹ ਤੁਹਾਡੀ ਆਪਣੀ ਸਵੈ ਇੱਛਾ ਹੈ ਜਿਹਦੇ ਕਰਕੇ ਦਿੰਦੇ ਹੋ। ਮੈਂ ਇੱਥੇ ਦੱਸਦਾ ਕਿ 2-2.5 ਸਾਲ ਪਹਿਲਾਂ ਹਰਮਨ ਰੇਡੀਓ ਨੇ ਇੱਕ ਪ੍ਰੋਗਰਾਮ ਚਲਾਇਆ ਸੀ ਸਾਰੇ ਆਸਟ੍ਰੇਲੀਆ ਦੇ ਵਿੱਚ, ਉਸ ਅਧੀਨ ਬਹੁਤ ਸਾਰੇ ਸਾਡੇ ਜਿਹੜੇ ਸਰੋਤਿਆਂ ਨੇ ਬਲੱਡ ਡੋਨੇਟ ਕੀਤਾ ਸੀ, ਪਲਾਜ਼ਮਾ ਡੋਨੇਟ ਕੀਤਾ ਸੀ ਤੇ ਉਨ੍ਹਾਂ ਦੇ ਵਿੱਚ ਹੁਣ ਨਿਸ਼ਾਨ ਅਮਰਕੋਟ ਹੈ, ਹੋਰ ਵੀ ਮੈਂ ਬਹੁਤ ਸਾਰੇ ਸੱਜਣਾਂ ਨੂੰ ਜਾਣਦਾ ਜਿਨ੍ਹਾਂ ਨੂੰ ਇਹ ਚੇਟਕ ਲੱਗ ਗਈ ਹੈ ਤੇ ਉਹ ਰੈਗੂਲਰ ਤੌਰ ਤੇ ਬਲੱਡ ਡੋਨੇਟ ਕਰਦੇ ਨੇ। ਮੈਂ ਕੌਫ ਸਰਵਰ ਦੇ ਵਿੱਚ ਵੀ ਬਹੁਤਿਆਂ ਨੂੰ ਜਾਣਦਾ ਜਿਨ੍ਹਾਂ ਨੇ ਇਹ ਜਿਹੜੀ ਸੇਵਾ ਹੈ ਆਪਣੀ ਜਾਰੀ ਰੱਖੀ ਹੋਈ ਹੈ। ਬਹੁਤ ਬਹੁਤ ਧੰਨਵਾਦ, ਇਹ ਰਹੀ ਫੋਟੋ ਅਸੀਂ ਸ਼ੇਅਰ ਕਰ ਦਿੱਤੀ ਹੈ। ਤਾਂ ਸਾਡੇ ਨਾਲ ਇੰਦਰਪਾਲ ਹੁਣੀ ਜੁੜੇ ਨੇ, ਹਜੇ ਮੈਸੇਜ ਲਿਖ ਰਹੇ ਕੁਲਦੀਪ ਸਿੰਘ ਔਲਕ ਮੈਲਬਨ ਤੋਂ ਉਹ ਵੀ ਸਾਡੇ ਨਾਲ ਕਰੇਨਬੋਰਨ ਵੈਸਟ ਦੀ ਮਾਈਨਸ ਇਕ ਡਿਗਰੀ ਦੀ ਫੋਟੋ ਭੇਜ ਰਹੇ ਨੇ ਹੋਰ ਵੀ ਕਈ ਫੋਟੋਆਂ ਉਹਨਾਂ ਨੂੰ ਭੇਜੀਆਂ ਉਹ ਵੀ ਮੈਂ ਸ਼ੇਅਰ ਕਰਦਾ ਕਹਿੰਦੇ ਸਾਡੇ ਪਿੰਡ ਵੀ ਕੋਰਾ ਪਿਆ ਹੋਇਆ ਬਹੁਤ ਇਹ ਵੀ ਮੈਂ ਸ਼ੇਅਰ ਕਰਦਾ ਔਲਕ ਸਾਹਿਬ ਤੇ ਰੁਪਿੰਦਰ ਗਿੱਲ ਵੀ ਕਹਿ ਰਹੇ ਨੇ ਕਿ ਹਾਂਜੀ ਵੀਰ ਜੀ ਪਿਛਲੇ 6 ਮਹੀਨਿਆਂ ਦੇ ਵਿਚ ਮੈਂ 8 ਕਿਲੋ ਭਾਰ ਘਟਾਇਆ ਜੀ ਆਪਣਾ 8 ਕਿਲੋ ਤੇ ਕਹਿੰਦੇ ਕਿ ਹਾਂਜੀ ਤੇ ਬਾਕੀ ਕਹਿੰਦੇ ਤੁਹਾਨੂੰ ਪਤਾ ਹੀ ਆ ਕਿ ਠੰਡ ਦੇ ਵਿਚ ਜਿਹੜਾ ਆ ਭਾਰ ਘਟਾਉਣਾ ਔਖਾ ਹੁੰਦਾ ਸੋ ਇਹਨੂੰ ਮੈਂ ਕੰਟੀਨਿਊ ਰੱਖਾਂਗਾ ਕੈਰੀ ਆਨ ਜੀ ਆਪਣਾ ਪ੍ਰੋਜੈਕਟ ਤੇ ਸੁਖਦੀਪ ਰਿਆੜ ਕਹਿੰਦੇ ਨੇ ਕਿ ਮੇਰੀ ਫੋਟੋ ਰਹਿ ਗਈ ਲੱਗਦਾ GST ਲੱਗ ਗਈ ਨਹੀਂ 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 ਜੀ ਤੁਹਾਡੀ ਜਿਹੜੀ ਚਾਹ ਦੇ ਕੱਪ ਦੀ ਫੋਟੋ ਦੀ ਬਾਰੀ ਆਣੀ ਸੀਗੀ ਹੁਣ ਐਨ ਔਨ ਦਾ ਸਪੋਟ ਤੇ ਚਾਹ ਦਾ ਕੱਪ ਜੀ ਟਰੈਕਟਰ ਤੇ ਚਲਾਉਂਦੇ ਚਲਾਉਂਦੇ ਪੀ ਰਹੇ ਨੇ ਇਹ ਵੀ ਇਕ ਆਪਣੇ ਆਪ ਚ ਕਲਾ ਆ ਟਰੈਕਟਰ ਦੇ ਉੱਤੇ ਚਾਹ ਦਾ ਕੱਪ ਪੀਣਾ ਇਹ ਸਿਰਫ ਇਹ ਜਾਣਦੇ ਆ ਜਾਂ ਟਰੈਕਟਰ ਵਾਲੇ ਜਾਣਦੇ ਜਾਂ ਮੈਂ ਜਾਣਦਾ ਕਿਉਂਕਿ ਮੈਂ ਵੀ ਕਈ ਵਾਰੀ ਚਾਹ ਦਾ ਕੱਪ ਟਰੈਕਟਰ ਦੇ ਉੱਤੇ ਪੀਣਾ ਹੁੰਦਾ ਤੇ ਇਹ ਫੋਟੋ ਮੈਂ ਕਰਤੀ ਆ ਸ਼ੇਅਰ ਤੇ ਇਹਤੇ GST ਨਹੀਂ ਲੱਗਣੀ ਹੈ GST ਫ੍ਰੀ ਹੈ ਚਾਹ ਦਾ ਕੱਪ ਤਾਂ ਹਾਂਜੀ ਇੰਦਰਪਾਲ ਹੁਣੀ ਕਹਿੰਦੇ ਭਾਜੀ ਭਿੰਦਰ ਕਿਸ਼ਨਪੁਰੀ ਆ ਮੇਰੇ ਟਰੱਕ ਵਿਚੋਂ ਨਾਗਣੀ ਕੱਢ ਕੇ ਲੈ ਗਿਆ ਕੱਲ ਹੁਣ ਪਤਾ ਲੱਗ ਗਿਆ ਕਿ ਕਿਹਨੇ ਕੱਢੀ ਆ ਮੈਂ ਸਵੇਰ ਦੀ ਲੱਭੀ ਜਾਂਦਾ ਕਿਆ ਬਾਤ ਨਾਗਣੀ ਦੀ ਫੋਟੋ ਭੇਜੀ ਆ ਜੇ ਸਾਡੇ ਸਰੋਤੇ ਇੱਕ ਵੀ ਸਰੋਤੇ ਨੇ ਫਰਮੈਚ ਕਰਤੀ ਫੋਟੋ ਪਾ ਦਿਓ ਤਾਂ ਪਾਣੀ ਆ ਅਦਰਵਾਈਜ਼ ਨੀ ਪਾਣੀ ਨਹੀਂ ਤਾਂ ਸਾਡੇ ਕੋਲ ਜਾਮ ਆ ਜਾਣਾ ਵੀ ਇਦਾਂ ਦੀ ਚੀਜ਼ਾਂ ਨੂੰ ਪ੍ਰਮੋਟ ਕਰ ਰਹੇ ਤੇ ਹਾਂਜੀ ਹੁਣ ਈਮੇਲ ਦੇ ਜ਼ਰੀਏ ਕਾਫੀ ਸੱਜਣ ਜੁੜੇ ਨੇ ਗੁਰਪ੍ਰੀਤ ਸ਼ੇਰ ਗਿੱਲ ਕਹਿ ਰਹੇ ਨੇ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਤੁਸੀਂ ਐਂਟਰਟੇਨਮੈਂਟ ਵੀ ਕਰ ਰਹੇ ਹੋ ਤੇ ਨੌਲੇਜ ਵੀ ਦੇ ਰਹੇ ਹੋ ਤੇ ਬ੍ਰਿਸਬੇਨ ਤੋਂ ਧੰਨਵਾਦ ਜੀ ਕੁਲਵਿੰਦਰ ਢਿੱਲੋਂ ਉਹਨਾਂ ਨੇ ਕਿਹਾ ਕਿ ਪਿਛਲੇ 6 ਮਹੀਨਿਆਂ ਦੇ ਵਿਚ ਮੈਂ ਨਾ ਕੋਸ਼ਿਸ਼ ਕੀਤੀ ਆ ਵੀ ਗੁੱਸਾ ਮੈਂ ਘਟਾਵਾਂ ਤੇ ਸੁਣਨ ਦੀ ਆਦਤ ਪਾਈ ਆ ਮੈਂ ਕਹਿੰਦੇ ਮੈਂ ਸੁਣਦਾ ਜ਼ਿਆਦਾ ਆ ਤੇ ਹੁਣ ਇਹਦੇ ਨਾਲ ਮੇਰਾ ਗੁੱਸਾ ਘਟ ਗਿਆ ਬਹੁਤ ਸੋਹਣਾ ਜੀ ਕਿਆ ਬਾਤ ਤੇ ਪੁਸ਼ਪ ਡਡਵਾਲ ਜੀ ਕਹਿ ਰਹੇ ਨੇ ਕਿ ਭਾਜੀ ਪ੍ਰੋਗਰਾਮ ਬਹੁਤ ਵਧੀਆ ਚੱਲਦਾ ਇਹ ਜਪਾਨ ਦੇ ਆ ਜੀ ਆਪਣੇ ਜਪਾਨੀ ਆ ਗਏ ਮਿੱਤਰ ਤੇ ਹਾਂਜੀ ਹਾਂਜੀ ਕਹਿੰਦੇ ਨੇ ਕਿ ਕੰਮ ਦੇ ਨਾਲ ਨਾਲ ਇੰਜੋਏ ਵੀ ਕਰ ਰਹੇ ਆ ਪ੍ਰੋਗਰਾਮ ਫੁੱਲ ਆਫ ਇਨਫੋਰਮੇਸ਼ਨ ਤੇ ਬਾਕੀ ਕਹਿੰਦੇ ਕਿ ਜੇ ਤੁਸੀਂ ਆਸਟ੍ਰੇਲੀਆ ਦੀ ਪਾਪੂਲੇਸ਼ਨ ਦੀ ਗੱਲ ਕੀਤੀ ਹੈ ਭਾਜੀ ਤਾਂ ਜਪਾਨ ਚ ਟੋਟਲ ਪਾਪੂਲੇਸ਼ਨ ਇੰਡੀਅਨਸ ਦੀ 35 to 40,000 ਹੈ ਤੇ ਹੁਣ ਦੱਸੋ ਕਹਿੰਦੇ ਅਸੀਂ ਕੀ ਕਰੀਏ ਉਹ ਇੱਦਾਂ ਹੈ ਜੀ ਇਹ ਪਾਪੂਲੇਸ਼ਨ ਜਿਹੜੀ ਸਾਡੀ ਆਸਟ੍ਰੇਲੀਆ ਦੀ ਬੜੀ ਵਿਲੱਖਣ ਹੈ ਵੰਨਗੀ ਹੈ ਬੜੀ ਉਹਦੇ ਕਈ ਕਾਰਨ ਨੇ ਕਿ ਇੱਕ ਤਾਂ ਅਸੀਂ ਸਾਰੇ ਇਕੱਠੇ ਹਾਂ ਸਾਨੂੰ ਇਹ ਬੜੀ ਅਹਿਮ ਰੱਖਦਾ ਦੂਜੇ ਕਈ ਸਾਡੇ ਜਿਹੜੇ ਪ੍ਰੋਜੈਕਟ ਨੇ ਨਾ ਉਹ ਨੈਸ਼ਨਲ ਪ੍ਰੋਜੈਕਟ ਨੇ ਜਿਸ ਤਰ੍ਹਾਂ ਸਿੱਖ ਖੇਡਾਂ ਹੋ ਗਈਆਂ ਜਾਂ ਜਿਹੜੇ ਹੋਰ ਕਈ ਹੋਰ ਪ੍ਰੋਜੈਕਟ ਨੇ ਜਿਨ੍ਹਾਂ ਦੇ ਵਿਚ ਇਹ ਸਾਨੂੰ ਬੜੀ ਅਹਿਮੀਅਤ ਮੇਲੇ ਕਈ ਨੇ ਤੇ ਜਿਹਦੇ ਨਾਲ ਸਾਡੇ ਜਿਹੜੇ ਵੈਲ ਬੀਂਗ ਹੈ ਜਿਹੜਾ ਜੋਬ ਨੈਟਵਰਕ ਹੈ ਉਹ ਵੀ ਬੜਾ ਸਟਰੋਂਗ ਹੈ ਇੱਕ ਦੂਜੇ ਨੂੰ ਕਿਸੇ ਨੂੰ ਜੋਬ ਚਾਹੀਦੀ ਹੁੰਦੀ ਹੈ ਇੱਕ ਦੂਜੇ ਥਾਂ ਤੇ ਜਾ ਕੇ ਤਾਂ ਉਹ ਵੀ ਅਸੀਂ ਮਤਲਬ ਇਹਦੇ ਨਾਲ ਕਰ ਲਈ ਸੋ ਉਹ ਜਿਹੜੇ ਹੁਣ ਤੁਹਾਡੇ 35-40,000 ਇੰਡੀਅਨਸ ਰਹਿੰਦੇ ਨੇ ਜਪਾਨ ਦੇ ਵਿਚ ਹੁਣ ਦੇਖਣਾ ਇਹ ਹੈ ਕਿ ਉਹਨਾਂ ਦਾ ਆਪਸੀ ਕਨੈਕਸ਼ਨ ਕਿੰਨਾ ਕੁ ਕਿੰਨੇ ਕੁ ਉਹ ਅਹਿਮੀਅਤ ਕੀ ਰੱਖਦੇ ਨੇ ਉਹਨਾਂ ਦੇ ਉਹ ਕੀ ਉਹ ਸੰਯੁਕਤ ਨੇ ਇਕੱਠੇ ਨੇ ਸੋ ਇਹਦੇ ਤੇ ਕੰਮ ਕਰਨ ਦੀ ਲੋੜ ਹੈ ਪੁਸ਼ਪ ਡਰਵਾਲ ਜੀ ਮੈਂ ਤੁਹਾਨੂੰ ਇਹ ਸਲਾਹ ਦੇਵਾਂਗਾ ਕਿ ਤੁਸੀਂ ਆਸਟ੍ਰੇਲੀਆ ਦਾ ਮਾਡਲ ਸਟੱਡੀ ਕਰੋ ਤੇ ਉਹਨਾਂ ਨੂੰ ਇਕੱਠੇ ਕਰੋ ਕਿਸੇ ਤਰ੍ਹਾਂ ਇਕੱਠੇ ਕਰਕੇ ਫਿਰ ਇੱਕ ਦੂਜੇ ਦੀ ਸਪੋਰਟ ਹੋ ਸਕਦੀ ਹੈ ਤੇ ਲਓ ਜੀ ਫਰਮੈਸ਼ ਆ ਗਏ ਜੀ ਉਹ ਕਹਿੰਦੇ ਜੀ ਫੋਟੋ ਪਾਓ ਜੀ ਹੁਣ ਤੇ ਫੋਟੋ ਮੈਂ ਉਹ ਪਾਉਣੀ ਹੈ ਨਾਗਣੀ ਦੀ ਹਾਂਜੀ ਹਾਂਜੀ ਹੁਣ ਉਹ ਨਾਗਣੀ ਦੀ ਫੋਟੋ ਪਾਉਣੀ ਹੈ ਜੀ ਦੀਪਜੋਤ ਸਿੰਘ ਸਿਓਨ ਤੇ ਹੁਣ ਫਰਮੈਸ਼ ਆ ਗਈ ਹੁਣ ਆਪਾਂ ਨੂੰ ਡਿਨਾਈ ਨਹੀਂ ਕਰ ਸਕਦੇ ਪਾਉਣਾ ਤਾਂ ਮੈਂ ਵੀ ਚਾਹੁੰਦਾ ਸੀ ਪਰ ਮੈਂ ਹਮੀ ਜੀ ਭਰਾਉਣਾ ਚਾਹੁੰਦਾ ਸੀ ਆਪਣੇ ਸਰੋਤਿਆਂ ਦੇ ਤੇ ਹਾਂਜੀ ਸਰ ਮੁਹੱਬਤ ਸਿੰਘ ਜੀ ਆ ਗਏ ਨੇ ਪ੍ਰੋਗਰਾਮ ਚ ਆਓ ਜੀ ਕੀ ਹਾਲ ਚਾਲ ਹੈ ਜੀ ਕਹਿੰਦੇ ਕਿ ਇਮੀਗ੍ਰੇਸ਼ਨ ਕਾਨੂੰਨ ਤੇ ਮੌਸਮ ਕੰਨਾਂ ਨੂੰ ਹੱਥ ਲਵਾਈ ਜਾਂਦੇ ਆ ਜੀ ਬਿਲਕੁਲ
ਉਧਰੋਂ GST ਆ ਗਈ
ਦੇਖੋ GST ਵੀ ਹੱਥ ਲਵਾਈ ਜਾਂਦੀ ਹੈ ਇਧਰ ਆਸਟ੍ਰੇਲੀਆ ਚ ਨਵੇਂ ਕਾਨੂੰਨ ਆ ਗਏ ਨੇ ਮਤਲਬ ਇਮੀਗ੍ਰੇਸ਼ਨ ਦੇ ਸੋ ਕਾਫੀ ਮਤਲਬ ਕਹਿੰਦੇ ਕਿ ਕੰਨਾਂ ਨੂੰ ਹੱਥ ਲਵਾਉਣ ਵਾਲਾ ਕੰਮ ਹੋ ਜਾਂਦਾ 1 July ਨੂੰ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਨੇ ਹਜੇ ਉਹ ਆਪਣਾ ਕਾਰਜ ਕਰ ਰਹੇ ਹੋਣੇ ਆ ਪੱਕੇ ਹੋਣ ਦੇ ਜਗਾੜ ਪੂਰੇ ਸੈੱਟ ਕਰ ਰਹੇ ਹੋਣੇ ਤੇ ਉਨ੍ਹਾਂ ਲਈ ਵੀ 1 July ਬੜੀ ਘਾਤਕ ਹੁੰਦੀ ਹੈ ਕਈ ਵਾਰੀ ਖੈਰ ਇਹ ਫੋਟੋ ਮੈਂ ਜਿਹੜੀ ਆ ਪਾਉਣਾ ਆ ਤੇ ਅਮਰੀਕ ਜੀ ਪ੍ਰੋਗਰਾਮ ਦੇ ਵਿਚ ਬਹੁਤ ਸਾਰੇ ਸਾਡੇ ਜਿਹੜੇ ਸੱਜਣ ਆ ਉਹ ਜੁੜੇ ਇੰਨੀ ਸਾਂਝਾਂ ਪਾਉਂਦੇ ਆ ਸਾਡੇ ਨਾਲ ਬਹੁਤ ਹੀ ਸੋਹਣਾ ਲੱਗਦਾ ਤੇ ਹੁਣ ਮੈਨੂੰ ਲੱਗਦਾ ਕਿ ਆਪਣਾ ਜਿਹੜਾ ਟਾਈਮ ਆ ਉਹ ਪੂਰਾ ਹੋ ਚੁੱਕਾ ਤੇ ਅਸੀਂ ਇਜਾਜ਼ਤ ਲਈਏ ਕੱਲ ਨੂੰ ਫੇਰ ਮਿੰਟੂ ਬਰਾੜ ਹੋਣਾ ਨਾਲ ਪ੍ਰੋਗਰਾਮ ਦਿਲ ਵਾਲੀ ਗੱਲ ਕਰਨੀ ਆ ਆਪਾਂ। ਸੋ ਅਮਰੀਕ ਜੀ, ਜਾਂਦੇ ਜਾਂਦੇ ਦੱਸੋ ਤੁਹਾਡੇ ਕੋਈ ਪਿਆ ਫਰਕ ਠੰਡ ਨੂੰ ਜਾਂ ਹਜੇ ਓਦਾਂ ਹੀ ਚੱਲ ਰਹੀ ਆ?
ਨਹੀਂ ਅਮਰ ਜੀ, ਬਾਹਰ ਆ ਕੇ ਤੁਸੀਂ ਬੈਠਣਾ ਕੁਰਸੀ ਲੈ ਕੇ ਆਪਣੇ ਵਿਹੜੇ ਵਿਚ, ਤਾਂ ਕਾਫੀ ਨਿੱਘਾ ਨਿੱਘਾ ਮੌਸਮ ਇਸ ਵੇਲੇ ਹੋ ਰਿਹਾ ਹੈ ਤੇ ਵਿਚ ਧੁੱਪ ਖਿੜੀ ਹੋਈ ਆ ਤੇ ਇਕ ਤਰ੍ਹਾਂ ਦੇ ਨਾਲ ਵਧੀਆ ਸਿਆਲੋ ਦਿਨ ਦੀ ਭਾਵਨਾ ਤੁਹਾਡੇ ਦਿਲ ਦੇ ਵਿਚ ਆ ਰਹੀ ਆ ਤੇ ਬੱਦਲ ਅਸਮਾਨ ਦੇ ਵਿਚ ਕੋਈ ਨੀ, ਬਿਲਕੁਲ ਅਸਮਾਨ ਸਾਫ਼ ਆ ਤੇ ਆਸ ਕਰਦੇ ਹਾਂ ਸਾਰਾ ਦਿਨ ਸਾਫ਼ ਹੀ ਰਹੇਗਾ ਤੇ ਠੰਡ ਦਾ ਜਿਹੜਾ ਪ੍ਰਕੋਪ ਆ ਉਹ ਬਣਿਆ ਰਹੇਗਾ ਤੇ ਕੱਲ ਵੀ ਕਾਫੀ ਠੰਡ ਆ, ਰਾਤ ਨੂੰ ਕਾਫੀ ਠੰਡ ਹੋਏਗੀ ਤੇ ਇਹਨਾਂ ਸ਼ਬਦਾਂ ਦੇ ਨਾਲ ਕੇ ਤੁਸੀਂ ਮੌਸਮ ਨੂੰ ਇੰਜੋਏ ਕਰਦੇ ਰਹੋ, ਇਹਦੇ ਬਾਰੇ ਕੰਪਲੇਨ ਨਾ ਕਰੋ ਕਿਉਂਕਿ ਜਿਹੜੀਆਂ ਵੰਨਗੀਆਂ ਪਰਮਾਤਮਾ ਨੇ ਕਿਸੇ ਭਲੇ ਲਈ ਕ੍ਰੀਏਟ ਕੀਤੀਆਂ ਹੋਈਆਂ ਹੁੰਦੀਆਂ ਹਨ ਤੇ ਇਹਦੇ ਨਾਲ ਹੀ ਮੈਂ ਤੁਹਾਡੇ ਤੋਂ ਆਜ਼ਾਦ ਰਹਿੰਦਾ ਹਾਂ ਤੇ ਅਗਲੇ ਹਫ਼ਤੇ ਫਿਰ ਤੁਹਾਡੇ ਰੂਬਰੂ ਹੋਵਾਂਗੇ, ਉਦੋਂ ਤੱਕ ਨੇ ਆਜ਼ਾਦ। ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ
ਜੀ। ਸਤਿ ਸ੍ਰੀ ਅਕਾਲ ਭਾਜੀ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ, ਤੋ ਜਾਂਦੇ ਜਾਂਦੇ ਮੈਂ ਕੁਛ ਸੁਨੇਹੇ ਲੈਣੇ ਆ। ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕੋਈ ਤੁਸੀਂ ਮੁਰਦਾਬਾਦ ਕਰਵਾਉਂਦੇ ਹੋ? ਕਿਉਂ ਤੁਸੀਂ ਕੋਈ ਮੁਰਦਾਬਾਦ ਕਰਵਾਉਂਦੇ ਹੋ? ਹਾਂਜੀ ਹਾਂਜੀ, ਉਹ ਮੈਂ ਚਲੋ ਫੋਟੋ ਪਾ ਦੇਣੀ ਆ ਤੇ ਬਾਕੀ ਕਹਿੰਦੇ ਨੇ ਕਿ ਧਨੀ ਸਾਹਿਬ ਕਹਿੰਦੇ ਨੇ ਕਿ ਨਾਗਣੀ ਵਾਲੀ ਫੋਟੋ ਪਾ ਕੇ ਸਿਡਨੀ ਵਾਲੇ ਡਰਾਈਵਰ ਦਾ ਕਿਉਂ ਮੂਡ ਖਰਾਬ ਕਰ ਰਹੇ ਹੋ? ਨਹੀਂ ਜੀ, ਮੂਡ ਨਹੀਂ ਖਰਾਬ ਕਰ ਰਹੇ, ਉਹਨਾਂ ਨੇ ਵੈਸੇ ਹੀ ਫੋਟੋ ਸਾਡੇ ਲਈ ਭੇਜ ਦਿੱਤੀ ਆ ਤੇ ਆਪਾਂ ਚਲੋ ਸ਼ੇਅਰ ਕਰ ਦਿੰਦੇ ਹਾਂ, ਤੁਸੀਂ ਦੇਖ ਲਿਓ। ਤੇ ਅਮਨਦੀਪ ਗਿੱਲ ਜੁੜੇ ਨੇ, ਮਨਦੀਪ ਗਿੱਲ, ਤੇ ਕਹਿੰਦੇ ਨੇ ਕਿ ਆਈ ਹੈਵ ਹੈਲਪ ਮਾਈ ਸਿਸਟਰ ਐਂਡ ਪੇਰੈਂਟਸ ਟੂ ਆਰਗਨਾਈਜ਼ ਮਾਈ ਸਿਸਟਰਸ ਵੈਡਿੰਗ ਇਨ ਡਿਸੰਬਰ, ਤੇ ਸਾਰੀ ਮੈਂ ਫਾਈਨੈਂਸ਼ੀਅਲ ਰਿਸਪੋਨਸੀਬਿਲਟੀ ਚੱਕੀ ਆ ਤੇ ਈਵਨ ਡਿਊਰਿੰਗ ਡੀਮੋਨੀਟਾਈਜੇਸ਼ਨ, ਪਰ ਕਹਿੰਦੇ ਕਿ ਹਾਊਐਵਰ ਆਈ ਕੈਨੋਟ ਫਰਗੈਟ ਦਿਸ ਈਡੀਓਟਿਕ ਸਟੈਪ ਟੇਕਨ ਬਾਈ ਮੋਦੀ, ਤੇ ਕਹਿੰਦੇ ਮੇਰੀ ਸਾਰੀ ਫੈਮਿਲੀ ਕਿਊ ਦੇ ਵਿਚ ਬੈਂਕਾਂ ਦੇ ਵਿਚ ਗੇੜੇ ਮਾਰ ਰਹੀ ਸੀ ਇਕ ਮਹੀਨੇ, ਮੋਰ ਦੈਨ ਵਨ ਮੰਥ, ਤੇ ਕਿਉਂਕਿ ਵਿਆਹ ਪਹਿਲਾਂ ਹੀ ਫਿਕਸ ਕੀਤਾ ਹੋ ਗਿਆ ਸੀ। ਤੇ ਬਾਕੀ ਕਹਿੰਦੇ ਕਿ ਗੁੱਡ ਨਿਊਜ਼ ਇਹ ਹੈ ਕਿ ਛੇਤੀ ਹੀ ਮੈਂ ਫਾਦਰ ਬਣਨ ਵਾਲਾ ਹਾਂ। ਸੋ ਕਿਆ ਬਾਤ ਹੈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਬਹੁਤ ਬਹੁਤ ਮੁਬਾਰਕਾਂ ਤੁਹਾਡੇ ਨੂੰ ਕਿ ਤੁਸੀਂ ਸਾਡੇ ਨਾਲ ਇਸ ਗੱਲ ਦੀ ਸਾਂਝ ਪਾਈ ਆ ਤੇ 6 ਮਹੀਨਿਆਂ ਤੋਂ ਪਿਛਲੇ ਤੁਸੀਂ ਜਿਹੜੀ ਤਰੱਕੀ ਕਰ ਰਹੇ ਹੋ ਹਰ ਖੇਤਰ ਦੇ ਵਿਚ, ਸਾਰੇ ਹੀ ਸੱਜਣ ਮਿੱਤਰ ਉਹਨਾਂ ਨੂੰ ਮੁਬਾਰਕਾਂ ਜੀ, ਜਿਨ੍ਹਾਂ ਨੇ ਹਜੇ ਨਹੀਂ ਕੀਤੀ ਉਹਨਾਂ ਨੂੰ ਵੀ ਮੁਬਾਰਕਾਂ ਕਿ ਚਲੋ ਤੁਹਾਨੂੰ ਕੁਝ ਪਤਾ ਤਾਂ ਲੱਗਿਆ ਕਿ ਅੱਜ ਸਾਡੇ ਸਰੋਤੇ ਕਿੰਨੇ ਸਤਰਕ ਨੇ ਆਪਣੇ ਪਰਸਨਲ ਡਿਵੈਲਪਮੈਂਟ ਦੇ ਵਿਚ। ਤੇ ਲਓ ਜੀ, ਆਹ ਸਾਰਾ ਹੀ ਗੀਤ ਜਿਹੜਾ ਹੁਣ ਮੈਂ ਹੁਣ ਗੀਤ ਲਾਉਣਾ ਨਾ, ਇਹ ਗੀਤ ਉਹ ਆਪਣੇ ਸੱਜਣ ਨੇ ਜਿਨ੍ਹਾਂ ਨੇ ਆਪਣੇ ਭਰਾ ਦੀ ਸਪੋਰਟ ਕੀਤੀ ਆ ਤੇ ਉਹ ਹਿਮਾਚਲ ਪ੍ਰਦੇਸ਼ ਵੱਲੋਂ ਰਣਜੀ ਟਰਾਫੀ ਲਈ ਚੁਣਿਆ ਗਿਆ ਤੇ ਉਹਨਾਂ ਦੀ ਫਰਮਾਇਸ਼ ਤੇ ਗੀਤ ਲਾਉਂਦੇ ਆ ਤੇ ਮੈਂ ਛੱਡ ਕੇ ਜਾ ਰਿਹਾ ਇਸੇ ਗੀਤ ਨਾਲ ਹੋਰ ਪ੍ਰੋਗਰਾਮਾਂ ਦੇ ਨਾਲ ਤੇ ਕੱਲ ਨੂੰ ਫੇਰ ਮਿਲਦੇ ਆ ਸਵੇਰ ਨੂੰ ਦਿਲ ਵਾਲੀ ਗੱਲ ਪ੍ਰੋਗਰਾਮ ਚ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਆਉਣ ਵਾਲਾ ਸਮਾਂ ਤੇਰੇ ਬਾਈ ਦਾ।